तख दे मालक जुगो जुग अटल सतगुरु गुरु ग्रंथ साहिब जी दी पावन पवित्र हाजूरी अंदर अज अमृत वेले तो लैके ऐश वेले तक सतगुरु गुरु गोबिंद सिंह साहिब सच्चे पातशाह जी हजूर दे आगमन पुरब दी खुशी अंदर अमृत गुरबाणी दा निरंतर प्रवाह चलिया ते इस प्रवाह दे अंदर ਗੁਰਬਾਣੀ ਦਾ ਪਾਠ, ਗੁਰਬਾਣੀ ਦਾ ਕੀਰਤਨ ਔਰ ਗੁਰਮਤ ਵਿਚਾਰਾਂ ਦੀ ਸੰਗਤ ਨਾਲ ਸਾਂਝ ਪਾਈ ਗਈ ਤੇ ਚਾਹੀਦਾ ਵੀ ਇਹ ਹੈ ਕਿ ਜਿਤਨੇ ਕੋਈ ਆਪਣੇ ਸਤਿਗੁਰੂ ਦੀ ਵਡਿਆਈ ਕਰੇਗਾ, ਆਪਣੇ ਸਤਿਗੁਰੂ ਦੀ ਸਿਫਤ ਕਰੇਗਾ, ਉਹ ਸਿਫਤ ਹੀ ਮਨੁੱਖ ਦੇ ਅੰਦਰ ਨੂੰ ਧੋ ਕੇ ਜਿਸ ਦੀ ਸਿਫਤ ਕੀਤੀ ਜਾ ਰਹੀ ਹੈ ਉਸ ਦੇ ਨਾਲ ਅਭੇਦ ਕਰ ਦੇਵੇਗੀ। ਗੁਰੂ ਨਾਨਕ ਸਾਹਿਬ ਜੀ ਨੇ ਇੱਕ ਕਿਰਪਾ ਭਰਿਆ ਬਚਨ ਕਿਹਾ, ਉਹ ਕਹਿ ਕੇ ਕੁਛ ਵਿਚਾਰਾਂ ਆਪ ਨਾਲ ਸਾਂਝੀਆਂ ਕਰ ਸਕਾਂ। ਕਹਿੰਦੇ ਨੇ ਸਿੱਖ ਨੂੰ ਚਾਹੀਦਾ ਹੈ ਕਿ ਜਦੋਂ ਵੀ ਆਪਣੇ ਗੁਰੂ ਦੀ ਗੱਲ ਚੱਲੇ ਤੇ ਆਪਣੇ ਗੁਰੂ ਦੀਆਂ ਵਡਿਆਈਆਂ ਕਰੇ। ਕਿਉਂ? ਕਹਿਣ ਲੱਗੇ, ਸਤਿਗੁਰ ਵੱਡਾ ਕਰ ਸਹਲਾਈਐ ਜਿਸ ਵਿੱਚ ਵੱਡੀਆਂ ਵਡਿਆਈਆਂ। ਫਿਰ ਗੁਰੂ ਨੂੰ ਵੱਡਾ ਕਰਕੇ ਸਲਾਉਣਾ ਚਾਹੀਦਾ, ਕਿਉਂਕਿ ਜਿਸ ਦੀ ਵਡਿਆਈ ਬਹੁਤ ਵੱਡੀ ਹੈ। ਤੇ ਖਾਸ ਕਰਕੇ ਦਸ਼ਮੇਸ਼ ਪਿਤਾ ਜੀ, ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਦੀ ਜਿਤਨੀ ਵੀ ਕੋਈ ਵਡਿਆਈ ਕਰੇਗਾ ਉਤਨੀ ਹੀ ਥੋੜੀ ਪਾਸਦੀ ਹੈ। ਆਓ ਹਜ਼ੂਰ ਦੇ ਅੰਮ੍ਰਿਤ ਬਚਨ ਔਰ ਸਤਿਗੁਰੂ ਦੇ ਇਤਿਹਾਸ ਵਿੱਚੋਂ ਕੁਛ ਵਿਚਾਰਾਂ ਆਪਾਂ ਰਲ ਮਿਲ ਕੇ ਕਰ ਸਕੀਏ। ਵਿਚਾਰ ਦਾ ਅਰਥ ਕੇਵਲ ਗਿਆਨ ਦਾ ਆਦਾਨ ਪ੍ਰਦਾਨ ਨਹੀਂ। ਥੋੜਾ ਜਿਹਾ ਇਸ ਬੇਨਤੀ ਨੂੰ ਜ਼ਰੂਰ ਸਮਝਿਓ। ਸਤ ਸੰਗਤ ਵਿੱਚ ਕਥਾ ਦਾ ਭਾਵ ਇਹ ਨਹੀਂ ਕਿ ਕੋਈ ਕਿਤਨੇ ਗਹਿਰੇ ਤਲ ਤੋਂ ਕਿਹੜੀ ਸ਼ਬਦਾਵਲੀ ਵਿੱਚ ਤੇ ਕਿਵੇਂ ਆਪਣੇ ਗਿਆਨ ਦਾ ਫੈਲਾਓ ਜਾਂ ਪ੍ਰਗਟਾ ਕਰਦਾ ਹੈ। ਇਹਦਾ ਭਾਵ ਸਿਰਫ ਇਤਨਾ ਹੈ ਕਿ ਕਹਿਣ ਵਾਲੇ ਦਾ ਅੰਦਰ ਵੀ ਭਿੱਜ ਜਾਏ ਤੇ ਸੁਣਨ ਵਾਲੇ ਦਾ ਪਿਆਰ ਗੁਰੂ ਦੇ ਸ਼ਬਦ ਨਾਲ ਬਣ ਜਾਏ। ਕਰੋ ਕਿਰਪਾ, ਆਪ ਜੀ ਬਖਸ਼ੋ ਆਸੀਸ ਔਰ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ, ਉਹਨਾਂ ਦੇ ਸੰਬੰਧ ਵਿੱਚ ਜਿੱਥੇ ਅਨੇਕਾਂ ਵਿਦਵਾਨਾਂ ਨੇ ਆਪਣੇ ਸ਼ਬਦਾਂ ਰਾਹੀਂ, ਆਪਣੀ ਕਲਮ ਰਾਹੀਂ, ਚਾਹੇ ਉਹ ਵਾਰਤਕ ਸੀ ਚਾਹੇ ਉਹ ਕਾਵਕ ਸੀ, ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੀ ਸਿਫਤ ਦੇ ਗੀਤ ਗਾਏ, ਹਜ਼ੂਰ ਦੀ ਜੀਵਨ ਕਥਾ ਨੂੰ ਲਿਖਿਆ। ਉੱਥੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਦੀ ਆਪਣੀ ਰਚਨਾ ਬਚਿੱਤਰ ਨਾਟਕ ਅਸੀਂ ਪੜ੍ਹਦੇ ਹਾਂ, ਜਿੱਥੇ ਹਜ਼ੂਰ ਦੀ ਆਪਣੀ ਸਾਧਨਾ, ਆਪਣੀ ਭਗਤੀ ਦੀ ਬਾਤ ਹੈ। ਉੱਥੇ ਇੱਕ ਬਚਨ ਹਜ਼ੂਰ ਦੀ ਉਸ ਰਚਨਾ ਵਿੱਚੋਂ ਕਿ ਤਾਤ ਮਾਤ ਮੁਰ ਅਲਖ ਅਰਾਧਾ, ਤਾਤ ਦਾ ਅਰਥ ਹੈ ਪਿਤਾ ਜੀ ਤੇ ਮਾਤ ਦਾ ਅਰਥ ਹੈ ਮਾਂ। ਕਹਿੰਦੇ ਨੇ ਸਾਡੇ ਮਾਤਾ ਜੀ ਔਰ ਪਿਤਾ ਜੀ ਨੇ ਉਸ ਅਲਖ ਉਸ ਬੇਅੰਤ ਪਾਰ ਬ੍ਰਹਮ ਪਰਮੇਸ਼ਵਰ ਦੀ ਬਹੁਤ ਅਰਾਧਨਾ ਕੀਤੀ। ਤਾਤ ਮਾਤ ਮੁਰ ਅਲਖ ਅਰਾਧਾ, ਬਹੁਵਿਧ ਯੋਗ ਸਾਧਨਾ ਸਾਧਾ, ਅਸੀਂ ਭਾਵੇਂ ਇੱਥੇ ਯੋਗ ਦੇ ਅਰਥ ਕਿਸੇ ਕਰਮ ਕਾਂਡ ਨਾਲ ਲੈ ਜਾਈਏ, ਪਰ ਜੇ ਕੋਸ਼ ਅਨੁਸਾਰ ਯੋਗ ਦੇ ਅਰਥ ਆਪਾਂ ਕਰਾਂਗੇ ਤੇ ਯੋਗ ਦਾ ਅਖਰੀ ਅਰਥ ਹੈ ਮਿਲਾਪ, ਜੋੜ। ਤਾਤ ਮਾਤ ਮੁਰ ਅਲਖ ਅਰਾਧਾ, ਬਹੁਵਿਧ ਯੋਗ ਸਾਧਨਾ ਸਾਧਾ, ਤਿੰਨ ਜੋ ਕਰੀ ਅਲਖ ਕੀ ਸੇਵਾ, ਤਾਂ ਤੇ ਭਏ ਪ੍ਰਸੰਨ ਗੁਰਦੇਵਾ। ਉਹ ਅਕਾਲ ਪੁਰਖ ਵਾਹਿਗੁਰੂ ਜੀ ਮਾਤਾ ਪਿਤਾ ਜੀ ਦੀ ਬੰਦਗੀ, ਮਾਤਾ ਪਿਤਾ ਜੀ ਦੀ ਸਾਧਨਾ, ਉਹਨੂੰ ਦੇਖ ਕੇ ਉਹ ਤਰੁੱਟ ਪਏ ਤੇ ਤਰੁੱਟ ਕੇ ਉਹਨਾਂ ਕੀ ਕੀਤਾ ਕਿ ਤਿੰਨ ਪ੍ਰਭ ਜਬ ਆਏ ਸਮੋਹ ਦੀਆ, ਤਬ ਹਮ ਜਨਮ ਕੱਲੂ ਮੈਂ ਲੀਆ। ਇਹ ਬੜੀ ਵਾਰੀ ਅਸੀਂ ਸੁਣਦੇ ਹਾਂ, ਪਰ ਇੱਥੇ ਥੋੜਾ ਜਿਹਾ ਰੋਕ ਕੇ ਇੱਕ ਬੇਨਤੀ ਕਰਨੀ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਮਾਤਾ ਸਤਿਕਾਰਯੋਗ ਮਾਤਾ ਗੁਜਰੀ ਜੀ ਨੇ ਪਿਤਾ ਹਜ਼ੂਰ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ, ਇਤਿਹਾਸ ਕਹਿੰਦਾ ਹੈ ਕਿ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਵਿਵਾਹ ਆਨੰਦ ਕਾਰਜ ਕਰਤਾਰਪੁਰ ਸਾਹਿਬ ਦੀ ਧਰਤੀ ਤੇ, ਜੋ ਜਲੰਧਰ ਦੇ ਨਜ਼ਦੀਕ ਹੈ, ਬਾਬਾ ਲਾਲ ਚੰਦ ਜੀ ਦੀ ਬੱਚੀ ਮਾਤਾ ਗੁਜਰੀ ਜੀ ਨਾਲ ਹੋਇਆ। ਮਾਤਾ ਗੁਜਰੀ ਜੀ ਆਪਣੇ ਸਿਰ ਦੇ ਸਾਈ ਨਾਲ ਕਰਤਾਰਪੁਰ ਤੋਂ ਕੀਰਤਪੁਰ ਸਾਹਿਬ ਵੀ ਗਏ। ਧੰਨ ਗੁਰੂ ਹਰਗੋਬਿੰਦ ਸਾਹਿਬ ਉਸ ਵੇਲੇ ਗੁਰੂ ਜੋਤ ਦੇ ਵਾਰਸ ਨੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕੇਵਲ ਦਿਨ ਰਾਤ ਉਸ ਸਾਈਂ ਦੀ ਬੰਦਗੀ ਵਿੱਚ ਉਹਦੀ ਯਾਦ ਵੀ ਜੁੜੇ ਰਹੇ। ਉੱਥੇ ਹਜ਼ੂਰ ਗੁਰੂ ਹਰਗੋਬਿੰਦ ਸਾਹਿਬ ਨੇ ਗੱਦੀ ਆਪਣੇ ਪੋਤੇ ਗੁਰੂ ਖਾਰਾ ਸਾਹਿਬ ਨੂੰ ਦੇ ਦਿੱਤੀ, ਬਾਬਾ ਗੁਰਦਿੱਤਾ ਜੀ ਦੇ ਸਪੁੱਤਰ ਨੂੰ। ਮਾਤ ਨਾਨਕੀ ਜੀ ਨੇ, ਗੁਰੂ ਤੇਗ ਬਹਾਦਰ ਜੀ ਦੇ ਮਾਤਾ ਜੀ ਨੇ, ਇਹ ਇਤਿਹਾਸਿਕ ਤੱਥ ਨੇ, ਤਾਂ ਇਹ ਬੇਨਤੀ ਕਰਨੀ ਚਾਹੁੰਦਾ ਵਾਂ ਕਿ ਅਰਜ਼ ਕੀਤੀ ਸੱਚੇ ਪਾਤਸ਼ਾਹ ਕਿ ਮੇਰਾ ਪੁੱਤਰ ਤਾਂ ਨਾ ਕਿਸੇ ਮਸੰਦ ਨਾਲ ਲਗਾ ਰੱਖਦਾ, ਨਾ ਜ਼ਿਆਦਾ ਬੋਲਦਾ ਹੈ, ਨਾ ਕਿਸੇ ਨਾਲ ਉਹ ਆਪਣੇ ਅੰਦਰ ਦੀ ਸਾਂਝ ਕਰਦਾ, ਹਮੇਸ਼ਾ ਗੈਰ ਗੰਭੀਰ ਤੇ ਉਹ ਬੈਰਾਗ ਵਿੱਚ ਟਿਕੇ ਨੇ। ਗੱਦੀ ਆਪ ਜੀ ਨੇ ਆਪਣੇ ਪੋਤੇ ਨੂੰ ਦੇ ਦਿੱਤੀ। ਹਜ਼ੂਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਕ ਪੋਥੀ, ਪੋਥੀ ਸਾਹਿਬ, ਇੱਕ ਕਟਾਰ ਤੇ ਇੱਕ ਆਪਣਾ ਰੁਮਾਲ ਮਾਤਾ ਨਾਨਕੀ ਜੀ ਨੂੰ ਦਿੱਤਾ ਤੇ ਨਾਲ ਇਹ ਸ਼ਬਦ ਕਹੇ ਸਨ, ਵਕਤ ਆਵੇਗਾ ਇਹ ਜੋਤ ਤੇਰੇ ਪੁੱਤਰ ਦੇ ਅੰਦਰ ਪ੍ਰਵੇਸ਼ ਕਰੇਗੀ ਤੇ ਯਾਦ ਰੱਖਿਓ ਕਿ ਜੋ ਆਪ ਜੀ ਦੇ ਘਰ ਪੋਤੇ ਨੇ ਜਨਮ ਲੈਣਾ ਹੈ, ਜੋ ਕੁਛ ਉਹਨਾਂ ਕਰ ਦੇਣਾ, ਉਹਦੇ ਵਰਗਾ ਇਤਿਹਾਸ ਨਾ ਕੋਈ ਪਹਿਲਾਂ ਸਿਰਜ ਸਕਿਆ ਤੇ ਨਾ ਆਉਣ ਵਾਲੇ ਸਮੇਂ ਵਿੱਚ ਕੋਈ ਸਿਰਜ ਸਕੇ। ਇਹ ਤਿੰਨ ਚੀਜ਼ਾਂ, ਪੋਥੀ ਸਾਹਿਬ, ਕਟਾਰ ਤੇ ਇੱਕ ਕੀਮਤੀ ਰੁਮਾਲ। ਆਓ ਅਸੀਂ ਥੋੜਾ ਜਿਹਾ ਤੁਰੀਏ ਹੋਰ ਅੱਗੇ। ਗੁਰੂ ਹਰਗੋਬਿੰਦ ਸਾਹਿਬ ਦੇ ਬਚਨ ਮੁਤਾਬਕ ਗੁਰੂ ਤੇਗ ਬਹਾਦਰ ਜੀ ਬਾਬਾ ਬਕਾਲਾ ਸਾਹਿਬ ਆ ਗਏ ਨੇ ਤੇ ਉਸ ਤੱਥ ਨੂੰ ਕੇਵਲ ਕਿਤਾਬਾਂ ਵਿੱਚੋਂ, ਗ੍ਰੰਥਾਂ ਵਿੱਚੋਂ ਨਹੀਂ, ਉਹ ਅਸਥਾਨ ਵੀ ਅੱਜ ਬੋਲ ਕੇ ਗਵਾਹੀ ਦਿੰਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਪੁੱਤਰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਤਕਰੀਬਨ 2 ਦਹਾਕਿਆਂ ਤੋਂ ਵੱਧ ਸਮਾਂ ਉੱਥੇ ਪਰਮ ਪਿਤਾ ਪਰਮੇਸ਼ਵਰ ਵਾਹਿਗੁਰੂ ਜੀ ਦੀ ਭਗਤੀ ਕੀਤੀ, ਉਸ ਦਾ ਸਿਮਰਨ ਕੀਤਾ ਤੇ ਗੁਰੂ ਤੇਗ ਬਹਾਦਰ ਜੀ ਦੇ ਜਿਤਨੇ ਵੀ ਅੰਮ੍ਰਿਤ ਬਚਨ ਪੜ੍ਹਨੇ ਆ, ਹਰ ਇੱਕ ਸ਼ਬਦ ਦੇ ਅੰਦਰ ਮਨ ਨੂੰ ਮੁਖਾਤਬ ਕੀਤਾ ਤੇ ਹਰ ਇੱਕ ਅੰਮ੍ਰਿਤ ਬਚਨ ਦੇ ਅੰਦਰ ਪਰਮਾਤਮਾ ਦੀ ਇਬਾਦਤ, ਉਹਦੀ ਬੰਦਗੀ, ਉਹਦੇ ਸਿਮਰਨ ਲਈ ਪ੍ਰੇਰਿਆ ਹੈ।
ਹੁਣ ਇੱਥੇ ਮਾਤਾ ਤੇ ਪਿਤਾ ਦੀ ਭਗਤੀ ਕਿਤਨੀ ਕੁ ਹੈ, ਉਹਨੂੰ ਹਜ਼ੂਰ ਨੇ ਆਪਣੀ ਬਾਣੀ 'ਚ ਕਹਿ ਦਿੱਤਾ। ਇਤਿਹਾਸ ਕਹਿੰਦਾ ਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਿਨ ਰਾਤ ਉਸ ਮਾਲਕ ਦੀ ਯਾਦ ਵਿੱਚ ਸਿਮਰਨ ਵੀ ਜੁੜੇ ਰਹਿੰਦੇ ਨੇ। ਥੋੜ੍ਹਾ ਬਹੁਤ ਬਾਹਰ ਜਾਣਾ, ਮਾਤਾ ਗੁਜਰੀ ਜੀ ਉਹ ਆਪਣੇ ਪਤੀ ਦੀ ਸੇਵਾ ਵਿੱਚ ਚਰਨਾਂ ਵਿੱਚ ਹਾਜ਼ਰ ਨੇ। ਮੈਂ ਇੱਕ ਸ਼ਬਦ ਜਿਹੜਾ ਕਹਿਣ ਲੱਗਾ, ਇਤਿਹਾਸ ਵਿੱਚ ਗਿਆਨੀ ਗਿਆਨ ਸਿੰਘ ਨੇ ਗੱਲ ਲਿਖੀ ਹੈ ਕਿ ਉਸ ਵੇਲੇ ਸੇਵਾ ਕਰਦਿਆਂ ਸਿਮਰਨ ਕਰਦਿਆਂ ਤੇ ਜਿਹੜੇ ਗੁਰਮੁਖ ਇਸ ਰਸਤੇ ਦੇ ਪਾਂਧੀ ਨੇ ਉਹ ਜ਼ਰੂਰ ਮੇਰੀ ਬੇਨਤੀ ਨੂੰ ਸਮਝਣਗੇ, ਕਿਉਂਕਿ ਮੈਂ ਪਿਛਲੇ ਦਿਨੀ ਅਰਜ਼ ਕੀਤੀ ਸੀ ਗ੍ਰਿਸਤ ਨੂੰ ਇੰਦਰੀਆਂ ਦਾ ਰਸ ਨਾ ਸਮਝੋ ਗੁਰਮਤਿ ਦੀ ਨਜ਼ਰ ਵਿੱਚ। ਜਿਤਨਾ ਵਕਤ ਉੱਥੇ ਆਰਾਧਨਾ ਕੀਤੀ ਇੱਕ ਖਿੰਨ ਵੀ ਕੋਈ ਅੰਦਰ ਐਸਾ ਫੁਰਨਾ ਨਹੀਂ ਉੱਠਿਆ, ਨਾ ਮਾਤਾ ਗੁਜਰੀ ਜੀ ਨਾ ਗੁਰੂ ਤੇਗ ਬਹਾਦਰ ਜੀ ਦੇ ਅੰਦਰ। ਇਹੀ ਕਾਰਨ ਕਿ ਇੰਨੀ ਵੱਡੀ ਆਰਾਧਨਾ ਕੀਤੀ ਜਾ ਰਹੀ ਹੈ ਕਾਂਸ ਲਈ ਕਿ ਜਿੱਡੇ ਵੱਡੇ ਸਮਰੱਥ ਗੁਰੂ ਨੇ ਉਸ ਕੁੱਖ ਵਿੱਚ ਆਉਣਾ, ਉਹ ਕੁੱਖ ਪਰਮਾਤਮਾ ਦੀ ਬੰਦਗੀ ਦੇ ਨਾਲ ਪਹਿਲਾਂ ਤਿਆਰ ਹੋ ਰਹੀ ਹੈ। ਅੱਜ ਵੀ ਅਸੀਂ ਦੇਖੀਏ, ਭਾਵੇਂ ਅਸੀਂ ਗ੍ਰਿਸਤੀ ਜਾਂ ਸੰਗਤ ਵਿੱਚ ਇਹ ਗੱਲ ਕਹਿਣ ਤੋਂ ਗੁਰੇਜ਼ ਕਰਨੇ ਹਾਂ ਵੀ ਇਹ ਗੱਲਾਂ ਕੈਸੀਆਂ, ਜੇ ਸੱਚਮੁੱਚ ਅਸੀਂ ਇਹ ਖਿੰਨ ਵਿੱਚੋਂ ਨਿਕਲਿਆਂ ਆਪਣੇ ਘਰ ਵਿੱਚ ਆਪਣੇ ਪਰਿਵਾਰ ਵਿੱਚ ਸਕੂਨ ਚਾਹੁੰਦੇ ਹਾਂ। ਅੱਜ ਗੁਰੂ ਦਾ ਪੁਰਬ ਮਨਾ ਰਹੇ ਹਾਂ, ਕੋਈ ਜੀਵ ਇਸ ਧਰਤੀ ਤੋਂ ਚਲਾ ਜਾਂਦਾ, ਮੌਤ ਹੋ ਜਾਂਦੀ ਹੈ, ਅਸੀਂ ਸਾਰੇ ਅਰਦਾਸਾਂ ਦੀ ਗੱਲ ਕਰਨੇ ਹਾਂ, ਪਰ ਕੋਈ ਘਰ ਐਸਾ ਗੁਰਮੁਖਾਂ ਦਾ ਹੈ ਕਿ ਜਿਹਦੇ ਘਰ ਵਿੱਚ ਨਵੇਂ ਸਰੀਰ ਨੇ ਨਵੇਂ ਜੀਵ ਨੇ ਆਉਣਾ ਹੋਵੇ ਉਹਦੇ ਲਈ ਅਰਦਾਸਾਂ ਤੇ ਭਜਨ ਬੰਦਗੀ ਕੀਤੀ ਜਾਏ। ਜੇ ਜਾਣ ਲਈ ਅਸੀਂ ਆਰਾਧਨਾ ਕਰਨੇ ਪਏ ਹਾਂ ਤੇ ਆਉਣ ਵਾਸਤੇ ਆਰਾਧਨਾ ਕਿਉਂ ਨੇ? ਅੱਜ ਤੁਕ ਨੂੰ ਪੜ੍ਹੋ, ਬੈਠਿਆ ਮਨ ਚ ਆਇਆ ਕਿ ਜਾਣ ਤੋਂ ਬਾਅਦ ਤਾਂ ਸਾਰੇ ਅਰਦਾਸ ਕਰਦੇ ਨੇ ਅਬ ਕੀ ਬਾਰ ਬਖਸ਼ ਬੰਦੇ ਕੋ, ਪਰ ਗੁਰੂ ਸਾਹਿਬ ਨੇ ਆਪਣੇ ਬਚਿੱਤਰ ਨਾਟਕ ਵਿੱਚ ਅਲੌਕਿਕ ਜੀਵਨ ਵਿੱਚ ਕਿਹਾ ਕਿ ਜਾਣ ਤੋਂ ਬਾਅਦ ਬਹੁਤ ਅਰਦਾਸਾਂ ਹੁੰਦੀਆਂ ਨੇ, ਪਰ ਹਜ਼ੂਰ ਦੇ ਆਉਣ ਤੋਂ ਪਹਿਲਾਂ ਬਹੁਤ ਅਰਦਾਸਾਂ ਹੋਈਆਂ। ਤਾਤ ਮਾਤ ਮੁਰ ਅਲਖ ਅਰਾਧਾ, ਬਹੁਵਿਧ ਜੋਗ ਸਾਧਨਾ ਸਾਧਾ, ਤਿੰਜੋ ਕਰੀ ਅਲਾਕੀ ਸੇਵਾ, ਤਾਂ ਤੇ ਭੈ ਪ੍ਰਸੰਨ ਗੁਰਦੇਵਾ। ਉਹ ਅਰਾਧਨਾ ਹਜ਼ੂਰ ਸੱਚੇ ਪਾਤਸ਼ਾਹ ਜੀ ਦੀ ਆਮਦ, ਆਪ ਜੀ ਗ੍ਰਿਸਤੀ ਬੈਠੇ ਹੋ। ਮੈਂ ਸਿਰਫ ਕਰੀਬ ਸ਼ਬਦ ਵਰਤਾਂਗਾ ਕਿਉਂਕਿ ਕਈ ਵਾਰੀ ਉਹ ਤੱਥ ਹਕੀਕਤ ਵਿੱਚ ਸਹੀ ਨਹੀਂ ਮਿਲਦੇ। ਆਮ ਗ੍ਰਿਸਤੀ ਦਾ ਆਨੰਦ ਕਾਰਜ ਹੋਵੇ ਬੱਚੇ ਦਾ, ਜੇ 2 ਸਾਲ ਬਾਅਦ 5 ਸਾਲ ਬਾਅਦ ਘਰ ਸੰਤਾਨ ਨਹੀਂ, ਕਈ ਵਾਰੀ ਉਹ ਚਿੰਤਾ ਤੁਰ ਹੋ ਕੇ ਖੱਬੇ ਸੱਜੇ ਪਾਸੇ ਝਾਕਣ ਲੱਗ ਪੈਂਦਾ ਤੇ ਸਾਡਾ ਸਮਾਜ, ਸਾਡਾ ਲੋਕਾਂ ਦੇ ਰਹਿਣ ਦਾ ਢੰਗ ਕਈ ਤਰ੍ਹਾਂ ਦੀ ਆਪਣੇ ਜ਼ਬਾਨ ਤੋਂ ਸ਼ਬਦ ਕਹਿੰਦਾ ਉਸ ਘਰ ਲਈ। ਪਰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਆਮਦ, ਗੁਰੂ ਤੇਗ ਬਹਾਦਰ ਮਾਤਾ ਗੁਜਰੀ ਜੀ ਦੇ ਆਨੰਦ ਕਾਰਜ ਤੋਂ ਤਕਰੀਬਨ 32-34 ਸਾਲ ਬਾਅਦ ਘਰ ਰੱਬ ਨੇ ਪੁੱਤਰ ਦੀ ਸੰਤਾਨ ਦਿੱਤੀ ਹੈ, ਪੁੱਤਰ ਦੀ ਦਾਤ ਦਿੱਤੀ ਹੈ, ਸੰਤਾਨ ਬਖਸ਼ੀ ਹੈ। ਸੋਚੋ ਇੱਥੇ ਰੋਕ ਕੇ, 2 ਸਾਲ ਨਹੀਂ, 5 ਸਾਲ ਨਹੀਂ, 10 ਸਾਲ ਨਹੀਂ, ਤਕਰੀਬਨ 32-34 ਸਾਲ ਇੱਕ ਗ੍ਰਿਸਤੀ ਨੂੰ ਆਪਣੇ ਜ਼ਿੰਦਗੀ ਬਤੀਤ ਕਰਦਿਆਂ ਲੰਘ ਚੁੱਕੇ ਨੇ। ਹਜ਼ੂਰ ਸੱਚੇ ਪਾਤਸ਼ਾਹ ਦੇ ਘਰ ਪਰਮਾਤਮਾ ਨੇ ਪੁੱਤਰ ਦੀ ਦਾਤ ਦਿੱਤੀ, ਇਸ ਦਾ ਕੋਈ ਕਾਰਨ ਹੈ? ਅਸੀਂ ਭਾਵੇਂ ਹਜ਼ੂਰ ਦੀ ਇਸ ਲੀਲਾ ਨੂੰ ਨਾ ਸਮਝੀਏ, ਕਿਉਂਕਿ ਇਸ ਕੁੱਖ ਨੇ ਇਤਨਾ ਸਮਾਂ ਕਮਾਈ, ਇਤਨਾ ਸਮਾਂ ਸਾਧਨਾ ਕੀਤੀ ਕਿ ਜਿਸ ਚੋਜੀ ਪ੍ਰੀਤਮ ਨੇ ਇਸ ਸੰਸਾਰ ਵਿੱਚ ਆਉਣਾ, 32 ਸਾਲ ਤਾਂ ਕਰੀਬ ਇਸ ਦ੍ਰਿਸ਼ਟਮਾਨ ਸੰਸਾਰ ਦੇ ਵਿੱਚ ਉਹਨਾਂ ਨੇ ਕੇਵਲ ਆਪਣੇ ਪਰਮਾਤਮਾ ਦੀ ਯਾਦ ਵਿੱਚ ਬਤੀਤ ਕੀਤੇ। ਦੇਖੋ ਅੱਜ ਵੀ ਗ੍ਰਿਸਤੀ, ਅਸੀਂ ਲੋਕ, ਸੰਸਾਰ ਦਾ ਵਿਕਾਸ ਹੈ, ਰੱਬ ਨੇ ਬਣਾਇਆ ਸ੍ਰਿਸ਼ਟੀ ਦਾ, ਪੁੱਤਰ ਧੀ ਕਰ ਜਨਮ ਲੈਂਦੇ ਨੇ, ਪਰ ਕਦੀ ਇਹ ਸਮਝੀਏ ਮਾਤਾ ਦੇ ਕੁੱਖ ਵਿੱਚ ਕੋਈ ਸੰਤਾਨ ਪਲਦੀ ਹੈ? ਭਾਵੇਂ ਇਹ ਮੇਰਾ ਸਬਜੈਕਟ ਨਹੀਂ, ਪਰ ਅੱਜ ਬੇਨਤੀ ਕਰਨੀ ਚਾਹੁੰਦਾ ਤੇ ਆਮ ਤੌਰ ਤੇ ਗ੍ਰਿਸ਼ਤੀ ਉਸ ਪਲ ਦੀ ਕੋਈ ਸੰਤਾਨ ਦੀ ਸੰਭਾਲ ਕਰਦੇ ਨੇ ਜਿਸ ਕੁੱਖ ਵਿੱਚ ਸੰਤਾਨ ਹੈ ਉਹਦੇ ਦਿਮਾਗ ਉੱਤੇ ਕੋਈ ਬੋਝ ਨਹੀਂ ਪੈਣ ਦਿੱਤਾ ਜਾਂਦਾ ਉਹਦੇ ਦਿਮਾਗ ਵਿੱਚ ਕੋਈ ਚਿੰਤਾ ਉਹਦੇ ਮਨ ਨੂੰ ਨਾ ਟੁੰਬੇ ਕੋਈ ਗੱਲ ਨਹੀਂ ਸੁਣਾਈ ਜਾਂਦੀ ਕਿਉਂ ਇਹ ਕਿਹਾ ਜਾਂਦਾ ਹੈ ਕਿ ਜੇਕਰ ਮਾਂ ਆਪਣੀ ਕੁੱਖ ਵਿੱਚ ਪਲਦੀ ਕੋਈ ਸੰਤਾਨ ਨੂੰ ਜਨਮ ਦੇਣ ਵੇਲੇ ਜੋ ਆਪਣੇ ਮਨ ਵਿੱਚ ਚਿੰਤਨ ਕਰੇਗੀ ਜੇ ਉਹਦੇ ਅੰਦਰ ਭੈ ਘਬਰਾਹਟ ਚਿੰਤਾ ਹੈ ਤੇ ਕੁਦਰਤੀ ਤੌਰ ਤੇ ਉਹਦੀ ਕੁੱਖ ਵਿੱਚੋਂ ਜਨਮ ਲੈਣ ਵਾਲੀ ਸੰਤਾਨ ਉਹਦੇ ਮਾਨਸਿਕ ਪੱਧਰ ਉੱਪਰ ਵੀ ਚਿੰਤਾ ਝੋਰਾ ਤੇ ਉਹਦੇ ਅੰਦਰ ਵੀ ਭੈ ਜ਼ਰੂਰ ਪਨਪੇਗਾ ਤੇ ਜੇ ਮਾਂ ਕਰਤਾਰ ਦੀ ਪਰਮਾਤਮਾ ਦੀ ਵਾਹਿਗੁਰੂ ਦੀ ਇਬਾਦਤ ਕਰਦੀ ਏ ਜੇ ਇੱਕ ਚਿੰਤਾ ਬੱਚੇ ਦੇ ਉੱਤੇ ਮਾਂ ਦੀ ਕੁੱਖ ਵਿੱਚ ਅਸਰ ਪਾ ਸਕਦੀ ਏ ਤੇ ਜਿਸ ਕੁੱਖ ਵਿੱਚ ਪਰਮਾਤਮਾ ਦਾ ਚਿੰਤਨ ਚੱਲਦਾ ਪਿਆ ਉਹ ਕੱਖ ਕੁੱਖ ਵਿੱਚ ਪਲਦੇ ਹੋਏ ਬੱਚੇ ਉੱਤੇ ਉਸ ਸਿਮਰਨ ਦਾ ਅਸਰ ਕਿਉਂ ਨਹੀਂ ਹੋਵੇਗਾ ਉਸ ਉੱਪਰ ਪਰਮਾਤਮਾ ਦੀ ਯਾਦ ਦਾ ਅਸਰ ਜ਼ਰੂਰ ਹੋਏਗਾ ਹਜ਼ੂਰ ਸੱਚੇ ਪਾਤਸ਼ਾਹ ਜੀ ਪਟਨਾ ਸਾਹਿਬ ਦੀ ਧਰਤੀ ਤੇ ਗਏ ਨੇ ਇਹ ਅਸੀਂ ਸਾਰੇ ਜਾਣਦੇ ਹਾਂ ਕਿ ਸ਼ਬਦ ਸਵੇਰੇ ਵੀ ਪੜੇ ਸਨ ਤੇ ਸੁਣੇ ਨੇ ਸੁਬਾਹ ਦੇ ਆਪ ਜੀ ਨੇ ਮੈਂ ਪਟਨਾ ਸਾਹਿਬ ਦੀ ਧਰਤੀ ਦੀਆਂ ਕੁਛ ਘਟਨਾਵਾਂ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਰਚਨਾ ਵਿੱਚੋਂ ਆਪ ਨਾਲ ਕੁਛ ਵਿਚਾਰਾਂ ਸਾਂਝੀਆਂ ਕਰਨੀਆਂ ਹਜ਼ੂਰ ਨੇ ਆਪਣੀ ਮੁਬਾਰਕ ਰਸਨਾ ਤੋਂ ਅੰਮ੍ਰਿਤ ਬਚਨ ਉਚਾਰਨ ਕੀਤੇ ਤੇ ਅਸੀਂ ਰੋਸ ਆਪਣੇ ਨਿਤਨੇ ਵਿੱਚ ਚੋਚੀ ਪ੍ਰੀਤਮ ਦੀ ਜਾਪ ਸਾਹਿਬ ਦੀ ਬਾਣੀ ਦਾ ਪਾਠ ਕਰਨੇ ਹਾਂ ਜਿੱਥੇ ਅਸੀਂ ਹਜ਼ੂਰ ਦੇ ਸ਼ਸਤਰਾਂ ਦੀ ਗੱਲ ਕਰਨੇ ਆ ਜੰਗਾਂ ਦੀ ਗੱਲ ਕਰਨੇ ਆ ਉੱਥੇ ਹਜ਼ੂਰ ਦੀ ਅੰਮ੍ਰਿਤ ਰਚਨਾ ਵਿੱਚੋਂ ਪ੍ਰੇਮ ਦੇ ਵਲਵਲੇ ਖਿੱਚ ਦੇ ਵਲਵਲੇ ਆਪਣੇ ਪਿਆਰਿਆਂ ਨੂੰ ਜੋ ਪ੍ਰੀਤ ਕਰਦੇ ਨੇ ਉਹਨਾਂ ਦੀ ਪ੍ਰੀਤ ਦਾ ਉੱਤਰ ਪ੍ਰੀਤ ਵਿੱਚ ਦੇਣਾ ਇਹ ਹਜ਼ੂਰ ਦੀ ਬਾਣੀ ਵਿੱਚੋਂ ਵੀ ਮਿਲੇਗਾ ਤੇ ਸਤਿਗੁਰੂ ਜੀ ਦੇ ਬਾਲਕਪਨ ਦੇ ਜੀਵਨ ਵਿੱਚੋਂ ਵੀ ਮਿਲੇਗਾ ਜਾਪ ਸਾਹਿਬ ਵਿੱਚ ਇੱਕ ਬਚਨ ਹੁੰਦਾ ਹੈ ਕਿ ਜਤਰ ਤਤਰ ਦਿਸ਼ਾ ਵਿਸ਼ਾ ਜਤਰ ਤਤਰ ਜਿੱਥੇ ਕਿੱਥੇ ਦਿਸ਼ਾਵਾਂ ਚਾਰ ਨੇ ਤੇ ਇਹਨਾਂ ਦੀਆਂ ਨੁੱਕਰਾਂ ਵਿਸ਼ਾ ਜਤਰ ਤਤਰ ਦਿਸ਼ਾ ਵਿਸ਼ਾ ਗੁਰੂ ਗੋਬਿੰਦ ਸਿੰਘ ਫਰਮਾਉਂਦੇ ਨੇ ਹੋਏ ਫੈਲਿਓ ਅਨੁਰਾਗ ਅਨੁਰਾਗ ਦਾ ਅਰਥ ਹੈ ਪ੍ਰੇਮ ਕਿ ਪਰਮਾਤਮਾ ਪ੍ਰੇਮ ਰੂਪ ਹੋ ਕੇ ਇਸ ਧਰਤੀ ਦੇ ਕਣ ਕਣ ਦੇ ਵਿੱਚ ਸਮਾਇਆ ਹੋਇਆ ਹੈ ਜਿੱਥੇ ਕਿੱਥੇ ਜੀਵਨ ਮੈਂ ਜਲ ਮੈਂ ਥਲ ਮੈਂ ਰੂਪਨ ਮੈਂ ਸਭ ਭੂਪਨ ਮਾਹੀ ਉਹ ਸਾਰੀਆਂ ਥਾਵਾਂ ਤੇ ਹੈ ਹਜ਼ੂਰ ਦੀ ਅੰਮ੍ਰਿਤ ਬਾਣੀ ਵਿੱਚ ਜਿੱਥੇ ਉਹਨੂੰ ਪ੍ਰੇਮ ਰੂਪ ਸਮਾਇਆ ਹੋਇਆ ਕਿਹਾ ਤੇ ਉੱਥੇ ਉਹਦੀ ਪ੍ਰਾਪਤੀ ਦਾ ਵਸੀਲਾ ਉਹ ਵੀ ਕੇਵਲ ਅੰਦਰ ਪ੍ਰੇਮ ਦੀ ਇੱਕ ਤਾਂਘ ਹੈ ਜਿਹੜੀ ਪਿਆਰੇ ਤੱਕ ਸਾਨੂੰ ਪਹੁੰਚਾ ਸਕਦੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਤੇ ਹਜ਼ੂਰ ਦੀ ਰਚਨਾ ਵਿੱਚੋਂ ਕੁਛ ਪ੍ਰਮਾਣ ਆਪ ਨਾਲ ਸਾਂਝੇ ਕਰਨੇ ਨੇ ਆਪ ਕਹੋਗੇ ਜਤਰ ਤਤਰ ਦਿਸ਼ਾ ਵਿਸ਼ਾ ਹੋਏ ਫੈਲਿਓ ਅਨੁਰਾਗ ਇਹਦਾ ਭਾਵ ਕੀ ਕੋਈ ਚੀਜ਼ ਐਸੀ ਨਹੀਂ ਸੁਬਾਹ ਵੀ ਅਰਜ਼ ਕੀਤੀ ਜਿਹਦੇ ਵਿੱਚ ਪਰਮਾਤਮਾ ਨੇ ਆਪਣੀ ਖਿੱਚ ਨਹੀਂ ਰੱਖੀ ਇੱਥੋਂ ਤੱਕ ਇਨਸਾਨ ਨੂੰ ਵਾਰ ਵਾਰ ਕਹਿਣਾ ਪੈਂਦਾ ਤੂੰ ਰੱਬ ਨੂੰ ਪ੍ਰੇਮ ਕਰ ਬਾਕੀ ਚੀਜ਼ਾਂ ਤਾਂ ਜਮਾਂਦਰੂ ਤੋਂ ਸਦੀਆਂ ਤੋਂ ਜਿੰਨਾ ਚੀਜ਼ਾਂ ਨੂੰ ਪਿਆਰ ਕਰ ਰਹੀਆਂ ਨੇ ਉਹਨਾਂ ਦੀਆਂ ਪੀੜੀਆਂ ਦਰ ਪੀੜੀਆਂ ਕਦੀ ਕਿਸੇ ਨੇ ਕਿਹਾ ਤੁਸੀਂ ਪ੍ਰੇਮ ਸਿੱਖੋ ਕਿਉਂਕਿ ਉਹ ਤਾਂ ਜਮਾਂਦਰੂ ਹੀ ਉਹਨਾਂ ਗੁਣਾਂ ਨੂੰ ਆਪਣੇ ਅੰਦਰ ਸਮੋਈ ਬੈਠੇ ਨੇ ਕੀ ਹੈ ਉਹ ਪ੍ਰੇਮ ਫੁੱਲ ਖਿੜਦਾ ਹੈ ਕਦੀ ਕਿਸੇ ਨੇ ਕਾਲੇ ਰੰਗ ਦੇ ਭਵਰੇ ਨੂੰ ਤਾਲੀਮ ਤਾਂ ਨਹੀਂ ਦਿੱਤੀ ਕਿ ਤੇਰੇ ਪੂਰਵਜ ਤੇਰੇ ਵੱਡੇ ਵਡੇਰੇ ਇਸ ਫੁੱਲ ਤੋਂ ਫਿਦਾ ਹੁੰਦੇ ਸਨ ਕਮਲ ਦਾ ਫੁੱਲ ਖਿੜਨ ਦੀ ਦੇਰ ਏ ਭਵਰਿਆਂ ਦੀ ਸੰਤਾਨ ਖਿੱਚੀ ਤੁਰੀ ਆਉਂਦੀ ਏ ਉਸ ਭਵਰੇ ਨੂੰ ਫੁੱਲ ਕੋਲ ਜਿਹੜੀ ਸੁਗੰਧੀ ਖਿੱਚ ਕੇ ਲਿਆ ਰਹੀ ਏ ਚੇਤੇ ਰੱਖੋ ਉਸ ਖਿੱਚ ਦੇ ਵਿੱਚ ਪਰਮਾਤਮਾ ਦਾ ਪ੍ਰੇਮ ਟਿਕਿਆ ਹੋਇਆ ਹੈ ਜੇ ਉਹ ਖਿੱਚ ਨਾ ਹੁੰਦੀ ਤੇ ਇੱਕ ਭਵਰਾ ਕਿਉਂ ਫੁੱਲ ਤੱਕ ਪਹੁੰਚਦਾ ਰਾਤ ਨੂੰ ਦੀਵੇ ਬਲਦੇ ਨੇ ਤੇ ਭੰਬਟ ਪਤੰਗੇ ਕਹਿ ਲਈਏ ਪਰਵਾਨੇ ਕਹਿ ਲਈਏ ਉਹਨਾਂ ਨੂੰ ਕਿਸਨੇ ਦੱਸਿਆ ਕਿਸੇ ਨੇ ਤਾਲੀਮ ਨਹੀਂ ਦਿੱਤੀ ਪਰ ਨਿੱਕੇ ਨਿੱਕੇ ਕਾਢੇ ਛੋਟੇ ਛੋਟੇ ਖੰਭਾਂ ਨਾਲ ਤੇ ਜਿਨ੍ਹਾਂ ਦੀ ਉਮਰ ਵੱਧ ਤੋਂ ਵੱਧ ਇੱਕ ਘੰਟਾ, ਘੰਟਾ ਤਾਂ ਬਹੁਤ ਦੂਰ ਦੀ ਬਾਤ, 60 ਮਿੰਟ ਬਹੁਤ ਦੂਰ ਦੀ ਗੱਲ, ਕੋਈ 2 ਮਿੰਟ ਕੋਈ 4 ਮਿੰਟ ਜਿੰਦਾ ਹੈ। ਕੌਣ ਸੀ ਕਿ ਜਿਸ ਉਸ ਨਿੱਕੇ ਜਿਹੇ ਕੀੜੇ ਨੂੰ ਦੱਸ ਦਿੱਤਾ ਕਿ ਯਾਦ ਰੱਖ ਦੀਵਾ ਬਲੇ ਤੇ ਤੇਰੇ ਅੰਦਰ ਇੱਕ ਖਿੱਚ ਪੈਦਾ ਹੋਵੇਗੀ। ਅਸਲ ਵਿੱਚ ਭਾਵੇਂ ਪਤੰਗਾ ਦੀਵੇ ਤੋਂ ਕੁਰਬਾਨ ਜਾਂਦਾ ਹੈ, ਪਰ ਖਿੱਚ ਤਾਂ ਮੇਰੇ ਪਰਮਾਤਮਾ ਨੇ ਪੈਦਾ ਕੀਤੀ ਹੈ ਨਾ। ਉਹ ਪ੍ਰੇਮ ਦੀ ਨਿੱਕਿਆ ਜਿਹਾ ਬੀਜ ਪਰਮੇਸ਼ਵਰ ਨੇ ਪੈਦਾ ਕੀਤਾ। ਅਸੀਂ ਦੇਖਦੇ ਹਾਂ ਕਿ ਅੰਬਾਂ ਨੂੰ ਬੂਰ ਪੈਂਦਾ ਹੈ, ਕੋਇਲ ਆਪਣੇ ਮਿੱਠੇ ਗਲੇ ਤੋਂ ਗੀਤ ਅਲਾਪਦੀ ਹੈ। ਕੌਣ ਹੈ ਕਿ ਜਿਹਨੇ ਇਸ ਕਾਲੇ ਰੰਗ ਵਾਲੇ ਪੰਛੀ ਦੇ ਗਲੇ ਵਿੱਚ ਇੰਨਾ ਰਸ ਭਰ ਦਿੱਤਾ, ਇੰਨਾ ਦਰਦ ਭਰ ਦਿੱਤਾ? ਆਖਰ ਉਹ ਵੀ ਤਾਂ ਮੇਰੇ ਪਰਮਾਤਮਾ ਦੀ ਆਵਾਜ਼ ਹੈ। ਕੱਲੇ ਇਹ ਜੀਵ ਨਹੀਂ, ਇੱਥੋਂ ਤੱਕ ਕਿ ਪਰਮਾਤਮਾ ਨੇ ਜਿਹੜੇ ਜ਼ਹਿਰੀਲੇ ਕੀੜੇ ਨੇ ਆਦਮੀ ਨੂੰ ਇੱਕ ਵਾਰੀ ਡੰਗ ਮਾਰਨ ਤੇ ਮਨੁੱਖ ਪਾਣੀ ਮੰਗਣ ਜੋਗਾ ਨਹੀਂ ਰਹਿੰਦਾ। ਆਪਣੀ ਸੁਰਤ ਨੂੰ ਚੁੱਕ ਕੇ ਦੇਖੋ, ਰੱਬ ਨੇ ਤਾਂ ਜ਼ਹਿਰੀਲੇ ਸੱਪਾਂ ਵਿੱਚ ਵੀ ਪ੍ਰੇਮ ਦਾ ਬੀਜ ਟਿਕਾ ਦਿੱਤਾ ਹੈ ਕਿ ਭਾਣੇ ਬੀਣ ਦੀ ਵਾਈਬ੍ਰੇਸ਼ਨ ਉਹਦੀ ਆਵਾਜ਼ ਦੀ, ਥਰ ਥਰਾਹਟ ਉਹਦੀ, ਉਹ ਸੱਪ ਨੂੰ ਟੁੰਬਦੀ ਏ। ਤੇ ਜੇ ਉਹਦੇ ਅੰਦਰ ਪ੍ਰੇਮ ਦਾ ਇਹ ਕਿਣਕਾ ਨਾ ਹੋਵੇ ਤੇ ਸੱਪ ਬੀਣ ਦੇ ਉੱਤੇ ਨੱਚਣ ਕਿਉਂ ਲੱਗ ਪੈਂਦਾ? ਕੋਈ ਥਾਂ ਐਸੀ ਨਹੀਂ ਜਿੱਥੇ ਮੇਰੇ ਪਰਿਪੂਰਨ ਪਰਮਾਤਮਾ ਨੇ ਆਪਣੇ ਪ੍ਰੇਮ ਦਾ ਕਿਣਕਾ, ਆਪਣੇ ਪ੍ਰੇਮ ਦੀ ਦਾਤ ਨਹੀਂ ਟਿਕਾਈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਉਹਨਾਂ ਦੀ ਰਚਨਾ ਵਿੱਚੋਂ ਇਹਨੇ ਕੁਝ ਪ੍ਰਮਾਣ, ਹਜ਼ੂਰ ਦੀ ਅਕਾਲ ਉਸਤਤ ਵਿੱਚ ਇੱਕ ਅਮੋਲਕ ਬਚਨ ਹੈ। ਸਤਿਗੁਰੂ ਨੇ ਬਾਹਰ ਦ੍ਰਿਸ਼ਟਮਾਨ ਸੰਸਾਰ ਵਿੱਚ ਪਰਮਾਤਮਾ ਕਿਸ ਕਿਸ ਰੂਪ ਵਿੱਚ, ਕਿਵੇਂ ਕਿਵੇਂ ਉਹ ਹਰ ਇੱਕ ਦੇ ਅੰਦਰ ਇੱਕ ਖਿੱਚ, ਇੱਕ ਆਕਰਸ਼ਣ ਸ਼ਕਤੀ ਪੈਦਾ ਕਰਕੇ ਉਹਦੇ ਵਿੱਚ ਸਮਾਇਆ ਹੈ। ਹਜ਼ੂਰ ਨੇ ਫਰਮਾਇਆ ਕਿ ਦੇਖੋ, ਇਨਸਾਨ ਆਪਣੇ ਪੇਟ ਦੀ ਭੁੱਖ ਨੂੰ ਦੂਰ ਕਰਨ ਲਈ ਭੋਜਨ ਪਕਾਉਂਦਾ ਹੈ ਅੱਗ ਉੱਤੇ, ਤੇ ਅੱਗ ਧਰਤੀ ਦੇ ਕਿਸੇ ਵੀ ਖਿੱਤੇ ਵਿੱਚ ਬਾਲੋ। ਸਤਿਗੁਰੂ ਦੀ ਬਾਣੀ ਦੇ ਅਰਥ ਕਰ ਰਹੇ ਹਾਂ, ਕਿਸੇ ਰੂਪ ਵਿੱਚ ਵੀ ਬਾਲੋ, ਪਰ ਅੱਗ ਦਾ ਇੱਕ ਸੁਭਾਅ ਹੈ ਕਿ ਬਲੇਗੀ ਜ਼ਮੀਨ ਤੇ ਲਪਟਾਂ ਉਹਦੀਆਂ ਆਕਾਸ਼ ਵਾਲੇ ਪਾਸੇ ਨੂੰ ਜਾਣਗੀਆਂ। ਚਾਹੇ ਉਹ ਲੱਕੜ ਦੀ ਅੱਗ ਹੋਵੇ, ਭਾਵੇਂ ਗੈਸ ਦੀ ਅੱਗ ਹੋਵੇ, ਚਾਹੇ ਭਾਵੇਂ ਕੋਈ ਕੱਖ ਇਕੱਠੇ ਕਰਕੇ ਅੱਗ ਬਾਲੇ, ਜਦੋਂ ਵੀ ਅੱਗ ਪ੍ਰਗਟ ਹੋਵੇਗੀ, ਉਹਦੀ ਲਾਟ, ਉਹਦੀਆਂ ਚਿੰਗਾਰੀਆਂ, ਉਹਦੀ ਲੋ ਆਕਾਸ਼ ਵਾਲੇ ਪਾਸੇ ਨੂੰ ਉੱਠੇਗੀ। ਜੇ ਉਸ ਨੂੰ ਮੋਮਬੱਤੀ ਬਾਲ ਲਈਏ ਤੇ ਤਹਿ ਖਾਨੇ ਵਿੱਚ, ਆਕਾਸ਼ ਦੇ ਥੱਲੇ ਨਾ ਬਾਲੀਏ, ਕਿਸੇ ਤਹਿ ਖਾਨੇ ਵਿੱਚ ਬਾਲੋ, ਪਿਆਰਿਓ ਜਿਤਨੀਆਂ ਮਰਜ਼ੀ ਛੱਤਾਂ ਦੇ ਥੱਲੇ ਬਾਲੋ, ਦੀਵਾ ਫਿਰ ਵੀ ਜਦੋਂ ਬਲੇਗਾ ਉਹਦੀ ਲਾਟ ਆਕਾਸ਼ ਨੂੰ ਉੱਠੇਗੀ। ਜੇ ਉਸ ਮੋਮਬੱਤੀ ਨੂੰ ਆਪਾਂ ਪਕੜ ਕੇ ਜ਼ਮੀਨ ਵਾਲੇ ਪਾਸੇ ਚੁਕਾ ਦਈਏ, ਕਦੀ ਵੀ ਉਹਦੀ ਲਾਟ ਧਰਤੀ ਵੱਲ ਨਹੀਂ ਜਾਏਗੀ, ਉਹਦੀ ਲਾਟ ਫਿਰ ਵੀ ਨੀਵੀਂ ਹੋਣ ਦੇ ਬਾਵਜੂਦ ਵੀ ਆਕਾਸ਼ ਵਾਲੇ ਪਾਸੇ ਜਾਏਗੀ। ਇਹਦਾ ਕਾਰਨ ਕੀ? ਹਜ਼ੂਰ ਨੇ ਆਪਣੀ ਰਚਨਾ ਵਿੱਚ ਦੂਸਰਾ ਪ੍ਰਮਾਣ ਦਿੱਤਾ, ਕਹਿਣ ਲੱਗੇ ਪਰਮਾਤਮਾ ਨੇ ਆ ਹੀ ਤਾਂ ਇੱਕ ਖੇਡ ਰਚੀ ਹੈ। ਸਮੁੰਦਰ ਤੋਂ ਪਾਣੀ ਉੱਡਿਆ, ਹਵਾ ਦੇ ਵਿੱਚ ਭਾਪ ਬਣ ਕੇ ਕਹਿ ਲਓ ਜਾਂ ਗਰਮੀ ਕਰਕੇ, ਉਹ ਕਿਤਨੇ ਦਿਨ ਆਕਾਸ਼ ਵਿੱਚ ਘੁੰਮਦਾ ਰਿਹਾ, ਪਰ ਅਦ੍ਰਿਸ਼ਟ ਹੈ ਪਰਮਾਤਮਾ ਦੈਸਾਂ ਰਹਿਮਤਾਂ ਦਾ ਸਾਈਂ ਕੋਈ ਨਹੀਂ। ਜੇ ਮੰਨ ਲਿਆ ਜਾਏ ਬੰਦੇ ਕੋਲ ਸਮੁੰਦਰ ਦੇ ਪਾਣੀ ਨੂੰ ਮਿੱਠਾ ਬਣਾਉਣ ਦੀ ਕੋਸ਼ਿਸ਼ ਕਰੇ, ਪਹਿਲੀ ਗੱਲ ਤਾਂ ਇਹਦੇ ਤੋਂ ਉਹ ਖਾਰੇ ਨੇ ਮਿੱਠੇ ਛੇਤੀ ਕੀਤੇ ਖੋਣੇ ਹੀ ਨਹੀਂ, ਕਿੰਨਾ ਕੁ ਖਰਚ ਲੱਗੇਗਾ। ਪਰ ਉਸ ਪਰਮਾਤਮਾ ਦੀ ਰਚੀ ਕੋਈ ਖੇਡ, ਸਮੁੰਦਰ ਤੋਂ ਪਾਣੀ ਉੱਡਿਆ, ਕੋਈ ਖਰਚਾ ਨਹੀਂ ਉੱਡਣ ਦਾ, ਪਤਾ ਵੀ ਨਹੀਂ, ਅਦ੍ਰਿਸ਼ਟ ਪਾਣੀ ਉੱਡਦਾ ਪਿਆ ਤੇ ਕਈ ਦਿਨ ਆਕਾਸ਼ ਵਿੱਚ ਰਹਿਣ ਤੋਂ ਬਾਅਦ ਪਰਤ ਕੇ ਫਿਰ ਜਦੋਂ ਉਹ ਧਰਤੀ ਤੇ ਵਰਸਿਆ, ਰੱਬ ਨੇ ਖਾਰੇਪਨ ਦੀ ਥਾਂ ਉਹਦੇ ਵਿੱਚ ਮਿਠਾਸ ਪੈਦਾ ਕੀਤੀ, ਤੇ ਆਕਾਸ਼ ਵਿੱਚ ਰਹਿਣ ਤੋਂ ਬਾਅਦ ਫਿਰ ਪਾਣੀ ਦੀਆਂ ਬੂੰਦਾਂ ਧਰਤੀ ਵਾਲੇ ਪਾਸੇ ਆ ਗਈਆਂ। ਕਿਉਂ ਆਕਾਸ਼ ਵਿੱਚ ਪਾਣੀ ਕਿਉਂ ਨਾ ਰਹਿ ਗਿਆ? ਜੇ ਇੱਕ ਨਿੱਕੀ ਜੀ ਚਿੰਗਾਰੀ ਧਰਤੀ ਤੇ ਬਲੇ, ਉਹ ਆਕਾਸ਼ ਨੂੰ ਸਫ਼ਰ ਕਰਦੀ ਏ, ਪ੍ਰਵਾਸ ਕਰਦੀ ਏ, ਤੇ ਅਸਮਾਨ ਵਿੱਚ ਗਿਆ ਹੋਇਆ ਪਾਣੀ ਉਹ ਬੂੰਦ ਬੂੰਦ ਬਣ ਕੇ ਧਰਤੀ ਤੇ ਕਿਉਂ ਗਿਰਦਾ ਹੈ? ਕਿਉਂ ਨਹੀਂ ਆਕਾਸ਼ ਵਿੱਚ ਰਹਿ ਗਿਆ? ਤੀਸਰਾ ਹਜ਼ੂਰ ਦਾ ਬਚਨ ਤੇਜ਼ ਹਵਾ ਚੱਲਦੀ ਏ ਤੇ ਜ਼ਮੀਨ ਤੋਂ ਮਿੱਟੀ ਦੇ ਕਣ ਉੱਡਦੇ ਨੇ, ਜ਼ਰੇ ਉੱਡਦੇ ਨੇ, ਉਹ ਨਿੱਕੇ ਨਿੱਕੇ ਕਣ ਕਈ ਕਈ ਦਿਨ ਆਕਾਸ਼ ਵਿੱਚ ਘੁੰਮਦੇ ਨੇ, ਪਰ ਇੱਕ ਦਿਨ ਉਹ ਨਿੱਕੇ ਨਿੱਕੇ ਮਿੱਟੀ ਦੇ ਜ਼ਰੇ ਫਿਰ ਧਰਤੀ ਦੇ ਉੱਤੇ ਡਿੱਗਣਾ ਸ਼ੁਰੂ ਕਰ ਦਿੰਦੇ ਨੇ। ਕਿਉਂ? ਜ਼ਮੀਨ ਤੋਂ ਉੱਠ ਕੇ ਫਿਰ ਧਰਤੀ ਵੱਲ। ਮੈਂ ਦੋ ਕੁ ਉਦਾਹਰਨਾਂ ਆਪਣੇ ਪਿੰਡਾਂ ਨਾਲ ਸੰਬੰਧ ਦੇਣੀਆਂ ਚਾਹੁੰਦਾ, ਬਜ਼ੁਰਗ ਇਸ ਬੇਨਤੀ ਨੂੰ ਸਮਝਣਗੇ। ਆ ਪੋਹ ਦੇ ਦਿਨ ਨੇ ਨਾ, ਤੇ ਅੱਜ ਕੱਲ੍ਹ ਕਮਾਦ ਪੀੜਨਾ, ਗੰਨੇ ਪੀੜਨੇ ਸ਼ੁਰੂ ਕਰਦੇ ਨੇ, ਤੇ ਜਦੋਂ ਗੰਨਾ ਪੀੜਿਆ ਜਾਂਦਾ ਕੋਹਲੂ ਵਿੱਚ, ਤੇ ਇਹਨਾਂ ਦਿਨਾਂ ਵਿੱਚ ਕਈ ਵਾਰੀ ਘਰਾਂ ਵਿੱਚ ਖੀਰ ਬਣਾਉਂਦੇ ਆ ਰੋਹ ਦੀ, ਰਸ ਦੀ, ਤੇ ਭਾਂਡਾ ਗੰਨੇ ਦੇ ਰਸ ਨਾਲ ਭਰਿਆ ਹੋਵੇ। ਤੇ ਪੁਰਾਤਨ ਸਿਆਣੇ ਬਜ਼ੁਰਗ ਜਾਣਦੇ ਨੇ ਕਿ ਜਦੋਂ ਭਾਂਡਾ ਲੈ ਕੇ ਰਸ ਦਾ ਘਰ ਤੁਰਨਾ, ਤੇ ਉਹਨਾਂ ਨੇ ਕਹਿਣਾ ਐਵੇਂ ਇਕੱਲਾ ਰਸ ਨਾ ਲੈ ਜਾਇਓ, ਦੋ ਕੁ ਪੋਰੀਆਂ ਗੰਨਾ ਕੱਟ ਕੇ ਵੀ ਇਹਦੇ ਵਿੱਚ ਪਾਲੋ। ਗੰਨੇ 'ਚੋਂ ਰਸ ਨਿਕਲਿਆ, ਦੋ ਪੋਰੀਆਂ ਟੁਕੜੇ ਗੰਨੇ ਦੇ ਰਸ ਵਿੱਚ ਫਿਰ ਦੁਬਾਰਾ ਪਾਓ, ਤੇ ਜੇ ਪੁੱਛਣਾ ਕਿਉਂ, ਤੇ ਇੱਕੋ ਗੱਲ ਕਹਿੰਦੇ ਸਨ, ਚੰਗਾ ਹੁੰਦਾ, ਰਸ ਖਰਾਬ ਨਹੀਂ ਹੁੰਦਾ। ਤੇ ਸੱਚੀ ਮੁੱਚੀ ਉਹ ਖਰਾਬ ਵੀ ਜਲਦੀ ਨਾ ਹੋਣਾ। ਪਰ ਇਹਦਾ ਕਾਰਨ ਕੀ ਕੀ ਹੈ? ਪਰਮਾਤਮਾ ਨੇ ਖਾਰਿਕ ਵਿੱਚ ਇੱਕ ਖਿੱਚ ਪੈਦਾ ਕੀਤੀ, ਕਣਕ ਗਾਣੀ ਫਲੇ ਹੁੰਦੇ ਸਨ। ਭਾਵਾਂ ਅਸੀਂ ਆਪਣੀ ਸ਼ਬਦਾਵਲੀ ਵੀ ਉਹ ਕੀਤਾ ਤਾਂ ਚਲੋ ਯੁੱਗ ਬਦਲਿਆ, ਪਰ ਘੱਟੋ ਘੱਟ ਮਾਂ ਬੋਲੀ ਦੇ ਸ਼ਬਦ ਨਾ ਆਪਾਂ ਭੁੱਲੀਏ, ਕਿਉਂਕਿ ਅਸੀਂ ਆਪਣੀ ਸ਼ਬਦਾਵਲੀ ਵੀ ਭੁੱਲ ਗਏ ਹਾਂ। ਇੱਥੇ ਨਹੀਂ, ਕੇਵਲ ਦੇਸ਼ ਵਿੱਚ ਵੀ ਇਹ ਕੁਛ ਹੈ। ਸਿਆਣੇ ਲੋਕ ਇਹ ਗੱਲ ਕਹਿੰਦੇ ਸਨ, ਕਾਬਲ ਗਿਆ ਬਾਣੀਆਂ, ਕਾਬਲ ਗਿਆ ਬਾਣੀਆਂ, ਸਿੱਖੀ ਮੁਗਲਾਈ ਬਾਣੀ, ਆਪ ਆਪ ਕਰਦਾ ਮਰ ਗਿਆ, ਕਿਸੇ ਨਾ ਦਿੱਤਾ ਪਾਣੀ। ਉਹ ਗਿਆ ਸੀ ਸਿੱਖ ਆ ਗਿਆ, ਹੁਣ ਆਪ ਸ਼ਬਦ ਤੇ ਆਪ ਜੀ ਨੂੰ ਪਤਾ ਹੀ, ਆਪ ਦਰ ਤਾਂ ਪਾਣੀ। ਉਹ ਨਿਆਣਿਆਂ ਕੋਲ ਆਪ ਆਪ ਕਹਿ, ਉਹਨਾਂ ਕਿਹਾ ਕਿਤੇ ਬਾਹਰਲੇ ਮੁਲਕੋਂ ਘੁੰਮ ਕੇ ਆਇਆ, ਪਤਾ ਨਹੀਂ ਹੈ ਕੀ ਮੰਗਦਾ ਪਿਆ ਜੇ। ਉਹ ਤਰਲੇ ਕਰੀ ਜਾਏ ਆਪ ਆਪ, ਸਮਝ ਨਹੀਂ ਨਾ ਪਈ, ਬੋਲੀ ਭੁੱਲ ਗਿਆ, ਕਿਸੇ ਨੇ ਪਾਣੀ ਦੀ ਘੁੱਟ ਮੂੰਹ 'ਚ ਨਾ ਪਾਈ। ਪਰ ਬਾਣੀ ਵਿੱਚ ਬੜੇ ਸ਼ਬਦ ਐਸੇ ਨੇ ਜਿਹੜੇ ਸਾਡੇ ਮਾਂ ਬੋਲੀ ਦੇ ਨਾਲ ਜੁੜੇ ਨੇ। ਖੈਰੇ ਮੈਂ ਇੱਧਰ ਨਾ ਤੁਰਾਂ ਕਿ ਕਣਕ ਗਾਣੀ ਤੇ ਜਿਹੜਾ 6 ਮਹੀਨੇ ਬਾਅਦ ਬੀਜ ਪਾਉਣਾ, ਤੇ ਉਸ ਵੇਲੇ ਕਹਿੰਦੇ ਸਨ ਇਸ ਬੀਜ ਦੀਆਂ ਬੋਰੀਆਂ ਭਰ ਕੇ ਤੂੜੀ ਦੇ ਢੇਰ ਵਿੱਚ, ਕੁੱਪ ਵਿੱਚ, ਧੜ ਵਿੱਚ ਇਹਨੂੰ ਡੱਕ ਦਿਓ, ਰੱਖ ਦਿਓ। ਕਿਉਂ? ਕਹਿੰਦੇ ਸਨ ਜਿਹੜਾ ਦਾਣਾ ਤੂੜੀ ਵਿੱਚ ਰੱਖਿਆ ਜਾਏਗਾ, 6 ਮਹੀਨੇ ਬਾਅਦ ਬੀਜ ਪਾਉਣਾ, ਨਾ ਇਹਨੂੰ ਕੀੜਾ ਲੱਗਣਾ ਤੇ ਨਾ ਇਹਨੂੰ ਬਿਮਾਰੀ ਲੱਗਣੀ। ਤੇ ਲੱਗਦੀ ਵੀ ਨਹੀਂ ਸੀ, ਉਹਨਾਂ ਕੱਖਾਂ ਵਿੱਚ ਪਏ ਹੋਏ ਦਾਣੇ ਨੂੰ ਬਿਮਾਰੀ ਨਹੀਂ। ਹਜ਼ੂਰ ਨੇ ਸਿਰਫ 3 ਪ੍ਰਮਾਣ ਦਿੱਤੇ, 2 ਮੈਂ ਬੇਨਤੀਆਂ ਖੋਰ ਕਰ ਰਿਹਾ। ਇਹ ਕੀ ਹੈ ਸਾਰਾ ਸਿਸਟਮ? ਕਿ ਇਹ ਪਰਮਾਤਮਾ ਨੇ ਹਰ ਇੱਕ ਦੇ ਅੰਦਰ ਇੱਕ ਖਿੱਚ ਨਹੀਂ ਟਿਕਾਈ? ਇੱਕ ਉਹਨੇ ਤਾਂਘ ਨਹੀਂ ਪੈਦਾ ਕੀਤੀ? ਜ਼ਮੀਨ ਉੱਤੇ ਬਲਦੀਆਂ ਹੋਈਆਂ ਅੱਗ ਦੀਆਂ ਲਾਟਾਂ ਧਰਤੀ ਦੀ ਆਕਰਸ਼ਣ ਸ਼ਕਤੀ ਦੀ ਪਰਵਾਹ ਨਾ ਕਰਦੀਆਂ, ਉਹ ਆਕਾਸ਼ ਵੱਲ ਤਾਂ ਉੱਡਦੀਆਂ ਪਈਆਂ ਨੇ ਕਿਉਂਕਿ ਜ਼ਮੀਨ ਵਿੱਚ ਬਲਦੀ ਹੋਈ ਅੱਗ ਦਾ ਜੋ ਮੂਲ ਸਰੋਤ ਹੈ ਉਹ ਆਕਾਸ਼ ਵਿੱਚ ਸੂਰਜ ਹੈ। ਇਹੀ ਕਾਰਨ ਕਿ ਨਿੱਕੀ ਜੀ ਚੰਗਿਆਰੀ ਵੀ ਖਿੱਚ ਲੈ ਕੇ ਆਪਣੇ ਪਿਆਰੇ ਨੂੰ ਮਿਲਣਾ ਚਾਹੁੰਦੀ ਹੈ, ਉਹਦੇ ਅੰਦਰ ਖਿੱਚ ਹੈ, ਉਹ ਉਤਾਵਲੀ ਹੈ ਮਿਲ ਲਈ। ਜ਼ਮੀਨ ਤੋਂ, ਸਮੁੰਦਰ ਤੋਂ ਪਾਣੀ ਉੱਡਦਾ ਤੇ ਕਈ ਕਈ ਦਿਨ ਆਕਾਸ਼ ਵਿੱਚ ਘੁੰਮਣ ਤੋਂ ਬਾਅਦ ਫਿਰ ਜ਼ਮੀਨ ਤੇ ਡਿੱਗਦਾ। ਕਿਉਂ? ਕਿਉਂਕਿ ਉਸ ਬੂੰਦ ਨੂੰ ਚੈਨ ਨਹੀਂ ਆਇਆ ਕਿ ਜਿਸ ਸ਼ੌ ਸਾਗਰ ਤੋਂ, ਸਮੁੰਦਰ ਤੋਂ ਵਿਛੜ ਕੇ ਗਈ, ਉਹਨੇ ਖਿੱਚਾਂ ਪਾਈਆਂ ਆਕਾਸ਼ ਵਿੱਚ ਉੱਡਦੀ ਕੋਈ, ਪਰਤ ਕੇ ਫਿਰ ਸਮੁੰਦਰ ਵੱਲ ਨੂੰ ਸਫ਼ਰ ਸ਼ੁਰੂ ਕਰ ਦਿੱਤਾ। ਉਹ ਖਿੱਚ ਕੇ ਲਿਆ ਰਿਹਾ ਸਮੁੰਦਰ, ਉਹ ਖਿੱਚ ਪਰਮਾਤਮਾ ਨੇ ਪੈਦਾ ਕੀਤੀ ਹੈ, ਉਹਨਾਂ ਦਾ ਪ੍ਰੇਮ ਰੂਪ ਹੀ। ਤੀਸਰੀ ਬੇਨਤੀ ਕੀਤੀ ਸੀ ਕਿ ਜ਼ਮੀਨ ਵਿੱਚੋਂ ਉੱਡੇ ਹੋਏ ਨਿੱਕੇ ਨਿੱਕੇ ਮਿੱਟੀ ਦੇ ਕਣ ਉਹ ਆਕਾਸ਼ ਵਿੱਚ ਰਹਿੰਦੇ ਨੇ, ਪਰ ਪਰਤ ਕੇ ਫਿਰ ਧਰਤੀ ਤੇ ਤਾਂ ਡਿੱਗਦੇ ਨੇ ਕਿਉਂਕਿ ਧਰਤੀ ਦੀ ਖਿੱਚ ਆਪਣੇ ਪਿਆਰਿਆਂ ਨੂੰ ਆਪਣੇ ਮੂਲ ਵੱਲ ਫਿਰ ਬੁਲਾਉਂਦੀ ਪਈ ਹੈ। ਉਸ ਤੋਂ ਬਾਅਦ ਚੌਥਾ ਪ੍ਰਮਾਣ ਸੀ ਕਿ ਅਸੀਂ ਗੰਨੇ ਦਾ ਰਸ ਭਾਂਡੇ ਵਿੱਚ ਪਾ ਕੇ ਤੁਰਨੇ ਹਾਂ, ਤੇ ਟੁਕੜੇ ਗੰਨੇ ਦੇ ਰਸ ਦੇ ਵਿੱਚ ਕਿਉਂ ਪਾਉਂਦੇ ਹਾਂ? ਕਹਿੰਦੇ ਹਾਂ ਖਰਾਬ ਨਹੀਂ ਹੁੰਦਾ। ਉਹਦਾ ਕਾਰਨ ਇੱਕੋ ਸੀ ਕਿ ਜਿੱਥੋਂ ਰਸ ਨਿਕਲ ਕੇ ਆਇਆ ਉਹਦਾ ਮੂਲ ਉਹਦੇ ਨਾਲ ਏ, ਤੇ ਜਿਹਦੀ ਖਿੱਚ ਇੱਕ ਦੂਜੇ ਦੀ ਸਾਂਝ ਬਣੀ ਰਹੇਗੀ, ਉਹ ਰਸ ਖਰਾਬ ਨਹੀਂ ਹੋਵੇਗਾ, ਆਪਣੇ ਮੂਲ ਨਾਲ ਜੁੜਿਆ ਹੈ। ਜੇ ਦਾਣੇ ਨੇ ਸਿੱਧਾ ਜਿਹਾ ਝਟਕਾ ਜਿਹਾ ਸਾਬ ਪੇਂਡੂ, ਇਹਨੂੰ ਬਿਮਾਰੀ ਤੇ ਕੀੜਾ ਨਹੀਂ ਲੱਗਦਾ, ਕੱਖਾਂ ਚ ਦੱਬ ਦਿਓ। ਕਿਉਂ? ਕਿਉਂਕਿ ਜਿਸ ਕੱਖ ਚੋਂ ਨਿਕਲ ਕੇ ਆਏ ਨੇ ਕੇਵਲ ਉਹਦੇ ਵਿੱਚ ਹੀ ਦੱਬੋਗੇ ਤੇ ਤਾਂ ਬਿਮਾਰੀ ਨਹੀਂ ਲੱਗੇਗੀ, ਕਿਉਂਕਿ ਆਪਣੇ ਮੂਲ ਨਾਲ ਜੁੜਿਆ ਹੈ। ਜਿੱਥੋਂ ਵਿਛੜ ਕੇ ਆਇਆ ਪਰਤ ਕੇ ਉਹਦੇ ਵਿੱਚ ਟਿਕਿਆ ਹੋਇਆ ਹੈ। ਸਤਿਗੁਰੂ ਜੀ ਨੇ ਕਿਹਾ ਇਹ ਇਕੱਲੀ ਇੱਕ ਨਹੀਂ, ਸਮੁੱਚੇ ਸੰਸਾਰ ਵਿੱਚ ਪਰਮਾਤਮਾ ਨੇ ਇੱਕ ਖਿੱਚ ਪੈਦਾ ਕੀਤੀ। ਅਕਾਲ ਉਸਤ ਦਾ ਇੱਕ ਕਵਿਤ ਹੈ ਕਿ ਜੈਸੇ ਏਕ ਆਗ ਤੇ ਕਨੋਕਾ ਕੋਟ ਆਗ ਉੱਠੇ, ਜਤਰ ਤਤਰ ਦਿਸ਼ਾ ਵਿਸ਼ਾ ਹੋਏ ਫੈਲਿਓ ਅਨੁਰਾਗ। ਜੈਸੇ ਏਕ ਆਗ ਤੇ ਕਨੋਕਾ ਕੋਟ ਆਗ ਉੱਠੇ, ਨਿਆਰੇ ਨਿਆਰੇ ਹੋ ਕੇ ਫਿਰ ਆਗ ਮੈਂ ਮਿਲਾਂਗੇ। ਜੈਸੇ ਏਕ ਧੂਰ ਤੇ ਅਨੇਕ ਧੂਰ ਪੂਰਤ ਹੈ, ਧੂਰ ਕੇ ਕਨੂਕਾ ਸਭੈ ਧੂਰ ਕੀ ਸਮਾਹੇਂਗੇ। ਜੈਸੇ ਏਕ ਨਦ ਤੇ ਤਰੰਗ ਕੋਟ ਉਪਜਿਤ ਹੈ, ਪਾਨ ਕੇ ਤਰੰਗ ਸਭੈ ਪਾਨ ਕੀ ਕਹਾਂਗੇ। ਤੈਸੇ ਵਿਸ਼ਵ ਰੂਪ ਤੇ ਅਭੂਤ ਭੂਤ ਪ੍ਰਗਟ ਹੋਏ, ਤਾਹੀ ਤੇ ਉਪਜ ਸਭੈ ਤਾਹੀ ਮੈਂ ਸਮਾਹੇਂਗੇ। ਉਹਨੇ ਆਪ ਪੈਦਾ ਕੀਤੇ ਨੇ, ਇੱਕ ਉਹਦਾ ਚਾਹ ਸੀ ਪ੍ਰੇਮ ਕਰਕੇ। ਪਿਛਲੇ ਦਿਨ ਬੇਨਤੀ ਕੀਤੀ ਰੱਬ ਨੇ ਰਚਨਾ ਮਜਬੂਰੀ ਵਿੱਚ ਨਹੀਂ, ਮਨ ਚ ਚਾਹ ਆਇਆ ਉਹਨੇ ਸਭ ਕੁਝ ਰਚ ਦਿੱਤਾ। ਹਜ਼ੂਰ ਨੇ ਫਿਰ ਬਚਨ ਕੀਤਾ ਜੇ ਪਰਮਾਤਮਾ ਪ੍ਰੇਮ ਰੂਪ ਹੈ, ਉਹਨੇ ਹਰ ਥਾਂ ਤੇ ਕਣ ਕਣ ਵਿੱਚ ਆਪਣਾ ਪ੍ਰੇਮ ਟਿਕਾਇਆ ਹੈ, ਪਰ ਇਹਦੀ ਸਮਝ ਤਾਂ ਪੈਗੀ ਜੇ ਪਰਮਾਤਮਾ ਨੂੰ ਪ੍ਰੇਮ ਕਰਾਂਗੇ ਤਾਂ। ਇਹੀ ਕਾਰਨ ਕਿ ਜਦੋਂ ਪਰਮਾਤਮਾ ਦੀ ਬੰਦਗੀ ਕਰਨ ਵਾਲੇ ਬਨਸਪਤੀ ਦੀ ਰੁੱਖਾਂ ਦੀ ਗੱਲ ਕਰਦੇ ਨੇ, ਉਹਨਾਂ ਨੂੰ ਤਾਂ ਉਹਨਾਂ ਵਿੱਚੋਂ ਵੀ ਪਿਆਰੇ ਦੀ ਆਵਾਜ਼ ਸੁਣਾਈ ਦਿੰਦੀ। ਕਈ ਵਾਰੀ ਸੋਚਣਾ ਮਣਾ, ਅਸੀਂ ਮਨੁੱਖ ਹਾਂ, ਸਾਨੂੰ ਬੋਲਦਿਆਂ ਹੋਇਆਂ ਵੀ ਸੁਣਾਈ ਨਹੀਂ ਦਿੰਦਾ, ਮੈਂ ਵਾਹਿਗੁਰੂ ਕਹਿਣਾ। ਪਰ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਤਾਂ ਕਹਿੰਦੇ ਨੇ ਅੰਦਰ ਪ੍ਰੇਮ ਨਹੀਂ ਉਪਜਿਆ। ਜਿਸ ਦਿਨ ਪ੍ਰੇਮ ਪੈਦਾ ਹੋਇਆ, ਚਹਿਕਦੀਆਂ ਚਿੜੀਆਂ ਵਿੱਚੋਂ, ਖਿੜੇ ਹੋਏ ਫੁੱਲਾਂ ਵਿੱਚੋਂ, ਮਿਰਗਾਂ ਦੀ ਆਵਾਜ਼ ਵਿੱਚੋਂ, ਨਾਗਾਂ ਦੀ ਥਰ ਥਰਾਟ ਵਿੱਚੋਂ, ਮੱਛੀਆਂ ਦੀ ਕੰਪਣ ਵਿੱਚੋਂ ਵੀ ਮੇਰੇ ਪਿਆਰੇ ਦੀ ਆਵਾਜ਼ ਤੋਂ ਬਿਨਾਂ ਹੋਰ ਕੁਛ ਵੀ ਨਹੀਂ ਸੁਣਾਈ ਦੇਗਾ। ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਖਰ ਜਾਪਤ ਖੈ ਨਹੀਂ ਹੋਰ। ਕਿਹੜਾ ਜਾਪ ਜਿਹੜੇ ਉਹ ਮੱਛੀ ਪਾਣੀ ਵਿੱਚ ਕਰ ਰਹੀ ਹੈ, ਉੱਡਦਾ ਪਰਿੰਦਾ ਕਰ ਰਿਹਾ। ਜਿਨ੍ਹਾਂ ਨੇ ਪ੍ਰੇਮ ਕੀਤਾ ਉਹਨਾਂ ਨੇ ਪੰਛੀਆਂ ਦੀ ਚਹਿਕਣ ਵਿੱਚੋਂ ਵੀ ਰੱਬ ਸੁਣਿਆ ਤੇ ਬਾਣੀ ਚ ਕਹਿ ਦਿੱਤਾ ਖੌਂਬ ਲਿਖਾਰੀ ਤਿੰਨਾ ਪੰਖੀਆਂ, ਜੰਗਲ ਜਿੰਨਾ ਵਾਸ, ਕੱਕਰ ਚੁਗਣ ਥਲ ਵਸਣ, ਰੱਬ ਨਾ ਛੋਡਣ ਪਾਸ। ਉਹਨਾਂ ਨੂੰ ਸੁਣਾਈ ਦਿੱਤਾ, ਤਾਂ ਹੀ ਕਿਹਾ ਚਿੜੀ ਚੌਕੀ ਪੌ ਫੁੱਟੀ, ਵਗਨ ਬਹੁਤ ਤਰੰਗ, ਅਚਰਜ ਰੂਪ ਸੰਤਨ ਰਚੇ ਨਾਨਕ ਨਾਮੈ ਰੰਗ। ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਕੇਵਲ ਪੰਛੀਆਂ ਵਿੱਚੋਂ, ਪਾਣੀ ਵਿੱਚੋਂ, ਕੇਵਲ ਮਨੁੱਖ ਦੀ ਆਵਾਜ਼ ਵਿੱਚੋਂ ਨਹੀਂ, ਕਹਿਣ ਲੱਗੇ ਜਦੋਂ ਜੰਗਲ ਵਿੱਚ ਤੁਰਨੇ ਆ ਤੁਸੀਂ ਰੋਜ਼ ਇਹ ਬਚਨ ਪੜ੍ਹਦੇ ਹੋ, ਕਿਉਂਕਿ ਹਜ਼ੂਰ ਦਾ ਜਾਪ ਸਾਹਿਬ। ਪਿਛਲੇ ਦਿਨ ਇੱਕ ਬੇਨਤੀ ਕਰ ਰਿਹਾ ਸਾਂ ਕਿ ਜਾਪ ਸਾਹਿਬ ਦੀ ਬਾਣੀ ਦੇ 199 ਬੰਦ ਨੇ, 22 ਇਹਦੇ ਵਿੱਚ ਛੰਦ ਨੇ, ਤੇ ਸਤਿਗੁਰੂ ਨੇ 22 ਛੰਦਾਂ ਵਿੱਚ 10 ਪ੍ਰਕਾਰ ਦੇ ਛੰਦ ਵਰਤੇ ਨੇ, 10 ਤਰ੍ਹਾਂ ਦੇ। ਕਿੰਨੀ ਕੁ ਕਿਰਪਾ ਹਜ਼ੂਰ ਨੇ ਕੀਤੀ। ਇਹ ਸਾਰੀ ਬਾਣੀ ਜਿਹੜੀ ਹੈ ਨਵ ਦਾ ਭਗਤੀ ਜਿਹੜੀ ਮੰਨੀ ਹੈ ਪੁਰਾਤਨ ਮਹਾਂਪੁਰਖਾਂ ਨੇ ਕਿ 9 ਤਰ੍ਹਾਂ ਦੀ ਭਗਤੀ, ਜਿਹਦੇ ਵਿੱਚੋਂ ਸਰਵਣ ਭਗਤੀ, ਕੀਰਤਨ ਭਗਤੀ, ਆਪਣਾ ਭੇਟ ਕਰਨਾ ਭਗਤੀ, ਉਸ 9 ਤਰ੍ਹਾਂ ਦੀ ਭਗਤੀ ਵਿੱਚੋਂ ਇੱਕ ਨਮਸਕਾਰ ਵੀ ਭਗਤੀ ਹੈ, ਜਿਹਨੂੰ ਨਮਸਕਾਰ ਕਰਨ ਦੀ ਜਾਂਚ ਆ ਜਾਏ। ਤੇ ਜਾਪ ਸਾਹਿਬ ਦੇ 199 ਦਾ 199 ਬੰਦ ਟੋਟਲੀ ਸਾਰਾ ਪਰਮਾਤਮਾ ਦੇ ਚਰਨਾਂ 'ਚ ਨਮਸਕਾਰ ਹੈ ਤੇ ਹਜ਼ੂਰ ਨੇ ਵਰਤਮਾਨ ਵਿੱਚ ਉਚਾਰਿਆ। ਇਹ ਨਹੀਂ ਕਿਹਾ ਵੀ ਪਹਿਲਾਂ ਨਮਸਕਾਰ ਕਰਦੇ ਸਨ। ਜਦੋਂ ਆਪ ਜੀ ਜਾਪ ਸਾਹਿਬ ਪੜ੍ਹਦੇ ਹੋ ਅੰਮ੍ਰਿਤ ਵੇਲੇ, ਹਜ਼ੂਰ ਜਾਪ ਸਾਹਿਬ ਦੀ ਸੰਪੂਰਨਤਾ 2 ਕਾਲਾਂ ਦੇ ਖਤਮ ਹੋਣ ਤੇ ਕਰਦੇ ਨੇ। ਚਤਰ ਚੱਕਰ ਵਰਤੀ, ਚਤਰ ਚੱਕਰ ਭੁਗਤੇ, ਸੁਯੰਭਵ ਸੁਭੰਗ ਸਰਬਦਾ ਸਰਬ ਜੁਗਤੇ, ਦੁਕਾਲੰਗ ਪਰਨਾਸ਼ੀ। ਜਿਹੜਾ ਨਮਸਕਾਰ ਕਰੇਗਾ ਦੁਕਾਲੰਗ, ਉਹਦਾ ਜਨਮ ਤੇ ਮਰਨ ਦੋਨੋਂ ਕਾਲ ਕੱਟੇ ਜਾਣਗੇ। ਦੁਕਾਲੰਗ ਪਰਨਾਸ਼ੀ, ਦਯਾਲੰਗ ਸਰੂਪੇ, ਸਦਾ ਅੰਗ ਸੰਗੇ ਅਭੰਗੰਗ ਬਿਪੂਤੇ। ਪਰਮਾਤਮਾ ਨੂੰ ਜਿਹੜਾ ਮੱਥਾ ਟੇਕੇਗਾ ਰੱਬ ਉਹਦੇ ਨਾਲ ਰਹੇਗਾ। ਤੇ ਸ਼ੁਰੂ ਵਿੱਚ ਹਜ਼ੂਰ ਨੇ ਕਿਹਾ ਇਕੱਲਾ ਤੂੰ ਨਹੀਂ, ਕਦੀ ਅੰਦਰ ਨੂੰ ਇਕਾਗਰ ਕਰਕੇ ਸੁਣ, ਹਵਾ ਚੱਲਦੀ ਏ, ਤਿਣਕੇ ਆਪਸ ਵਿੱਚ ਖੈਂਦੇ ਨੇ, ਕਹਿਣ ਲੱਗੇ ਤੂੰ ਕਹੇਗਾ ਅੱਜ ਤੇਜ਼ ਹਵਾ ਨਾਲ ਟਾਹਣੀਆਂ ਟਾਹਣੀਆਂ ਸ਼ਖਾਵਾਂ ਆਪਸ ਵਿੱਚ ਖੈਂਦੀਆਂ ਨੇ। ਕਹਿੰਦੇ ਨੇ ਨਹੀਂ, ਇਹਨਾਂ ਪੱਤਿਆਂ ਦੇ ਖਹਿਣ ਵਿੱਚੋਂ ਵੀ ਮੇਰੇ ਪਿਆਰੇ ਦਾ ਸਿਮਰਨ ਸੁਣਾਈ ਪਿਆ ਦਿੰਦਾ। ਹਜ਼ੂਰ ਦੇ ਬਚਨ, ਤ੍ਰੈ ਭਵਨ ਮਖੀਪ, ਸੁਰ ਨਰ ਅਸੁਰ, ਨੇਤ ਨੇਤ ਬਣ ਤ੍ਰਿਣ ਕਹਿਤ। ਆ ਬਣ ਤ੍ਰਿਣ ਸ਼ਬਦ ਦੇਖੋ, ਬਣ ਤ੍ਰਿਣ ਕਹਿਤ, ਪਰਮਾਤਮਾ ਤੈਨੂੰ ਜੰਗਲ ਦੇ ਤਿਣਕੇ ਵੀ ਪੁਕਾਰਦੇ ਪਏ ਨੇ, ਤਿਣਕਿਆਂ ਵਿੱਚੋਂ ਤਾਂ ਉਹਨੂੰ ਸੁਣਾਈ ਦੇਗਾ ਜਿਹਨੇ ਸਰਬ ਵਿਆਪਕ ਪਰਮਾਤਮਾ ਨੂੰ ਪ੍ਰੇਮ ਕੀਤਾ। ਮੈਂ ਅੱਜ ਤਾਂ ਇਹ ਪ੍ਰਕਰਨ ਰੱਖਿਆ ਕਿਉਂਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਜ਼ਿਕਰ ਹੁੰਦਾ ਹੈ ਨਾ, ਕਈਆਂ ਬੰਦਿਆਂ ਦੇ ਅੰਦਰ ਖਲਬਲੀ ਚਿੰਬਾ ਜਾਂਦੀ। ਉਹਨਾਂ ਨੂੰ ਸਾਹਮਣੇ ਤੇਗਾਂ ਦਿਸਣਗੀਆਂ, ਘੋੜੇ ਦਿਸਣਗੇ। ਯਾਦ ਰੱਖਿਓ, ਹਜ਼ੂਰ ਸੱਚੇ ਪਾਤਸ਼ਾਹ ਪ੍ਰੇਮ ਦੇ ਪੁਤਲੇ ਨੇ, ਤੇ ਪਟਨਾ ਸਾਹਿਬ ਦੀ ਧਰਤੀ ਤੋਂ ਲੈ ਕੇ ਹਜ਼ੂਰ ਸਾਹਿਬ ਤੱਕ ਮੇਰੇ ਸੱਚੇ ਪਾਤਸ਼ਾਹ ਪ੍ਰੇਮ ਹੀ ਬਖੇਰਦੇ ਗਏ। ਇਹ ਸਾਡਾ ਆਪੋ ਆਪਣਾ ਨਜ਼ਰੀਆ ਹੈ ਹਜ਼ੂਰ ਨੂੰ ਦੇਖਣ ਦਾ। ਸਤਿਗੁਰੂ ਨੂੰ ਅਸੀਂ ਦੋ ਸ਼ਬਦਾਂ ਨਾਲ ਯਾਦ ਕਰਨੇ ਆ ਕਿ ਸੰਤ ਸਿਪਾਹੀ ਆਮ ਤੌਰ ਤੇ ਚਿੱਟੇ ਬਾਜਾਂ ਵਾਲੇ, ਨੀਲੇ ਘੋੜੇ ਵਾਲੇ, ਕਲਗੀ ਤੇ ਹੀਰਿਆਂ ਵਾਲੇ। ਇਹ ਕਿਉਂ ਵਿਸ਼ੇਸ਼ਣ ਲਾਇਆ ਜਾਂਦਾ? ਮੇਰਾ ਖਿਆਲ, ਮੈਂ ਇੱਕ ਵਾਰ ਵੈਨਕੂਰੇ ਜ਼ਰੂਰ ਕਥਾ ਕੀਤੀ ਸੀ, ਅੱਜ ਰਿਪੀਟ ਕਰਨ ਲੱਗਾ। ਘੋੜਿਆਂ ਉੱਤੇ ਤਾਂ ਰਾਜਪੂਤ ਵੀ ਚੜ੍ਹਦੇ ਨੇ, ਗੁਰੂ ਗੋਬਿੰਦ ਸਿੰਘ ਨੀਲੇ ਘੋੜੇ ਵਾਲੇ ਕਿਉਂ ਨੇ? ਘੋੜਿਆਂ 'ਤੇ ਤਾਂ ਮੁਗਲ ਵੀ ਚੜ੍ਹਦੇ ਨੇ, ਕਲਗੀਆਂ ਤਾਂ ਮੁਗਲ ਸਮਰਾਟ ਅਤੇ ਰਾਜਪੂਤ ਰਾਣੇ ਵੀ ਲਾਉਂਦੇ ਸਨ, ਬਾਜ ਤਾਂ ਸ਼ਿਕਾਰੀ ਵੀ ਰੱਖਦੇ ਨੇ। ਪਰ ਮੇਰਾ ਚੋਜੀ ਪ੍ਰੀਤਮ ਚਿੱਟਿਆਂ ਬਾਜਾਂ ਵਾਲਾ, ਨੀਲੇ ਘੋੜੇ ਦਾ ਸ਼ਾਹ ਸਵਾਰ ਅਤੇ ਕਲਗੀ ਵਾਲਾ ਰਤਨਾਂ ਵਾਲਾ, ਅਸਲ ਵਿੱਚ ਇਹ ਜਿਤਨੇ ਵੀ ਚਿੰਨ੍ਹ ਨੇ, ਇਹ ਕੇਵਲ ਬਾਹਰਮੁਖੀ ਨਿਸ਼ਾਨ ਨਹੀਂ, ਇਹ ਅੰਤਰੀਵ ਜੀਵਨ ਦੀ ਵਿਆਖਿਆ ਕਰਦੇ ਨੇ। ਘੋੜਾ ਨੀਲਾ ਕਿਹਾ, ਨੀਲੇ ਘੋੜੇ ਵਾਲੇ, ਤੇ ਨੀਲਾ ਰੰਗ ਜਦੋਂ ਬਾਹਰ ਨਿਕਲੋ, ਬੱਦਲ ਨਾ ਹੋਵੇ, ਅਸਮਾਨ ਵੱਲ ਝਾਤੀ ਮਾਰੋ ਤੇ ਆਕਾਸ਼ ਦਾ ਰੰਗ ਨੀਲਾ। ਇਹ ਗੱਲ ਵੱਖਰੀ ਕਿ ਸਾਡੀਆਂ ਅੱਖਾਂ ਇੱਥੋਂ ਤੱਕ ਪਹੁੰਚੀਆਂ, ਪਰ ਭਾਸਦਾ ਤਾਂ ਨੀਲਾ ਹੈ ਨਾ, ਨੀਲਾ ਰੰਗ। ਸਮੁੰਦਰ ਵੱਲ ਝਾਤੀ ਮਾਰੋ ਤੇ ਉਹਦਾ ਪਾਣੀ ਵੀ ਸਾਨੂੰ ਨੀਲਾ ਦਿਸੇਗਾ। ਨੀਲਾ ਰੰਗ ਅਸਲ ਵਿੱਚ ਵਿਆਖਿਆ ਕਰਦਾ, ਡਾਕਟਰ ਤਾਰਨ ਸਿੰਘ ਲਿਖਦੇ ਨੇ ਕਿ ਆਕਾਸ਼ ਪ੍ਰਤੀਕ ਹੈ ਵਿਸ਼ਾਲਤਾ ਦਾ, ਤੇ ਸਮੁੰਦਰ ਪ੍ਰਤੀਕ ਹੈ ਗੰਭੀਰਤਾ ਦਾ, ਡੂੰਘਾਈ ਦਾ। ਵਿਸ਼ਾਲਤਾ ਤੇ ਗੰਭੀਰਤਾ ਹੁੰਦੀ ਹੀ ਕੇਵਲ ਭਗਤੀ ਵਾਲੇ ਦੇ ਕੋਲ ਹੈ, ਇਹ ਭਗਤੀ ਦੇ ਚਿੰਨ੍ਹ ਨੇ। ਜਿਤਨਾ ਕੋਈ ਸਿਮਰਨ ਕਰਦਾ ਹੈ, ਓਨਾ ਉਹਦਾ ਅੰਦਰ ਵਿਸ਼ਾਲ ਹੁੰਦਾ ਹੈ, ਤੇ ਜਿੰਨੀ ਕੋਈ ਭਗਤੀ ਕਰਦਾ ਹੈ, ਚੇਤੇ ਰੱਖੋ, ਓਨਾ ਉਹ ਡੂੰਘਾ ਉਤਰਦਾ ਹੈ। ਇਹੀ ਕਾਰਨ ਸੰਕੀਰਨ ਬੰਦੇ ਤੇ ਭਗਤੀ ਕਰਨ ਵਾਲਿਆਂ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਏ, ਗੱਲ ਇੱਕੋ ਹੁੰਦੀ ਏ, ਪਰ ਵਿਆਖਿਆ ਕਰਨ ਲੱਗਿਆਂ ਭਗਤੀ ਵਾਲੇ ਦੀ ਵਿਆਖਿਆ ਤੇ ਸੰਕੀਰਨਤਾ ਵਾਲੇ ਦੀ ਵਿਆਖਿਆ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ। ਤੇ ਘੋੜਾ ਸ਼ਬਦ ਅਸੀਂ ਕਹਾਂਗੇ ਪੁਰਾਤਨ ਸੀ, ਜਿਤਨੀ ਮਰਜ਼ੀ ਮਨੁੱਖ ਤਰੱਕੀ ਕਰ ਗਿਆ, ਅੱਜ ਕੋਈ ਵੀ ਮਸ਼ੀਨ ਤਿਆਰ ਕਰੋ, ਕੋਈ ਇੰਜਨ ਤਿਆਰ ਕਰੋ, ਇਹ ਲਿਖਿਆ ਜਾਂਦਾ ਇੰਨੇ ਹੌਰਸ ਪਾਵਰ ਦਾ। ਮਸ਼ੀਨੀ ਯੁੱਗ ਵਿੱਚ ਵੀ ਇੱਕ ਮਸ਼ੀਨ ਦੀ ਤਾਕਤ, ਉਹਦੇ ਗੁਣੇ ਘੋੜਿਆਂ ਦੀ ਤਾਕਤ 'ਤੇ ਉਹਨੂੰ ਮਾਪਿਆ ਜੋਖਿਆ ਜਾਂਦਾ ਹੈ। ਘੋੜਾ ਪ੍ਰਤੀਕ ਹੈ ਸ਼ਕਤੀ ਦਾ, ਤੇ ਨੀਲਾ ਪ੍ਰਤੀਕ ਹੈ ਭਗਤੀ ਦਾ। ਘੋੜੇ ਤੇ ਬੜਿਆਂ ਕੋਲ ਸਨ, ਪਰ ਨੀਲੇ ਘੋੜੇ ਵਾਲਾ ਕੇਵਲ ਸੱਚਾ ਪਾਤਸ਼ਾਹ ਹੈ, ਜਿਹੜਾ ਭਗਤੀ ਤੇ ਸ਼ਕਤੀ ਦਾ ਸੁਮੇਲ ਹੈ। ਉਸ ਤੋਂ ਬਾਅਦ ਅਸੀਂ ਚਿੱਟਾ ਬਾਜ ਸ਼ਬਦ ਵਰਤਨੇ ਹਾਂ। ਬਾਜ ਭਾਵੇਂ ਮਦੀਨ ਹੈ, ਨਰ ਨਹੀਂ, ਪਰ ਸਾਡੀ ਜ਼ਬਾਨ ਤੇ ਚੜ੍ਹ ਚੁੱਕਾ ਹੈ ਕਿ ਬਾਜ ਆਇਆ। ਭਾਈ ਕਾਨ ਸਿੰਘ ਕਹਿੰਦੇ ਨੇ ਬਾਜ ਮਾਦਾ ਹੈ, ਇਹਦੇ ਨਰ ਦਾ ਨਾਮ ਹੈ ਜ਼ੁਰਰਾ, ਇਹ ਮਦੀਨ ਹੈ। ਪਰ ਚਿੱਟਾ ਰੰਗ ਤੇ ਬਾਜ, ਚਿੱਟਾ ਰੰਗ ਪ੍ਰਤੀਕ ਹੈ ਕੁਛ ਭੇਟ ਕਰਨ ਦਾ। ਚਲੋ ਭਾਵੇਂ ਮੈਂ ਇਹ ਸਬਜੈਕਟ ਨਹੀਂ, ਇਹ ਕਿਹਾ ਜਾਂਦਾ ਕਿ ਜਿਹੜਾ ਰੰਗ ਜਿੱਥੇ ਨਾ ਸਮਾਵੇ ਉਹ ਆਪਣੇ ਆਪ ਨੂੰ ਬਾਹਰ ਕੱਢ ਦਿੰਦਾ। ਹਰਾ ਰੰਗ ਤਾਂ ਹੀ ਦਿਸਦਾ ਨਾ, ਕਿਉਂਕਿ ਉਹ ਰੰਗ ਅੰਦਰ ਸਮਾਇਆ ਨਹੀਂ, ਉਹ ਬਾਹਰ ਆ ਗਿਆ। ਚਿੱਟਾ ਰੰਗ ਪੈਦਾ ਹੀ ਉਦੋਂ ਹੁੰਦਾ ਜਿੰਨੇ ਰੰਗ ਉਹਦੇ ਵਿੱਚ ਆਉਂਦੇ ਨੇ, ਉਹ ਕਿਸੇ ਨੂੰ ਅੰਦਰ ਸਮਾਉਂਦਾ ਨਹੀਂ, ਬਾਹਰ ਕੱਢੀ ਜਾਂਦਾ। ਤੇ ਕਾਲੇ ਰੰਗ ਦਾ ਸੁਭਾਅ ਜਿਹੜਾ ਆ ਗਿਆ ਉਹਨੂੰ ਜਜ਼ਬ ਕਰੀ ਜਾਂਦਾ। ਚਿੱਟਾ ਰੰਗ ਜਜ਼ਬ ਨਹੀਂ ਕਰਦਾ, ਕਾਲਾ ਜਜ਼ਬ ਕਰਦਾ। ਇਹ ਹੀ ਕਾਰਨ ਕਿ ਜਦੋਂ ਕਿਸੇ ਨੇ ਸੰਤ ਦੀ ਵਿਆਖਿਆ ਕੀਤੀ, ਕਹਿਣ ਲੱਗੇ ਕਾਲੇ ਅੰਦਰ ਹਰ ਵਾਸ਼ਨਾ ਨੂੰ ਜਜ਼ਬ ਕਰ ਜਾਂਦੇ ਨੇ ਤੇ ਚਿੱਟੇ ਖਿਰਦੇ ਜਿਹੜੇ ਨੇ ਕੋਈ ਜਜ਼ਬ ਨਹੀਂ ਕਰਦੇ, ਸਗੋਂ ਸਭ ਕੁਝ ਬਾਹਰ ਛੱਡ ਦਿੰਦੇ ਅੰਦਰ ਨਹੀਂ। ਕਾਲਾ ਰੰਗ ਖਿੱਚਦਾ ਸਭ ਕੁਝ ਮੇਰੇ ਕੋਲ ਆ ਜਾਏ ਤੇ ਚਿੱਟਾ ਰੰਗ ਪ੍ਰਤੀਕ ਹੈ ਕਿ ਆਪਣੇ ਕੋਲੋਂ ਵੀ ਬਾਹਰ ਕੁਝ ਛੱਡਦਾ। ਚਿੱਟਾ ਰੰਗ ਪ੍ਰਤੀਕ ਸੀ ਆਪਾਂ ਵਾਰਨ ਦਾ, ਸ਼ਾਂਤੀ ਦਾ, ਪੀਸ ਦਾ, ਠੰਡ ਦਾ। ਤੇ ਯਾਦ ਰੱਖਿਓ, ਬਾਜ ਪ੍ਰਤੀਕ ਹੈ ਤਾਕਤ ਦਾ। ਜੇ ਉਹਦੇ ਕੋਲ ਚਿੱਟੇ ਰੰਗ ਦੀ ਤਰ੍ਹਾਂ ਸ਼ਾਂਤੀ ਹੈ ਤੇ ਯਾਦ ਰੱਖਿਓ ਉਹਦੇ ਕੋਲ ਬਾਜ ਦੀ ਤਰ੍ਹਾਂ ਕ੍ਰਾਂਤੀ ਵੀ ਹੈ। ਭਗਤੀ ਤੇ ਸ਼ਕਤੀ ਦਾ ਸੁਮੇਲ ਹੈ। ਕਲਗੀ ਸ਼ਬਦ ਅਸੀਂ ਵਰਤਨੇ ਆ, ਇਹ ਹੈ ਪਾਤਸ਼ਾਹ ਦਾ ਚਿੰਨ। ਤੇ ਪਿਆਰਿਓ ਜਿਹੜਾ ਰਤਨ ਹੈ, ਰਤਨਾ ਜਿਹੜੀ ਕਲਗੀ, ਬਾਣੀ ਕਦੀ ਪੜੋ, ਸ਼ਬਦ ਤਾਂ ਹੈ ਅੱਖਰਾਂ ਦਾ ਸੁਮੇਲ। ਅੱਖਰ ਲਫ਼ਜ਼ ਇਕੱਠੇ ਹੋ ਜਾਣ, ਲਫ਼ਜ਼ ਤਲਫ਼ਜ਼ ਅੱਖਰ ਇਕੱਠੇ ਹੋ ਗਏ ਤੇ ਸ਼ਬਦ ਬਣਿਆ। ਪਰ ਗੁਰੂ ਜੀ ਨੇ ਬਾਣੀ ਚ ਸ਼ਬਦ ਨੂੰ ਵੀ ਰਤਨ ਕਹਿ ਦਿੱਤਾ। ਹੀਰਾ ਕਿਹਾ, ਗੁਰ ਕਾ ਸ਼ਬਦ ਰਤਨ ਹੈ, ਹੀਰਾ ਜਿੱਤ ਜੜਾਓ, ਮੇਰਾ ਹੀਰ ਹੈ ਰਤਨ ਨਾਮ ਕਰ ਬਸਿਆ ਰਤਨ। ਕਲਗੀ ਪ੍ਰਤੀਕ ਹੈ ਪਾਤਸ਼ਾਹ ਦੀ, ਤੇ ਪਿਆਰਿਓ ਰਤਨ ਪ੍ਰਤੀਕ ਹੈ ਪਰਮਾਤਮਾ ਦੀ ਭਗਤੀ ਦਾ। ਜੇ ਅਸੀਂ ਇਸ ਢੰਗ ਨਾਲ ਇਹਦੀ ਵਿਆਖਿਆ ਕਰੀਏ, ਸੱਚੇ ਪਾਤਸ਼ਾਹ ਜੀ ਨੇ ਕੇਵਲ ਪ੍ਰੇਮ ਦਾ ਹੋਕਾ ਦਿੱਤਾ ਤੇ ਉਸ ਹਜ਼ੂਰ ਨੇ ਆਪਣੀ ਰਚਨਾ ਵਿੱਚ ਹਰ ਕਰਮ ਕਾਂਡ ਤੋਂ ਸਾਨੂੰ ਉੱਪਰ ਉਠਾ ਕੇ ਕੇਵਲ ਪਰਮਾਤਮਾ ਦੀ ਭਗਤੀ ਵੱਲ ਜੋੜਿਆ। ਆਪ ਜੀ ਸਵਈਏ ਪੜ੍ਹਦੇ ਹੋ, ਹਜ਼ੂਰ ਨੇ ਕਿਹਾ ਜੇ ਪਰਮਾਤਮਾ ਨੂੰ ਪਾਣੀ ਤੇ ਕੂਰ ਕਿਰਿਆ ਛੱਡ ਦੇ। ਜੇ ਰੱਬ ਨੂੰ ਪਾਣਾ ਚਾਹੁੰਦਾ, ਕੂਰ ਕਿਰਿਆ ਵਿੱਚੋਂ ਨਹੀਂ, ਉਹ ਅੰਦਰੋਂ ਪ੍ਰੇਮ ਕਰਕੇ ਮਿਲੇਗਾ। ਅਸੀਂ ਇਹ ਬਚਨ ਪੜ੍ਹਦੇ ਹਾਂ, ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ, ਕਾਹੂ ਲਖਿਓ ਹਰ ਆਵਾਚੀ ਦਿਸ਼ਾ ਮੈਂ, ਕਾਹੂ ਪਿਛਾਂ ਕੋ ਸੀਸ ਨਵਾਇਓ, ਕੋ ਬੁਤਾਨ ਕੋ ਪੂਜਤ ਹੈ ਪਸ਼, ਕੋ ਮਿਰਤਾਨ ਕੋ ਪੂਜਨ ਦਾਇਓ, ਕੂਰ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ, ਭੇਦ ਨਾ ਪਾਇਓ। ਕੂਰ ਕਿਰਿਆ ਹੈ ਨਾ, ਉਰਜਿਆ ਪਹਿ ਕਿਵੇਂ ਪਾਈਏ। ਤੇ ਫਿਰ ਹਜ਼ੂਰ ਨੇ ਇਸ ਤੋਂ ਪਹਿਲੇ ਸਵਈਏ ਵਿੱਚ ਮੇਰ ਕੀਤੀ ਕਿ ਕਹਾ ਭਇਓ ਜੋ ਦਉ ਲੋਚਨ ਮੂੰਦ ਕਹਿ, ਬੈਠ ਰਹੋ ਬਕ ਧਿਆਨ ਲਗਾਇਓ, ਨਾਥ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਗਇਓ, ਪਰ ਲੋਕ ਗਵਾਇਓ, ਬਾਸ ਕੀਓ ਬਖਿਆਨ ਸੋ ਬੈਠ ਕੇ, ਐਸੇ ਐਸੇ ਸੋ ਬੈਸ ਬਤਾਇਓ। ਹੁਣ ਐਸ ਤੁਕ ਨੂੰ ਕੱਲਾ ਸਿੱਖ ਨਹੀਂ, ਕੱਲਾ ਇੱਕ ਖਿੱਤੇ ਦਾ ਬੰਦਾ ਨਹੀਂ, ਪਿਆਰਿਓ ਹਜ਼ੂਰ ਨੇ ਕਿਹਾ ਸਾਚ ਕਹੋ ਸੁਣ ਲਿਖੋ ਸਭੈ, ਜਿਨ ਪ੍ਰੇਮ ਕੀਓ ਤਿਨੀ ਪ੍ਰਾਪਾਇਓ। ਜਿਹਨੇ ਪ੍ਰੇਮ ਕੀਤਾ ਉਹਨੇ ਸਾਈ ਨੂੰ ਪਾਇਆ। ਮੈਂ ਇੱਕ ਦੋ ਝਲਕਾਂ, ਪਟਨਾ ਸਾਹਿਬ ਦੀ ਧਰਤੀ ਏ, ਹਜ਼ੂਰ ਇੱਥੇ ਪਹੁੰਚ ਗਏ ਨੇ। ਹਾਲਾਂਕਿ ਪ੍ਰਯਾਗਰਾਜ, ਇਲਾਹਾਬਾਦ ਅਜੇ ਵੀ ਉਹ ਅਸਥਾਨ ਕਾਇਮ ਹੈ, ਪਹਿਲੇ ਉਦਾਸੀ ਮਹਾਂਪੁਰਖਾਂ ਕੋਲ ਸੀ। ਉੱਥੇ ਜਦੋਂ ਵੀ ਕਥਾ ਕਰਨ ਜਾਵਾਂ, ਤਕਰੀਬਨ ਦੀਦਾਰ ਕਰਕੇ ਆਈ ਦੇ ਨੇ, ਜਿੱਥੇ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਮੁਰ ਪਿਤ ਪੂਰਬ ਕੀਸ ਪਿਆਨਾ, ਭਾਂਤ ਭਾਂਤ ਕੇ ਤੀਰਥ ਨਹਾਨਾ, ਜਬ ਹੀ ਜਾਤ ਤਰਬੈਣੀ ਬਹਿ, ਪੁੰਨ ਦਾਨ ਦਿਨ ਕਰਤ ਬਤੈ। ਇਸ ਦੀ ਵਿਆਖਿਆ ਹਰ ਬੰਦਾ ਆਪਣੇ ਆਪਣੇ ਢੰਗ ਨਾਲ ਕਰਦਾ ਹੈ। ਅਸੀਂ ਕਈ ਵਾਰੀ ਅੱਖਰਾਂ ਵਿੱਚ ਉਲ ਜਾਂਦੇ ਹਾਂ ਕਿ ਪੁੰਨ ਦਾਨ ਦਾ ਅਰਥ ਕੀ ਸੀ, ਦਾਨ ਦਾ ਕੀ ਕੰਸੈਪਟ ਬਾਣੀ ਵਿੱਚ ਅਕਸਰ ਕਿਹਾ ਜਾਂਦਾ। ਚੇਤੇ ਰੱਖਿਓ, ਜਿੱਡਾ ਵੱਡਾ ਦਾਨੀ ਸਤਿਗੁਰੂ ਹੈ ਨਾ, ਇਹੋ ਜਿਹਾ ਦਾਨੀ ਕੋਈ ਨਹੀਂ। ਲੋਕ ਧਨ ਦਾਨ ਕਰਦੇ ਨੇ, ਵਸਤਰ ਦਾਨ ਕਰਦੇ ਨੇ, ਜ਼ਮੀਨਾਂ ਦਾਨ ਕਰਦੇ ਨੇ, ਪਰ ਸਤਿਗੁਰੂ ਤਾਂ ਜੀ ਦਾਨ ਦਿੰਦੇ ਨੇ, ਮਰੀਆਂ ਹੋਈਆਂ ਆਤਮਾਵਾਂ ਨੂੰ ਸ਼ਕਤੀ ਦਿੰਦੇ ਨੇ ਕਿ ਨਾਮ ਦਾਨ ਤੇ ਇਸ਼ਨਾਨ ਦਾਤੇ ਦੀ ਰਹਿਮਤ ਨਹੀਂ। ਉੱਥੇ ਹਜ਼ੂਰ ਨੇ ਕਿਹਾ ਕਿ ਪੁੰਨ ਦਾਨ ਦਿਨ ਕਰਤ ਬਤੈ, ਤਈ ਪ੍ਰਕਾਸ਼। ਪ੍ਰਕਾਸ਼ ਇਹ ਬੜੀ ਬੜੀ ਵਿਆਖਿਆ ਹੋਈ ਹੋਣੀ ਹੈ। ਤਈ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਵ ਲਇਓ। ਪ੍ਰਕਾਸ਼ ਉੱਥੇ ਹੋਇਆ, ਭਵ ਉੱਥੇ ਨਹੀਂ। ਉਤਰੇ ਮਹਿ ਆਏ ਕੀਆ ਨਿਵਾਸ, ਮਾਤਾ ਕਹਿ ਮਨ ਬਹੁਤ ਵਿਕਾਸ। ਯਾਦ ਰੱਖਿਓ, ਉਹ ਉੱਥੇ ਹੈ ਤਰਬੈਣੀ ਭਇਓ, ਪਰ ਭਵ ਤਾਂ ਪਟਨਾ ਸਾਹਿਬ ਦੀ ਧਰਤੀ ਤੇ ਇਹ ਉਹ ਧਰਤੀ ਹੈ ਜਿੱਥੇ ਅਸ਼ੋਕ ਨੇ ਸ਼ਸਤਰ ਸੱਟੇ ਸਨ। ਚੇਤੇ ਰੱਖਿਓ, ਇਹ ਉਹ ਧਰਤੀ ਹੈ ਜ ਜਿੱਥੇ ਪ੍ਰੋਚੋਜੀ ਪ੍ਰੀਤਮ ਨੇ ਜ਼ਾਲਮ ਦਾ ਮੂੰਹ ਭਵਾਉਣ ਵਾਸਤੇ ਸ਼ਸਤਰ ਚੁੱਕੇ ਸਨ। ਇੱਥੇ ਹਜ਼ੂਰ ਗੁਰੂ ਨਾਨਕ ਸਾਹਿਬ ਦੇ ਮੁਬਾਰਕ ਚਰਨ ਪਏ ਨੇ। ਜਨਮ ਸਾਖੀਆਂ ਕਹਿੰਦੀਆਂ ਨੇ ਮਾਰੂ ਰਾਗ ਦਾ ਇਹ ਸ਼ਬਦ ਕਿ ਬਿਮਲ ਮਜ਼ਾਰ ਬਸਸ ਨਿਰਮਲ ਜਲ ਪਦਮਲ ਜਾਵਲ ਰੇ, ਇਹ ਹਜ਼ੂਰ ਨੇ ਪਟਨਾ ਸਾਹਿਬ ਦੀ ਧਰਤੀ ਤੇ ਬਾਬੇ ਨਾਨਕ ਨੇ ਉਚਾਰਨ ਕੀਤਾ। ਸਾਲਸ ਰਾਏ ਨੇ ਬੇਨਤੀ ਕੀਤੀ ਸੀ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਨੂੰ, ਆਪ ਜੀ ਕਹੋਗੇ ਦਸ਼ਮੇਸ਼ ਦੇ ਜੀਵਨ ਨਾਲ ਇਹ ਪਿਛਾ ਨੂੰ ਕਿਉਂ, ਇਹਦੇ ਵਿੱਚ ਵੀ ਕੋਈ ਰਾਜ਼ ਹੈ ਕਿ ਗੁਰੂ ਨਾਨਕ ਸਾਹਿਬ ਆਪ ਮੇਰੇ ਘਰ ਵਿੱਚ ਚਰਨ ਪਾਓ। ਹਜ਼ੂਰ ਨੇ ਕਿਹਾ ਅੱਜ ਨਹੀਂ, ਸਮਾਂ ਆਏਗਾ ਤੇਰੇ ਘਰ ਦੇ ਅੰਦਰ ਸਾਲਾਂ ਬੱਧੀ ਰਹਾਂਗੇ ਪਰ ਦਸਵੇਂ ਜਾਮੇ ਦੇ ਅੰਦਰ। ਇਹ ਸਾਲਸ ਰਾਏ ਦਾ ਘਰ ਸੀ ਜਿਹੜਾ ਤਖ਼ਤ ਹੈ। ਹਜ਼ੂਰ ਨੇ ਜਦੋਂ ਮੰਜੀ ਦਿੱਤੀ ਉਸ ਸ਼ਰਧਾ ਵਿੱਚ ਭਿੱਜੇ ਹੋਏ ਨੇ ਧਰਮਸ਼ਾਲਾ ਬਣਾ ਦਿੱਤੀ ਤੇ ਜਿੱਦਣ ਗੁਰੂ ਤੇਗ ਬਹਾਦਰ ਜੀ ਗਏ ਪਰਿਵਾਰ ਨੂੰ ਧਰਮਸ਼ਾਲਾ ਵਿੱਚ ਉੱਥੇ ਟਿਕਾਇਆ, ਆਪ ਹਜ਼ੂਰ ਅੱਗੇ ਚਲੇ ਗਏ। ਉਹੀ ਸਾਲਸ ਰਾਏ ਦਾ ਘਰ ਜਿਹੜਾ ਧਰਮਸ਼ਾਲਾ ਸੀ ਜਿੱਥੇ ਹਜ਼ੂਰ ਦਾ ਆਗਮਨ ਹੋਇਆ, ਪਿਆਰਿਓ ਉਹ ਧਰਮਸ਼ਾਲਾ ਦੀ ਥਾਂ ਅੱਜ ਸਿੱਖ ਜਗਤ ਦਾ ਮਹਾਨ ਤਖ਼ਤ ਬਣ ਚੁੱਕਾ ਹੈ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇੱਥੇ ਕੁਝ ਬਾਲ ਚੋਜ ਕੀਤੇ ਨੇ ਪਰ ਪ੍ਰੇਮ ਵਿੱਚ ਭਿੱਜੇ। ਉਹ ਮੈਂ ਘਟਨਾਵਾਂ ਜ਼ਰੂਰ ਆਪ ਨਾਲ ਸਾਂਝੀਆਂ ਕਰ ਦੇਣਾ। ਹਜ਼ੂਰ ਗੁਰੂ ਤੇਗ ਬਹਾਦਰ ਉਸ ਵੇਲੇ ਘਰ ਨਹੀਂ, ਗ੍ਰਿਸ਼ਤੀ ਨੇ ਪਰ ਘਰ ਨਹੀਂ, ਆਪਾਂ ਬੈਠੇ ਹਾਂ। ਘਰ ਪਰਮਾਤਮਾ ਨੇ ਸੰਤਾਨ ਬਖਸ਼ਣੀ ਹੋਵੇ, ਪਤਾ ਵੀ ਹੋਵੇ ਤੇ 32 ਸਾਲ ਬਾਅਦ ਪਰਮਾਤਮਾ ਦੀ ਦਇਆ ਨਾਲ ਕੁੱਖ ਨੂੰ ਭਾਗ ਲੱਗਾ, ਪਰ ਸੱਚੇ ਪਾਤਸ਼ਾਹ ਉਸ ਵੇਲੇ ਵੀ ਘਰ ਨਹੀਂ। ਨਾਮ ਜ਼ਰੂਰ ਕਹਿ ਦਿੱਤਾ ਗੋਬਿੰਦ ਰਾਏ ਲੱਖਣਾ, ਵਾਪਸ 2 ਦਿਨਾਂ ਬਾਅਦ ਨਹੀਂ, ਮਹੀਨੇ ਬਾਅਦ ਨਹੀਂ, ਗੁਰੂ ਤੇਗ ਬਹਾਦਰ ਵਾਪਸ ਆਏ ਨੇ ਤੇ ਗੁਰੂ ਗੋਬਿੰਦ ਰਾਏ ਜੀ ਦੀ ਆਰਬਲਾ ਉਸ ਵੇਲੇ ਤਕਰੀਬਨ 5 ਸਾਲ ਦੇ ਕਰੀਬ ਹੋ ਚੁੱਕੀ ਸੀ। ਕਦੀ ਨੂੰ ਅਨੁਭਵ ਕਰੋ ਇਸ ਧਰਾ ਦਾ ਦੁੱਖ ਨਿਵਾਰਨ ਲਈ, ਇਸ ਧਰਾ ਦੇ ਪਾਪ ਖੰਡਨ ਕਰਨ ਲਈ ਘਰ ਪਰਮਾਤਮਾ ਨੇ ਪੁੱਤਰ ਦੀ ਦਾਤ ਦਿੱਤੀ ਤੇ ਹਜ਼ੂਰ 4.5 ਸਾਲ ਦਾ ਪੁੱਤਰ ਹੋਇਆ ਤੇ ਵਾਪਸ ਆਏ ਤੇ ਅੱਜ ਵੀ ਉਹ ਬਾਗ ਹੈ ਕਰੀਮ ਬਖਸ਼ ਤੇ ਰਹੀਮ ਬਖਸ਼ ਦਾ, ਜਿੱਥੇ ਗੁਰੂ ਗੋਬਿੰਦ ਰਾਏ ਪਹਿਲੀ ਵਾਰੀ ਪਿਤਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਮਿਲੇ। ਕਹਿੰਦੇ ਨੇ ਉਹ ਸੁੱਕਾ ਹੋਇਆ ਬਾਗ ਵੀ ਖਰਾ ਹੋ ਗਿਆ, ਉਹ ਬਾਗ ਹੀ ਗੁਰੂ ਕਾ ਬਾਗ ਬਣ ਗਿਆ ਹੈ। ਸੱਚੇ ਪਾਤਸ਼ਾਹ ਨੇ ਇੱਥੇ ਕੁਝ ਚੋਜ ਕੀਤੇ ਨੇ ਪਰ ਉਹ ਚੋਜ ਮੈਂ ਕਿਸੇ ਅਵਤਾਰ ਤੇ ਤਰਕ ਨਹੀਂ ਕਰਨਾ ਚਾਹੁੰਦਾ। ਉਹ ਲੀਲਾ ਨਹੀਂ ਕਿ ਜਿਹਦੇ ਵਿੱਚੋਂ ਵਾਸ਼ਨਾਵਾਂ ਦੀਆਂ ਝਲਕ ਪਏ, ਇਹ ਉਹ ਕੌਤਕ ਨੇ ਜਿਹੜਾ ਹਰ ਕੌਤਕ ਸਾਡੇ ਅੰਦਰ ਨੂੰ ਟਿਕਾ ਦਿੰਦਾ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦਾ ਸਾਨੂੰ ਪ੍ਰੇਮੀ ਬਣਾਉਣ ਲਈ ਉਤਸ਼ਾਹਿਤ ਕਰਦਾ ਹੈ। ਇਹ ਕਾਮੁਕ ਲੀਲਾ ਨਹੀਂ। ਇਸੀ ਪਟਨਾ ਸਾਹਿਬ ਦੀ ਧਰਤੀ ਤੇ ਜ਼ਮੀਨ ਤੇ ਇੱਕ ਉਹ ਵਿਦਵਾਨ ਪੰਡਿਤ ਜਿਹਨੂੰ ਸਾਰਾ ਪਟਨਾ ਸਾਹਿਬ ਮੰਨਦਾ ਸੀ, ਜਿਹਦੇ ਕੋਲ ਲੋਕ ਝੁਕਦੇ ਸਨ, ਉਸ ਬਜ਼ੁਰਗ ਪੰਡਿਤ ਸ਼ਿਵ ਦੱਤ ਦਾ ਨੇਮ ਸੀ ਕਿ ਰੋਜ਼ ਗੰਗਾ ਦੇ ਕਿਨਾਰੇ ਜਾ ਕੇ ਬੈਠਣਾ। ਰੋਜ਼ ਉਹ ਧਿਆਨ ਵਿੱਚ ਬੈਠਦਾ। ਸਤਿਗੁਰੂ ਗੁਰੂ ਗੋਬਿੰਦ ਰਾਏ ਸੱਚੇ ਪਾਤਸ਼ਾਹ ਆਪਣੇ ਖੰਮ ਉਮਰ ਦੇ ਸਾਥੀਆਂ ਨਾਲ ਖੇਲਣ ਜਾਂਦੇ ਨੇ ਕਿਉਂਕਿ ਅੱਜ ਵੀ ਪੁਰਬ ਹੈ ਤੇ ਇਸ ਵਿਦਵਾਨ ਦਾ ਸੱਜਣ ਦਾ ਜੀਵਨ ਤਾਂ ਚੁਣਿਆ ਕਿਉਂਕਿ ਇਹਦੀ ਪ੍ਰੀਤ ਅੰਤਲੇ ਸਮੇਂ ਤੱਕ ਨਿਭੀ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਉੱਥੇ ਖੇਲਣਾ ਤੇ ਇਹਨੇ ਦੂਰੋਂ ਦੇਖਣਾ। ਇਹ ਪਤਾ ਸੀ ਹਜ਼ੂਰ ਦਾ ਸਾਹਿਬਜ਼ਾਦਾ, ਪਰ ਇਤਿਹਾਸ ਦੇ ਪੰਨੇ ਕਹਿੰਦੇ ਨੇ ਇਹ ਵਿਦਵਾਨ ਪੰਡਿਤ ਸ਼੍ਰੀ ਰਾਮ ਚੰਦਰ ਜੀ ਦੇ ਚਰਨਾਂ ਦਾ ਉਪਾਸਕ ਸੀ। ਮਨ ਟਿਕਾਣਾ, ਧਿਆਨ ਟਿਕਾਣਾ, ਪਰ ਜਿਉਂ ਜਿਉਂ ਬਾਲਾ ਪ੍ਰੀਤਮ ਗੁਰੂ ਗੋਬਿੰਦ ਰਾਏ ਜੀ ਨੂੰ ਦੇਖਣ ਲੱਗਾ ਤਿਉਂ ਤਿਉਂ ਇਹਦੀ ਮਾਨਸਿਕ ਦਸ਼ਾ ਚੇਂਜ ਹੋਣ ਲੱਗੀ। ਇੱਕ ਦਿਨ ਮਨ ਚ ਆਇਆ ਕਿ ਜਿਸ ਦੇ ਧਿਆਨ ਚ ਮੈਂ ਬੈਠਾ ਵਾਂ ਮੈਨੂੰ ਤੇਰੇ ਵਿੱਚੋਂ ਸਾਰੇ ਚਲਕਾਰੇ ਦਿਸ ਪੈਣ। ਹਜ਼ੂਰ ਸੱਚੇ ਪਾਤਸ਼ਾਹ ਗਏ। ਇਤਿਹਾਸ ਕਹਿੰਦਾ ਦੌੜ ਕੇ ਬਾਲ ਉਮਰ ਵਿੱਚ ਸੱਚੇ ਪਾਤਸ਼ਾਹ ਇਹ ਘਟਨਾਵਾਂ ਤਕਰੀਬਨ 4 ਤੇ 5 ਸਾਲ ਦੇ ਦਰਮਿਆਨ ਦਾ ਜੋ ਜੀਵਨ ਹੈ ਉਸ ਵੇਲੇ ਦੀਆਂ ਨੇ ਦੌੜ ਕੇ ਗਏ ਤੇ ਉਹ ਬਜ਼ੁਰਗ ਅੱਜ ਵੀ ਚੌਂਕੜਾ ਮਾਰ ਕੇ ਬੈਠਾ ਸੀ। ਪਿੱਛੇ ਜਾ ਕੇ ਇਹਦੀ ਪਿੱਠ ਤੇ ਚੜ ਗਏ ਤੇ ਆਪਣੇ ਦੋਨਾਂ ਛੋਟੇ ਛੋਟੇ ਹੱਥਾਂ ਨਾਲ ਹਜ਼ੂਰ ਨੇ ਉਹਦੀਆਂ ਅੱਖਾਂ ਨੂੰ ਢੱਕ ਲਿਆ ਤੇ ਉਹਦੇ ਕੰਨ ਕੋਲ ਮੁੱਖ ਕਰਕੇ ਕਿਹਾ, ਪੰਡਿਤ ਜੀ ਝਾਤ। ਇਹ ਸ਼ਬਦ ਕਹਿ ਪੰਡਿਤ ਜੀ ਝਾਤ। ਜਦੋਂ ਉਹਦੇ ਕੰਨਾਂ ਵਿੱਚ ਇਹ ਸ਼ਬਦਾਵਲੀ ਇਹ ਗੂੰਜ ਪਈ, ਉਹਦਾ ਰੋਮ ਰੋਮ ਕਿਸੇ ਅਕਹਿ ਰਸ ਵਿੱਚ ਗਿਆ ਤੇ ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਖੱਤ ਪਕੜ ਕੇ ਉਹਨੇ ਬਾਹ ਨਾਲ ਜਦੋਂ ਆਪਣੇ ਸਨਮੁਖ ਲਿਆਂਦਾ ਤੇ ਸਾਰੇ ਦੀਦਾਰ ਉੱਥੇ ਹੋ ਗਏ। ਬਸ ਇੱਕ ਝਲਕ ਨੇ ਪੰਡਿਤ ਸ਼ਿਵ ਦੱਤ ਦੀ ਸਾਧਨਾ ਨੂੰ ਮੁਕੰਮਲ ਕਰ ਦਿੱਤਾ। ਹਜ਼ੂਰ ਦੇ ਚਰਨ ਪਕੜੇ ਤੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਪੰਡਿਤ ਸ਼ਿਵ ਦੱਤ ਨੇ ਮੱਥਾ ਟੇਕ ਦਿੱਤਾ। ਉਦਨ ਸੱਚਮੁੱਚ ਸ਼ਖਿਆਤ ਉਹਨੂੰ ਝਲਕਾਂ ਪਈਆਂ। ਉਹਨੇ ਰੋਸ ਨੇਮ ਬਣਾ ਲਿਆ ਗੰਗਾ ਦੇ ਕਿਨਾਰੇ ਤੇ ਆਉਣਾ ਤੇ ਸਤਿਗੁਰੂ ਨੇ ਨੇਮ ਬਣਾਇਆ ਕਿ ਜਦੋਂ ਇਹਨੇ ਬੈਠਣਾ ਤੇ ਦੌੜ ਕੇ ਇਹਦੇ ਮੋਢਿਆਂ ਤੇ ਚੜ੍ਹਨਾ ਤੇ ਇਹਦੇ ਨੇਤਰ ਬੰਦ ਕਰ ਲੈਣੇ ਤੇ ਕੰਨ ਕੋਲ ਸ਼ਬਦ ਕਹਿਣਾ ਪੰਡਿਤ ਜੀ ਝਾਤ। ਮੈਂ ਤਾਂ ਜ ਪਟਨਾ ਸਾਹਿਬ ਕਿਉਂਕਿ ਆਪ ਮਨਾਉਂਦੇ ਪਏ ਹੋ ਪੁਰਬ, ਠੀਕ ਹੈ ਸੀ ਇਤਿਹਾਸ ਦੀ ਸਿਧਾਂਤ ਦੀ ਗੱਲ ਕਰਾਂਗੇ, ਪਰ ਪੁਰਬ ਵਾਲੇ ਦਿਨ ਉਸ ਧਰਤੀ ਦਾ ਉਹਨਾਂ ਜੀਵਾਂ ਦਾ ਜ਼ਿਕਰ ਕਰਨਾ ਅਤ ਜ਼ਰੂਰੀ ਜਿਨ੍ਹਾਂ ਨੇ ਹਜ਼ੂਰ ਦੇ ਚਰਨ ਪਰਸੇ। ਸਤਿਗੁਰੂ ਨੇ ਰੋਜ਼ ਜਾਣਾ ਤੇ ਪੰਡਿਤ ਸ਼ਿਵ ਦੱਤ ਉੱਤੇ ਰਹਿਮਤਾਂ ਵਰਸਾਣੀਆਂ ਤੇ ਉਹਨੇ ਵੀ ਨੇਮ ਬਣਾ ਲਿਆ ਤੇ ਲੋਕਾਂ ਕਹਿਣਾ ਸ਼ੁਰੂ ਕਰ ਦਿੱਤਾ, ਸਿਆਣਾ ਵਿਦਵਾਨ ਇਹਨੂੰ ਕੀ ਹੋ ਗਿਆ, ਨਿਆਣੇ ਦੇ ਪਿੱਛੇ ਦੌੜਿਆ ਰਹਿੰਦਾ। ਪੰਡਿਤ ਸ਼ਿਵ ਦੱਤ ਜਿੱਥੇ ਹਜ਼ੂਰ ਨੇ ਖੇਲਣਾ ਉੱਥੇ ਕੋਲ ਖਲੋਤੇ ਰਹਿਣਾ, ਨਾਲੇ ਕਹਿਣਾ ਮੇਰਾ ਸਵਾਮੀ ਮੇਰਾ ਪ੍ਰੀਤਮ ਕਿਹੋ ਜਿਹੀਆਂ ਖੇਡਾਂ ਖੇਡਦਾ ਹੈ। ਹੁਣ ਉਹਦੇ ਰਸ ਨੂੰ ਤਾਂ ਕੇਵਲ ਉਹ ਜਾਣੇ, ਦੂਜੇ ਨੂੰ ਕੀ ਪਤਾ ਉਹ ਪ੍ਰੇਮ ਦਾ ਅਕਹਿ ਰਸ ਕੀ ਸੀ। ਪੰਡਿਤ ਸ਼ਿਵ ਦੱਤ ਅੱਜ ਗੰਗਾ ਦੇ ਕਿਨਾਰੇ ਬੈਠੇ ਨੇ ਤੇ ਚੇਤੇ ਰੱਖਿਓ ਹੁਣ ਉਹ ਕਰਮ ਕਾਂਡੀ ਪੰਡਿਤ ਨਹੀਂ, ਕਿਉਂਕਿ ਸ਼ਬਦ ਸੁਣ ਕੇ ਵੀ ਮਨ ਚ ਉੱਠੇਗਾ ਵੀ ਵਾਰ ਵਾਰ ਕਥਾ ਵਾਲਾ ਪੰਡਿਤ ਜੀ ਕਹੀ ਗਿਆ, ਪਰ ਇਹ ਉਹ ਪੰਡਿਤ ਬਣ ਗਏ। ਸੋ ਪੰਡਿਤ ਜੋ ਮਨ ਪ੍ਰਬੁੱਧ ਹੈ, ਆਰਾਮ ਨਾਮ ਆਤਮ ਮੈਂ ਸੋਧ ਹੈ, ਆਰਾਮ ਨਾਮ ਸਾਰ ਰਸ ਪੀਵੈ, ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ। ਇਹ ਅੱਜ ਉਹ ਬ੍ਰਾਹਮਣ ਹੈ, ਕਹੋ ਕਬੀਰ ਜੋ ਬ੍ਰਹਮ ਵਿਚਾਰੈ ਸੋ ਬ੍ਰਾਹਮਣ ਕਈਅਤ ਖੈ ਹਮਾਰੈ। ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹੇ, ਏਕ ਸ਼ਬਦ ਲਿਵਲਾਏ ਨਵ ਨਿਧੀ ਅਠਾਰੈ, ਸਿੱਧੀ ਪਿੱਛੇ ਲੱਗੀਆਂ ਫਿਰੈ ਜੋ ਹਰ ਹਿਰਦੈ ਸਦਾ ਵਸਾਏ। ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਕੋਲ ਇਹਨੇ ਆਉਣਾ ਰੋਸ, ਅੱਜ ਇਹ ਗੰਗਾ ਦੇ ਕਿਨਾਰੇ ਬੈਠਾ, ਇਹਨੇ ਬਸਤਰ ਦੀ ਬੁੱਕਲ ਮਾਰੀ ਤੇ ਇੱਥੇ ਗੰਗਾ ਦੇ ਕਿਨਾਰੇ ਦਾ ਅਰਥ ਕਿਤੇ ਤੀਰਥ ਦੀ ਪੂਜਾ ਨਾ ਸਮਝ ਲੈਣਾ। ਹਰ ਚੀਜ਼ ਨੂੰ ਗੁਰਮਤ ਦੀ ਰੋਸ਼ਨੀ 'ਚ ਦੇਖੀਏ, ਪਾਣੀ ਨਿਰਮਲ ਸੀ ਉਸ ਵੇਲੇ ਤੇ ਅਕਸਰ ਸਾਧਨਾ ਕਰਨ ਵਾਲੇ ਲੋਕ ਇਕਾਂਤ ਵਿੱਚ ਜਾ ਬੈਠਦੇ ਸਨ, ਪਰ ਇਹ ਨਾ ਸਮਝੀਏ ਜੀ ਗੰਗਾ ਦੇ ਕਿਨਾਰੇ ਬੈਠੇ ਰਹੇ, ਕਿਉਂਕਿ ਉਸ ਕਿਨਾਰੇ ਤੇ ਬੈਠ ਕੇ ਉਸ ਸ਼ਾਂਤੀ ਵਿੱਚ ਕਰਤਾਰ ਨੂੰ ਜਪਿਆ। ਕਿਨਾਰੇ ਕੁਛ ਨਹੀਂ ਕਰ ਸਕਦੇ ਕਿਉਂਕਿ ਬਾਬਾ ਜੀ ਨੇ ਬਾਣੀ 'ਚ ਕਿਹਾ, ਕਬੀਰ ਗੰਗਾ ਤੀਰ ਜੋ ਘਰ ਕਰੈ ਪੀਵੈ ਨਿਰਮਲ ਨੀਰ, ਬਿਨ ਹਰ ਭਗਤ ਨਾ ਮੁਕਤ ਹੈ ਇਉਂ ਕਹਿ ਰਮੈ ਕਬੀਰ। ਅੱਜ ਉਹ ਬੈਠੇ ਨੇ ਤੇ ਇਸੀ ਸ਼ਹਿਰ ਦੇ ਦੰਪਤੀ ਰਾਜਾ ਫਤਿਹ ਚੰਦ ਮੈਣੀ ਦੋਨੋਂ ਜੀ ਆਏ ਨੇ ਪੰਡਿਤ ਸ਼ਿਵ ਦੱਤ ਜੀ ਦੇ ਚਰਨਾਂ 'ਚ। ਉਹਨਾਂ ਨੇ ਨਮਸਕਾਰ ਕੀਤੀ, ਨੇਤਰ ਖੋਲੇ, ਪੁੱਛਿਆ ਰਾਜਨ ਆਓ। ਕਹਿਣ ਲੱਗੇ, ਹੇ ਪੰਡਿਤ ਜੀ, ਕਈ ਦਿਨਾਂ ਤੋਂ ਦੇਖਣੇ ਪਏ ਹਾਂ ਤੁਹਾਡੀ ਬੋਲੀ ਵਿੱਚ, ਤੁਹਾਡੇ ਸਰੀਰ ਵਿੱਚ, ਤੁਹਾਡੇ ਰਹਿਣ ਸਹਿਣ ਵਿੱਚ ਇੱਕ ਨਵੀਂ ਤਬਦੀਲੀ ਆ ਗਈ ਹੈ। ਤੇ ਸੱਚ ਹੈ ਗੁਰਮੁਖੋ, ਜਿਉਂ ਜਿਉਂ ਕਿਸੇ ਦੇ ਅੰਦਰ ਰਸ ਭਰਦਾ ਹੈ ਜ਼ਰੂਰ ਤਬਦੀਲੀ ਆਉਂਦੀ ਹੈ, ਕੁਦਰਤ ਦਾ ਨੇਮ ਹੈ। ਫਲ ਖਰੈ ਤੇ ਕੁੜੱਤਣ ਭਰਿਆ ਹੈ, ਜਿਉਂ ਜਿਉਂ ਰਸ ਭਰਿਆ ਜਾਏਗਾ, ਕਦੀ ਕਿਸੇ ਨੇ ਉਹਦੇ ਉੱਤੇ ਪੇਂਟ ਤਾਂ ਨਹੀਂ ਕੀਤਾ, ਰਸ ਭਰਿਆ ਹੋਇਆਂ ਦੇ ਰੰਗ ਵੀ ਲਾਲ ਹੋ ਜਾਂਦੇ ਨੇ, ਕੁੜੱਤਣ ਖਟਾਸ ਤੋਂ ਸਬਰ ਕਰਦਿਆਂ ਮਿੱਠੇ ਦਾ ਰੂਪ ਧਾਰਨ ਕਰ ਲੈਂਦੀ ਹੈ। ਜੇ ਇੱਕ ਫਲ ਮੁਕੰਮਲ ਹੁੰਦਾ ਹੈ ਉਹਦਾ ਰੰਗ ਤੇ ਉਹਦਾ ਰਸ ਚੇਂਜ ਹੁੰਦਾ ਹੈ, ਤੇ ਜਿਉਂ ਜਿਉਂ ਕੋਈ ਪ੍ਰੇਮਾ ਭਗਤੀ ਦੀ ਸਾਧਨਾ ਕਰਦਾ ਹੈ, ਸੱਚ ਜਾਣੋ ਉਹਦੇ ਨੇਤਰ, ਉਹਦਾ ਸਰੀਰ, ਉਹਦਾ ਰੰਗ ਰੂਪ ਚੇਂਜ ਹੁੰਦਾ ਹੈ। ਤਾਂ ਹੀ ਤਾਂ ਬਾਣੀ ਵਿੱਚ ਕਿਹਾ, ਭੈਣੇ ਲਾਲ ਚੋਲਨਾ ਤੈ ਤਨ ਸੋਇਆ, ਸੁਰਜਨ ਭਾਨੀ ਤਾਂ ਮਨ ਮੋਹਿਆ, ਕਵਣ ਬਣੀ ਦੀ ਤੇਰੀ ਲਾਲੀ, ਕਵਣ ਰੰਗ ਤੂੰ ਭਈ ਗੁਲਾਲੀ। ਇਹ ਪੁੱਛਿਆ ਦਾ ਮਤਲਬ ਤਬਦੀਲੀ ਆਈ ਤਾਂ ਨਾ, ਕਿ ਕਿਵੇਂ ਤਬਦੀਲੀ ਆ ਗਈ। ਤੇ ਨਾਲ ਕਹਿਣ ਲੱਗੇ ਤੁਸੀਂ ਬਹੁਤ ਘੱਟ ਬੋਲਦੇ ਹੋ ਅੱਜ ਕੱਲ, ਅਸੀਂ ਇੱਕ ਦਾਤ ਮੰਗਣ ਆਏ ਹਾਂ। ਕਹਿਣ ਲੱਗੇ ਕੀ? ਕਹਿੰਦੇ ਨੇ ਪਰਮਾਤਮਾ ਨੇ ਸਭ ਕੁਝ ਦਿੱਤਾ ਹੈ ਪਰ ਘਰ ਪੁੱਤਰ ਨਹੀਂ, ਸੰਤਾਨ ਨਹੀਂ, ਪੁੱਤਰ ਧੀ ਨਹੀਂ। ਪੰਡਿਤ ਸ਼ਿਵ ਦੱਤ ਜੀ ਨੇ ਕਿਹਾ ਮੰਗਤਿਆਂ ਤੋਂ ਮੰਗ ਕੇ ਕੀ ਮਿਲੇਗਾ? ਪੁੱਛਿਆ ਜੀ ਕਿਉਂ, ਸਾਰਾ ਸ਼ਹਿਰ ਤੁਹਾਨੂੰ ਮੰਨਦਾ। ਕਹਿਣ ਲੱਗੇ ਤੁਸੀਂ ਮੰਨਦੇ ਸੀ, ਮੈਂ ਵੀ ਸ਼ਬਦ ਆਪਣੀ ਜ਼ਬਾਨ ਤੋਂ ਤਥਾ ਅਸਤੂ ਸਭ ਦੇ ਭਲੇ ਦੇ ਕਹਿੰਦਾ ਸਾਂ, ਪਰ ਯਾਦ ਰੱਖਿਓ ਮੇਰੇ ਤੋਂ ਨਾ ਮੰਗੋ, ਮੈਂ ਕਿਸੇ ਹੋਰ ਦੇ ਦਰ ਦਾ ਭਿਖਾਰੀ ਬਣ ਚੁੱਕਾ। ਕੌਣ? ਕਹਿਣ ਲੱਗੇ ਬਾਲਾ ਪ੍ਰੀਤਮ। ਸ਼ਬਦ ਕਹਿਣ ਦੀ ਦੇਰ ਸੀ, ਅੱਖਾਂ ਭੇਜਾਈਆਂ, ਮੇਰਾ ਬਾਲਾ ਪ੍ਰੀਤਮ। ਪਿਆਰਿਓ ਜਦੋਂ ਮੇਰਾ ਸ਼ਬਦ ਕਹਿੰਦੇ ਆ ਖੌਮੇ ਨਾਲ ਪੂਰਤ ਨਹੀਂ। ਕਈ ਵਾਰੀ ਮਨ ਚ ਕਹਿਣਾ ਮਣਾ ਦਾਵੇ ਨਾਲ ਇਹ ਕਹਿ ਦੇਣਾ ਮੇਰਾ ਪੁੱਤਰ, ਮੇਰਾ ਘਰ, ਮੇਰੇ ਮਾਪੇ, ਕਦੀ ਇੰਨੇ ਅੰਦਰ ਦੇ ਦਾਵੇ ਨਾਲ ਕਹਿ ਦਿੱਤਾ ਨਾ ਮੇਰਾ ਗੁਰੂ, ਇੰਨੀ ਆਪਣਤ ਬਣਾ ਲੈ ਤੇਰਾ ਅੰਦਰ ਸੱਚੀ ਮੁੱਚੀ ਗੁਰੂ ਦੇ ਰੰਗ ਚ ਰੰਗਿਆ ਜਾਏ। ਪਰ ਕਰੀਏ ਕਿ ਸਭ ਕੁਝ ਮੇਰਾ। ਬਾਬਾ ਜੀ ਨੇ ਬਾਣੀ ਵਿੱਚ ਇੱਕ ਬਚਨ ਕਿਹਾ, ਮਾਇਆ ਮੋਹ ਸਗਲ ਜਗ ਛਾਇਆ, ਸੁਤ ਕੰਚਨ ਸੋ ਹੇਤ ਵਧਾਇਆ, ਸਭ ਕਿਛ ਆਪਣਾ ਇੱਕ ਰਾਮ ਪਰਾਇਆ। ਹਰ ਚੀਜ਼ ਮੇਰੀ ਤੇ ਜਿਹੜਾ ਮੇਰਾ ਉਹਨੂੰ ਪਰਾਇਆ ਸਮਝਿਆ, ਐਸੇ ਕਾਹੇ ਭੂਲ ਪਰੇ, ਉਹ ਪਰਾਇਆ ਬਣ ਗਿਆ। ਉਹਨਾਂ ਕਿਹਾ ਮੇਰਾ ਬਾਲਾ ਪ੍ਰੀਤਮ। ਬਾਲਾ ਪ੍ਰੀਤਮ? ਹਾਂ ਸਤਿਗੁਰੂ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਸਾਹਿਬਜ਼ਾਦਾ, ਮੈਂ ਤਾਂ ਉਹਦੇ ਚਰਨਾਂ ਦਾ ਮੰਗਤਾ ਵਾਂ। ਉਹਨਾਂ ਸੋਚਿਆ ਕਿਉਂ ਸ਼ਬਦ ਕਹਿ ਰਿਹਾ ਵਿਦਵਾਨ ਪੰਡਿਤ? ਕਹਿੰਦਾ ਮੇਰੀ ਗੱਲ ਤੇ ਯਕੀਨ ਕਰੋ, ਜਿਸ ਤੋਂ ਮੰਗਣ ਲਈ ਤੁਸੀਂ ਕਹਿੰਦੇ ਪਿਓ, ਪਟਨਾ ਸਾਹਿਬ ਦੀਆਂ ਗਲੀਆਂ ਵਿੱਚੋਂ ਭਾਗ ਪਿਆ ਲਾਂਦਾ। ਤੇ ਕਹਿਣ ਲੱਗੇ ਮਨਿਆਣੀ, ਮੈਣੀ ਉਹਨਾਂ ਦੀ ਕਾਸ਼ ਸੀ, ਕਿ ਤੂੰ ਇੱਕ ਕੰਮ ਕਰ, ਦੋਨੋਂ ਜੀ ਭਾਵਨਾ ਨਾਲ ਬੈਠ ਜਾਓ, ਆਪਣੇ ਘਰ ਵਿੱਚ ਤੂੰ ਪੁਕਾਰ, ਮੈਨੂੰ ਯਕੀਨ ਹੈ ਬਾਲਾ ਪ੍ਰੀਤਮ ਤੇਰੇ ਘਰ ਜ਼ਰੂਰ ਆਉਣਗੇ। ਇੱਕ ਸ਼ਬਦ ਕਿਹਾ ਖੁਣ, ਤੇ ਇਹ ਸ਼ਬਦ ਕੋਈ ਆਮ ਬੰਦੇ ਦੇ ਨਹੀਂ, ਨਾਮ ਰਸਕ ਬੈਰਾਗੀ ਦੇ ਸ਼ਬਦ ਨੇ। ਇਹ ਸ਼ਬਦ ਧੁਰ ਅੰਦਰ ਅਣਿਆਲੇ ਤੀਰ ਦੀ ਤਰ੍ਹਾਂ ਚਲੇ ਗਏ। ਘਰ ਆਏ, ਆ ਕੇ ਬੈਠ ਗਏ, ਚਿੰਤਨ ਸ਼ੁਰੂ ਕੀਤਾ, ਬਾਲਾ ਪ੍ਰੀਤਮ ਨੂੰ ਯਾਦ ਕਰਨ ਲੱਗੇ ਤੇ ਨਾਲ ਨਾਲ ਫੁਰਨੇ ਉੱਠਣੇ। ਹੁਣ ਦੇਖਿਓ ਜਿਹੜੀ ਅਸਲ ਬੇਨਤੀ ਕਰਨੀ ਹੈ, ਕੇਵਲ ਪੁੱਤਰ ਦੀ ਪ੍ਰਾਪਤੀ ਲਈ ਬੈਠੇ ਸਨ। ਆਪ ਬਾਣੀ ਪੜ੍ਹਦੇ ਹੋ, ਹਰ ਇੱਕ ਬੰਦੇ ਦਾ ਤਰੀਕਾ ਰੱਬ ਵੱਲ ਜਾਣ ਦਾ ਇੱਕੋ ਜਿਹਾ ਨਹੀਂ। ਦੇਖੋ ਆਮ ਬੰਦੇ ਪਰਮਾਤਮਾ ਦੀ ਗੱਲ ਤਾਂ ਕਰਦੇ ਨੇ ਪਦਾਰਥਾਂ ਲਈ, ਪਰ ਭਗਤ ਦਾ ਮਾਰਗ ਬੜਾ ਭਿਖਮਾ ਜਿਹਾ, ਉਹ ਇਸ ਕਰਕੇ ਨਹੀਂ ਪਦਾਰਥਾਂ ਲਈ, ਉਹ ਪਦਾਰਥਾਂ ਦੇ ਦਾਤੇ ਨੂੰ ਪਾਉਣ ਲਈ ਕਰਦਾ ਹੈ। ਭਗਤ ਵਿੱਚ ਤੇ ਦੁਨੀਆਦਾਰ ਚ ਫਿਰ ਇੱਕ ਅੰਤਰ ਹੈ। ਦੁਨੀਆਦਾਰ ਦੁੱਖ ਦਾ ਮਾਰਾ ਭਗਤੀ ਕਰਦਾ, ਤੇ ਚੇਤੇ ਰੱਖਿਓ ਭਗਤ ਦੁੱਖ ਨੂੰ ਖੰਡਾਉਣ ਵਾਸਤੇ ਭਗਤੀ ਕਰਦਾ ਹੈ। ਆਵੇ ਤੇ ਮੈਂ ਖੰਡਾ ਸਕਾਂ, ਉਲਾਮਾ ਨਾ ਦਿਆਂ। ਉਹਨਾਂ ਨੇ ਇਸ ਯਾਦ ਨੂੰ ਲੈ ਕੇ ਕਿ ਬਾਲਾ ਪ੍ਰੀਤਮ ਆਏਗਾ, ਕਈ ਦਿਨ ਰਾਣੀ ਨੇ ਬਹਿਣਾ ਧਿਆਨ ਚ, ਹਜ਼ੂਰ ਨੂੰ ਯਾਦ ਕਰਨਾ। ਤੇ ਧਿਆਨ ਵਿੱਚ ਇੱਕ ਬੜੀ ਵੱਡੀ ਤਾਕਤ ਹੈ। ਐਸੇ ਵੈਸੇ ਵੱਖਰਾ ਸਬਜੈਕਟ ਹੈ, ਚੁਬੀ ਰਹੀ ਸੁਰਤ ਪ੍ਰਭ ਚਰਨਨ ਮੈਂ, ਇਹ ਇੱਕ ਤੁਕ ਨਹੀਂ, ਕੇਵਲ ਪੂਰਾ ਜੀਵਨ ਹੀ ਚੁਬੀ ਕੋਈ ਸੁਰਤ ਹੈ। ਅਸੀਂ ਧਿਆਨ ਜੇ ਕਿਤੇ ਸੂਈ ਦੇ ਸੁਰਾਖ ਵਿੱਚ ਵੀ ਧਾਗਾ ਪਾਉਣਾ ਹੈ, ਬੇਧਿਆਨਾ ਤਾਂ ਚੇਤੇ ਰੱਖੋ ਉਹਦੇ ਵਿੱਚ ਧਾਗਾ ਵੀ ਨਹੀਂ ਪੈ ਸਕਦਾ। ਜਦੋਂ ਧਾਗਾ ਪਾਉਂਦੇ ਉਦੋਂ ਸਵਾਸ ਵੀ ਰੋਕ ਲੈਂਦੇ ਹਾਂ ਕਿ ਕਿਤੇ ਸਵਾਸਾਂ ਦੀ ਹਰਕਤ ਵੀ ਇਸ ਇਕਾਗਰਤਾ ਨੂੰ ਤੋੜ ਨਾ ਦੇਵੇ। ਤੇ ਜਿਹੜਾ ਰਾਈ ਦਸਵੇਂ ਭਾਏ ਦਰਵਾਜ਼ਾ ਹੈ, ਜੇ ਉੱਧਰ ਲੰਘਣਾ ਕਿੰਨੀ ਕੁ ਇਕਾਗਰਤਾ ਚਾਹੀਦੀ ਹੈ। ਉਹ ਟਿਕ ਗਏ, ਹਜ਼ੂਰ ਨੂੰ ਯਾਦ ਕਰਨ ਲੱਗੇ। ਇੱਕ ਦਿਨ ਕਹਿੰਦੇ ਨੇ ਅਖੀਰ ਉਹ ਦਿਨ ਸੂਰਜ ਚੜਿਆ, ਅੰਮ੍ਰਿਤ ਵੇਲੇ ਦੀ ਬੈਠੀ ਸੀ। ਉਸ ਰਾਣੀ ਨੇ ਕਿਹਾ ਬਾਲਾ ਪ੍ਰੀਤਮ ਤੂੰ ਆ ਜਾ, ਤੇ ਨਾਲ ਸ਼ਬਦ ਕਿਹਾ ਪੁੱਤਰ ਵਾਸ਼ਨਾ ਤੂੰ ਖਤਮ ਹੋ, ਮੈਨੂੰ ਨਹੀਂ ਚਾਹੀਦੀ ਇਹ ਵਾਸ਼ਨਾ, ਮੈਨੂੰ ਨਹੀਂ ਚਾਹੀਦਾ ਸੰਸਾਰ, ਸਿਰਫ ਮੈਨੂੰ ਤੂੰ ਚਾਹੀਦਾ ਹੈ। ਸੱਚ ਜਾਣੋ ਇਹ ਸੀ ਧਿਆਨ ਦਾ ਫਲ। ਤੁਰੇ ਸਨ ਇੱਕ ਕਾਮਨਾ ਲੈ ਕੇ, ਤੇ ਜਿਸ ਦਿਨ ਬੰਦਾ ਬਿਲਕੁਲ ਕਾਮਨਾ ਤੋਂ ਰਹਿਤ ਹੋ ਜਾਏ, ਉਹ ਦਿਨ ਗੁਰੂ ਵੀ ਗੋਦ ਵਿੱਚ ਬਹਿ ਕੇ ਮਾਂ ਕਹਿ ਦਿੰਦਾ। ਉਸੇ ਪਟਨਾ ਸਭ ਇਤਿਹਾਸ ਕਹਿੰਦਾ, ਸੇਠ ਜੈਤੇ ਨੂੰ ਪੁੱਤਰ ਦੀ ਦਾਤ ਦਿੱਤੀ, ਸੰਤਾਨ ਦਿੱਤੀ, ਪਰ ਸੁੱਕੇ ਕਾਸ਼ਤ ਹਰਿਆ ਕਰਨ ਵਾਲਾ ਗੁਰੂ, ਸੁੱਕੇ ਖਰੇ ਕੀਏ ਖਿਨ ਮਾਹੇ ਰਹਿਮਤ ਵਰਤਾਉਣ ਵਾਲਾ ਗੁਰੂ, ਅੱਜ ਜਦੋਂ ਉਹਨੇ ਕਿਹਾ ਮੈਨੂੰ ਪੁੱਤਰ ਦੀ ਕਾਮਨਾ ਨਹੀਂ, ਤੇ ਸੱਚੀ ਮੁੱਚੀ ਹਿਰਦਾ ਨਿਰਮਲ ਸੀ, ਤੇ ਨਿਰਮਲ ਖਿੱਦੇ ਵਿੱਚੋਂ ਨਿਕਲੇ ਹੋਏ ਅਥਰੂ ਤਾਂ ਰੱਬ ਦੇ ਦਰਵਾਜ਼ੇ ਨੂੰ ਵੀ ਤੋੜ ਦਿੰਦੇ ਜੀ। ਅੱਖਾਂ ਚੋਂ ਨਿਰਮਲ ਨੀਰ ਆਇਆ, ਸਿਰ ਬਾਲਾ ਪ੍ਰੀਤਮ ਤੂੰ ਚਾਹੀਦਾ। ਕਹਿੰਦੇ ਨੇ ਖਿੱਦੂ ਤੇ ਖੂੰਡੀ ਦੀ ਆਵਾਜ਼ ਸੁਣਾਈ ਦਿੱਤੀ। ਖੂੰਡੀ ਸ਼ਬਦ ਖਿੱਦੂ ਆਪ ਸਮਝਦੇ ਹੋ, ਲੱਕੜਾਂ ਦੇ ਖੜਕਣ ਦੀ ਆਵਾਜ਼ ਆਈ, ਪਰ ਉਸ ਮੈਨਿਆਣੀ ਨੂੰ ਕੋਈ ਚੇਤੇ ਨਹੀਂ, ਕੋਈ ਸਮਝ ਨਹੀਂ, ਕੋਈ ਆਵਾਜ਼ ਨਹੀਂ, ਸਿਰਫ ਤੁਰ ਅੰਦਰੋਂ ਆਵਾਜ਼ ਆਉਂਦੀ ਹੈ, ਬਾਲਾ ਪ੍ਰੀਤਮ ਤੁਸੀਂ ਘਰ ਆ ਜਾਓ। ਉਸ ਖੜਕਣ ਦੀ ਖਿੱਦੂ ਤੇ ਖੂੰਡੀ ਦੀਆਂ ਆਵਾਜ਼ਾਂ, ਹਜ਼ੂਰ ਸੱਚੇ ਪਾਤਸ਼ਾਹ ਨੇ ਇੱਕੋ ਦਮ ਖੂੰਡੀ ਖਿੱਦੂ ਨੂੰ ਮਾਰੀ, ਖਿੱਦੂ ਉਸ ਘਰ ਵੀ ਚਲਾ ਗਿਆ। ਹਜ਼ੂਰ ਸੱਚੇ ਪਾਤਸ਼ਾਹ ਨੇ ਦੇਖਿਆ ਬੈਠੀ ਉਹ ਰਾਣੀ, ਤੇ ਖੂੰਡੀ ਇੱਕ ਪਾਸੇ ਸੜ ਦਿੱਤੀ, ਦੌੜ ਕੇ ਉਹਦੇ ਗੋਦ ਵੀ ਚਲੇ ਗਏ, ਤੇ ਗਲਵੱਕੜੀ ਪਾ ਕੇ ਕੰਨ ਕੋਲ ਆਵਾਜ਼ ਦਿੱਤੀ, ਮਾਂ। ਬਸ ਆ ਮਾਂ ਸ਼ਬਦ ਬ੍ਰਹਿਮੰਡ ਵਿੱਚ ਗੂੰਜ ਗਿਆ, ਇਹ ਮਾਂ ਸ਼ਬਦ ਪੂਰੇ ਪਟਨਾ ਸਾਹਿਬ ਵਿੱਚ ਗੂੰਜ ਗਿਆ, ਤੇ ਕੱਲਾ ਪਟਨਾ ਸਾਹਿਬ ਵਿੱਚ ਨਹੀਂ, ਰਹਿੰਦੀ ਦੁਨੀਆ ਤੱਕ ਹਰ ਭਾਵਨਾ ਵਾਲੇ ਦੇ ਹਿਰਦੇ ਵਿੱਚ ਗੂੰਜਦਾ ਰਹੇਗਾ ਸ਼ਬਦ। ਕਿਹਾ ਮਾਂ, ਬਸ ਮਾਂ ਕਹਿਣ ਦੀ ਦੇਰ ਸੀ, ਉਸ ਦੇ ਅੰਦਰ ਇੱਕ ਅਗੰਮੀ ਖੇਡ ਵਾਪਰੀ, ਨੇਤਰ ਖੁੱਲੇ, ਦੇਖਿਆ ਬਾਲਾ ਪ੍ਰੀਤਮ ਗੋਦ 'ਚ ਬੈਠੇ ਨੇ, ਤੇ ਗਲਵੱਕੜੀ ਪਾ ਕੇ ਚਰਨ ਪਕੜਨ ਲੱਗੇ। ਭਾਈ ਸਾਹਿਬ ਭਾਈ ਵੀਰ ਸਿੰਘ ਹੁਣਾਂ ਇੱਥੇ ਲਿਖਿਆ, ਤਵਾਰੀ ਗੁਰੂ ਖਾਲਸਾ ਵਿੱਚ ਵੀ ਲਿਖਿਆ, ਚਰਨ ਪਕੜਨ ਲੱਗੇ ਮੱਥਾ ਟੇਕਣ ਲਈ, ਹੱਥ ਪਕੜ ਕੇ ਕਿਹਾ ਮਾਂ, ਪੈਰਾਂ 'ਤੇ ਖੱਤ ਨਹੀਂ, ਮਾਂ ਤਾਂ ਸਿਰ 'ਤੇ ਖੱਤ ਰੱਖਦੀ ਹੁੰਦੀ। ਇੱਕ ਅੰਦਰ ਦੀ ਐਸੀ ਸਾਂਝ ਬਣ ਗਈ। ਕੋਲ ਬੈਠੇ ਮਾਤਾ ਜੀ ਨੂੰ ਕਹਿਣ ਲੱਗੇ, ਮਾਂ ਭੁੱਖ ਲੱਗੀ ਏ। ਉਸ ਦੇ ਅੰਦਰ ਇੰਨਾ ਉਛਾਲ ਉੱਠਿਆ, ਜਿਹੜੀ ਪੁੱਤਰ ਨੂੰ ਸਹਿਕਦੀ ਪਈ ਏ ਤਰਲੋਕੀ ਦਾ ਮਾਲਕ, ਉਹਦੀ ਗੋਦ ਵਿੱਚ ਬੈਠ ਕੇ ਉਹਨੂੰ ਮਾਂ ਬਣਾ ਕੇ ਉਹਦਾ ਪੁੱਤਰ ਬਣਿਆ ਬੈਠਾ। ਉਹ ਤੇਗਾਂ ਵਾਲਾ, ਉਹ ਦੇਗਾਂ ਵਾਲਾ, ਉਹ ਨੀਲੇ ਦਾ ਛਾਂ ਸਵਾਰ ਪਿਆਰਿਓ ਪ੍ਰੇਮ ਦਾ ਪੁਤਲਾ ਹੈ, ਉਹਦੀ ਤਲਵਾਰ ਵਿੱਚੋਂ ਵੀ ਤਾਂ ਪ੍ਰੇਮ ਹੀ ਨਿਕਲਦਾ ਹੈ, ਧੱਕਾ ਤਾਂ ਨਹੀਂ। ਨੇਤਰ ਖੁੱਲੇ ਤੇ ਅਗਲਾ ਸ਼ਬਦ ਸੀ, ਮਾਂ ਬਹੁਤ ਖੇਡਿਆ ਅੱਜ, ਭੁੱਖ ਲੱਗੀ ਹੈ ਕੋਈ ਸ਼ਿਕਾਰ। ਨੌਕਰਾਣੀ ਆ ਗਈ, ਇੰਨੀ ਦੇਰ ਨੂੰ ਕਹਿੰਦੇ ਨੇ ਪੰਡਿਤ ਸ਼ਿਵ ਦੱਤ ਲੱਭਦਾ ਹੋਇਆ ਬਾਲਾ ਪ੍ਰੀਤਮ ਨੂੰ ਗਲੀਆਂ ਵਿੱਚੋਂ ਆਇਆ, ਜਦੋਂ ਹਜ਼ੂਰ ਗੋਦੀ 'ਚ ਬੈਠੇ ਨੇ, ਤੇ ਪੰਡਿਤ ਜੀ ਦੇ ਅੰਦਰ ਤੂੰ ਤੂੰ ਦੀ ਇੱਕ ਅਨਾਥ, ਤੂੰ ਤੂੰ ਦੀ ਇੱਕ ਧੁਨੀ ਸ਼ੁਕਰ ਵਿੱਚ ਜੁੜਿਆ ਅੰਦਰ ਦੇ ਸਿਮਰਨ ਵਿੱਚ, ਉਹ ਵੀ ਕੋਲ ਖਲੋ ਗਿਆ। ਨੌਕਰਾਣੀ ਨੂੰ ਕਿਹਾ ਮਠਿਆਈ ਲੈ ਕੇ ਆਓ। ਕਹਿਣ ਲੱਗੇ ਮਾਂ, ਬਾਹਰੋਂ ਬਾਜ਼ਾਰ 'ਚੋਂ ਮਠਿਆਈ ਨਹੀਂ, ਜੋ ਪੂੜੀਆਂ ਜੋ ਦੋਧੀ ਤੁਸੀਂ ਬਣਾਈਏ, ਆਪਣੇ ਹੱਥਾਂ ਨਾਲ ਬਣਾਇਆ ਹੋਇਆ ਭੋਜਨ ਆਪਣੇ ਪੁੱਤਰ ਨੂੰ ਨਹੀਂ ਛਕਾਏਗੀ। ਉੱਠੀ ਪ੍ਰੇਮ ਦੀ ਕੁੱਠੀ ਨੇ ਆਪਣੇ ਹੱਥਾਂ ਨਾਲ ਤਿਆਰ ਕੀਤਾ ਭੋਜਨ ਛਕਾਇਆ। ਕਹਿੰਦੇ ਨੇ ਹਜ਼ੂਰ ਸਾਰਾ ਦਿਨ ਉੱਥੇ ਵਿਹੜੇ ਵਿੱਚ ਖੇਡਦੇ ਰਹੇ, ਸਾਰਾ ਦਿਨ ਖੇਡਦੇ ਰਹੇ, ਤੇ ਮਨ 'ਚ ਬਿਲਕੁਲ ਖਿਆਲ ਨਾ ਆਇਆ। ਨੌਕਰਾਣੀ ਨੇ ਸ਼ਬਦ ਕਿਹਾ, ਬਾਲਾ ਪ੍ਰੀਤਮ ਇੱਕ ਅਰਦਾਸ ਹੈ। ਕਹਿਣ ਲੱਗੇ ਦੱਸੋ ਕਿ ਰਾਣੀ ਦੀ ਕੁੱਖ ਨੂੰ ਭਾਗ ਲੱਗੇ ਪੁੱਤਰ ਦੀ ਦਾਤ। ਕਹਿਣ ਲੱਗੇ ਸ਼ਾਮ ਢਲੀ, ਘਰ ਜਾਣ ਤੋਂ ਪਹਿਲਾਂ ਗੋਦੀ 'ਚ ਫਿਰ ਬੈਠ ਕੇ ਕਹਿਣ ਲੱਗੇ, ਮਾਂ ਜੇ ਪੁੱਤਰ ਚਾਹੀਦੀ ਅੱਜ ਤੋਂ ਬਾਅਦ ਤੂੰ ਮੈਨੂੰ ਆਪਣਾ ਪੁੱਤਰ ਜਾਣੀ, ਮੈਂ ਤੈਨੂੰ ਮਾਂ ਜਾਣਨਾ। ਉਹਨਾਂ ਕਿਹਾ ਬਾਲਾ ਪ੍ਰੀਤਮ, ਮਾਵਾਂ ਦੋ ਤੇ ਪੁੱਤਰ ਇੱਕ, ਮਾਤ ਗੁਜਰੀ ਜੀ ਵੀ ਇਹਨਾਂ ਨੂੰ ਵੀ ਮਾਂ ਕਿਹਾ। ਤੇ ਬਾਲਾ ਪ੍ਰੀਤਮ ਨੇ ਹੱਥ ਰੱਖ ਕੇ ਰਾਣੀ ਦੀਆਂ ਅੱਖਾਂ ਤੇ ਕਿਹਾ, ਕਹਿਣ ਲੱਗੇ ਮਾਂ, ਅੱਖਾਂ ਵੀ ਤਾਂ ਗਿਣਤੀ ਦੀਆਂ ਦੋ ਨੇ, ਪਰ ਜੋਤ ਤਾਂ ਇੱਕੋ ਹੀ ਹੈ ਨਾ। ਅੱਖਾਂ ਦੋ ਨੇ, ਜੋਤਾਂ ਦੋ ਨਹੀਂ। ਜੇ ਅੱਖਾਂ ਦੋ ਕਿ ਜੋਤ ਇੱਕ ਹੋ ਸਕਦੀ ਏ ਤੇ ਦੋ ਮਾਵਾਂ ਦਾ ਇੱਕ ਗੋਬਿੰਦ ਰਾਏ ਨਹੀਂ। ਕਹਿਣ ਲੱਗੇ ਖੇਲੋਗੇ ਕਿਵੇਂ? ਕਹਿਣ ਲੱਗੇ ਉਸ ਮਾਂ ਦੀ ਗੋਦ ਚ ਰਾਤ ਨੂੰ ਜਾ ਟਿਕਾਂਗਾ, ਸੁਬਾ ਤੇਰੇ ਇਸ ਵਿਹੜੇ ਵਿੱਚ ਇਸ ਮਾਂ ਦੀ ਗੋਦ ਚ ਖੇਡਾਂਗਾ, ਪਰ ਮਾਂ ਇਸ ਤਰੀ ਖੇਡਾਂਗਾ ਜਿਵੇਂ ਇੱਕ ਚੰਦਰਮਾ ਗੰਗਾ ਦੇ ਪਾਣੀ ਵਿੱਚ ਵੀ ਖੇਡਦਾ ਤੇ ਝੀਲ ਦੇ ਪਾਣੀ ਵਿੱਚ ਵੀ ਖੇਡਦਾ, ਇੱਕੋ ਵੇਲੇ ਦੋਵਾਂ ਥਾਵਾਂ ਤੇ ਖੇਡੀ ਜਾ ਰਹੀ। ਬਸ ਇੱਕ ਗੱਲ ਕਹੀ, ਮਾਂ ਰਹਿ ਰਾਸ ਦਾ ਪਾਠ ਆਪਾਂ ਘਰ ਉਸ ਮਾਂ ਕੋਲ ਜਾ ਕੇ ਕਰਾਂਗੇ। ਇਹ ਨੇਮ ਬਣਾਈ ਰੱਖਿਆ, ਸਵੇਰ ਦਾ ਨਾਸ਼ਤਾ ਕਹਿ ਲਓ, ਇੱਧਰ ਦਾ ਸ਼ਬਦ ਬ੍ਰੇਕਫਾਸਟ ਕਹਿ ਲਓ, ਰੋਜ਼ਾਨਾ ਖੇਡਦੇ ਆਉਣਾ ਤੇ ਰਾਣੀ ਨੇ ਪ੍ਰਸ਼ਾਦ ਪਾਣੀ ਤਿਆਰ ਰੱਖਣਾ, ਛਕਣਾ, ਸਾਰਾ ਦਿਨ ਵਿਹੜੇ ਵਿੱਚ ਖੇਡਣਾ ਤੇ ਜਿਉਂ ਜਿਉਂ ਦਿਲ ਲੰਘੇ। ਹੁਣ ਆਨੰਦਪੁਰ ਸਾਹਿਬ ਜਾਣ ਦੀ ਗੱਲ ਆਈ, ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਪਰਿਵਾਰ ਨੇ ਤਿਆਰੀ ਕੀਤੀ ਤੇ ਅੱਜ ਸਤਿਗੁਰੂ ਇੱਕ ਕਰੋਂਦੇ ਦਾ ਪੇਡਾ, ਜਿਨ੍ਹਾਂ ਨੇ ਪਟਨਾ ਸਾਹਿਬ ਦਰਸ਼ਨ ਕੀਤੇ ਨੇ, ਉਹ ਰਾਜੇ ਦੇ ਘਰ ਇੱਕ ਰੁੱਖ ਹੈ, ਕਰੋਨ ਦਾ ਰੁੱਖ ਉਹਨੂੰ ਕਹਿੰਦੇ ਨੇ, ਆਪਣੇ ਹੱਥਾਂ ਨਾਲ ਇੱਕ ਰੁੱਖ ਲਾਇਆ ਤੇ ਨਾਲ ਕਿਹਾ, ਮਾਂ ਆ ਪੁੱਤਰ ਦੀ ਯਾਦ ਹੀ ਬਾਕੀ ਰੁੱਖਾਂ ਨੂੰ ਪੱਤ ਝੜਦਾ ਸੋਕਾ ਪੈਂਦਾ, ਤੇਰੇ ਬੱਚੇ ਦੇ ਲਾਏ ਹੋਏ ਰੁੱਖ ਨੂੰ ਕਦੀ ਵੀ ਸੋਕਾ ਨਹੀਂ ਪਏਗਾ। 12 ਮਹੀਨੇ ਖਰਿਆਵਲ ਤੇ ਇਹਦੇ ਵਿੱਚ ਕੋਈ ਅੱਤ ਕਥਨ ਨਹੀਂ, ਉਹ ਹਕੀਕਤ ਹੈ। ਉਧਰ ਆਨੰਦਪੁਰ ਸਾਹਿਬ ਤੋਂ ਜਾਣ ਦੀ ਗੱਲ ਆਈ, ਬਾਲਾ ਪ੍ਰੀਤਮ ਦੀ ਤਿਆਰੀ ਕੀਤੀ ਗਈ, ਸਾਰੇ ਪ੍ਰੇਮੀ ਪਟਨੇ ਦੇ ਸੱਚਮੁੱਚ ਉਹ ਪ੍ਰਸੰਗ ਪੜਨ ਵਾਲੇ ਨੇ। ਮੈਂ ਤਾਂ ਬੇਨਤੀ ਇਹ ਕੀਤੀ ਕਿ ਜਦੋਂ ਪਟਨਾ ਸਾਹਿਬ ਜਾਓਗੇ ਤੇ ਇਸ ਭਾਵਨਾ ਨੂੰ ਲੈ ਕੇ ਜਾਇਓ, ਉਹਨਾਂ ਗਲੀਆਂ ਵਿੱਚੋਂ ਬਾਲਾ ਪ੍ਰੀਤਮ ਦੇ ਚਰਨਾਂ ਦੀ ਛੂਹ ਅੰਦਰ ਨੂੰ ਸਪਰਸ਼ ਕਰ ਜਾਏ। ਸੱਚੇ ਪਾਤਸ਼ਾਹ ਜੀ ਦੀ ਤਿਆਰੀ ਹੋਈ, ਕਹਿੰਦੇ ਨੇ ਬਿਰਹਾ ਦੇ ਕੁੱਠੇ ਹੋਏ ਪ੍ਰੇਮੀ, ਉਹਨਾਂ ਦੀ ਹਾਲਤ ਦੇਖਣ ਵਾਲੀ ਸੀ। ਨਵਾਬ ਰਹੀਮ ਬਖਸ਼ ਤੇ ਕਰੀਮ ਬਖਸ਼, ਸੇਠ ਜੈਤਮਲ ਵਰਗੇ ਸਭ ਤੋਂ ਬਿਰਹਾ ਦੀ ਦਸ਼ਾ ਸੀ ਪੰਡਿਤ ਸ਼ਿਵ ਦੱਤ ਦੀ ਤੇ ਫਤਿਹ ਚੰਦ ਮੈਣੀ ਦੇ ਪਰਿਵਾਰ ਦੀ ਰਾਣੀ ਦੀ। ਹਜ਼ੂਰ ਕੋਲ ਸਾਰੇ ਆਏ, ਅੱਜ ਤੁਰਨ ਤੋਂ ਪਹਿਲਾਂ ਫਿਰ ਗਏ ਮਾਂ ਦੀ ਗੋਦ ਵਿੱਚ ਬੈਠੇ। ਕਹਿਣ ਲੱਗੇ, ਮਾਂ ਆਨੰਦਪੁਰ ਸਾਹਿਬ ਚੱਲਿਆ ਵਾਂ, ਮਧੁਰ ਦੇਸ਼ ਚੱਲੇ ਹਾਂ। ਰਾਣੀ ਕੁਛ ਨਹੀਂ ਬੋਲੀ, ਆਪਣੀ ਇੱਕ ਕਟਾਰ, ਆਪਣੀ ਪੁਸ਼ਾਕ ਵਸਤਰ ਦੇਖ ਕੇ ਕਹਿਣ ਲੱਗੇ, ਲੈ ਮਾਂ ਪੁੱਤਰ ਦੀਆਂ ਨਿਸ਼ਾਨੀਆਂ ਸਾਂਭੀ, ਤੈਨੂੰ ਇਹਦੇ ਵਿੱਚੋਂ ਮੇਰੀਆਂ ਝਲਕਾਂ ਮਿਲਣਗੀਆਂ। ਨਾਲ ਇਹ ਸ਼ਬਦ ਕਹੇ ਕਿ ਰੋਜ਼ ਪ੍ਰਸ਼ਾਦ ਪਾਣੀ ਤਿਆਰ ਕਰਕੇ ਛਕਾਈ, ਜਿਨ੍ਹਾਂ ਨੂੰ ਛਕਾਏਗੀ ਉਹਨਾਂ ਵਿੱਚ ਮੈਂ ਬੈਠਾ ਹੋਵਾਂਗਾ। ਇਹ ਸ਼ਬਦ ਕਹੇ ਪਰ ਰਾਣੀ ਦਾ ਬੈਰਾਗ ਕਿੱਥੇ ਥੰਮਿਆ ਜਾਏ? ਪੰਡਿਤ ਸ਼ਿਵ ਦੱਤ ਜੀ ਕਾਫੀ ਬਜ਼ੁਰਗ ਹੋ ਚੁੱਕੇ ਸਨ ਤੇ ਉਹਨਾਂ ਦੇ ਖੱਤ 'ਚ ਸੋਟੀ ਹੁੰਦੀ ਸੀ, ਉਹ ਡੰਗੋਰੀ ਦੇ ਸਹਾਰੇ ਖਲੋਤੇ ਨੇ, ਬੋਲਦੇ ਕੁਛ ਨਹੀਂ। ਕੋਲ ਜਾ ਕੇ ਕਹਿਣ ਲੱਗੇ, ਪੰਡਿਤ ਜੀ ਚਾਤ, ਨਾਲ ਅੱਜ ਆਪਣੇ ਨੇਤਰ ਵੀ ਸੇਜਲ ਹੋਏ, ਤੁਸੀਂ ਰੋਜ਼ ਧਿਆਨ ਵਿੱਚ ਬੈਠਣਾ, ਇਹ ਆਵਾਜ਼ ਤੁਹਾਡੇ ਕੰਨਾਂ 'ਚ ਜ਼ਰੂਰ ਗੂੰਜੇਗੀ। ਕਰੀਮ ਬਖਸ਼ ਰਹੀਮ ਬਖਸ਼ ਨੂੰ ਕਿਹਾ, ਜਪ ਸਹਿ ਪੜਿਓ, ਗੁਰੂ ਕੀਆਂ ਝਲਕਾਂ ਮਿਲਣਗੀਆਂ। ਸੰਗਤ ਨੂੰ ਪੰਘੂੜਾ ਦਿੱਤਾ, ਇੱਥੋਂ ਤੱਕ ਕਿਹਾ ਆਸਾਂ ਕੀ ਵਾਰ ਦਾ ਕੀਰਤਨ ਸੰਗਤ ਧਿਆਨ ਨਾਲ ਧਰਮਸ਼ਾਲਾ ਵੀ ਸੁਣੇ, ਜਿੰਨੀ ਬਾਣੀ ਸ਼ਬਦ ਟੇਕ ਕੇ ਸੁਣੋਗੇ ਉਹਨੇ ਅਸੀਂ ਤੁਹਾਡੇ ਕੋਲ ਹੋਵਾਂਗੇ। ਇਹ ਤਰੀਕਾ ਸੀ ਤਿਆਰੀ ਹੈ ਕਿ ਸ਼ਬਦ ਨਾਲ ਜੁੜੇ ਕੋਈ। ਹਜ਼ੂਰ ਪਟਨਾ ਸਾਹਿਬ ਦੀ ਧਰਤੀ ਤੋਂ ਤੁਰੇ, ਸੰਗਤ ਪੂਰੇ ਦੀ ਪੂਰੀ ਪਟਨਾ ਸਾਹਿਬ ਤੋਂ, ਹੁਣ ਤਾਂ ਦਾਨਾਪੁਰ ਪਟਨਾ ਸਾਹਿਬ ਦੇ ਨਾਲ ਹੀ ਮਿਲ ਚੁੱਕਾ ਹੈ ਨਾ, ਉਦੋਂ ਕੁਝ ਦੂਰੀ ਸੀ, ਸਾਰੀ ਸੰਗਤ ਪਟਨਾ ਸਾਹਿਬ ਤੋਂ ਦਾਨਾਪੁਰ ਤੱਕ ਨਾਲ ਗਈ। ਪ੍ਰੇਮੀਆਂ ਦੇ ਖਾਲ ਦੇਖਣ ਵਾਲੇ ਸਨ, ਬਿਰਹਾ ਭੁਯੰਗਮ ਦੇ ਕੁੱਠੇ ਹੋਏ ਸਨ। ਹਜ਼ੂਰ ਨੇ ਦਾਨਾਪੁਰ ਤੋਂ ਰੋਕ ਦਿੱਤਾ, ਵਾਪਸ ਚੱਲੋ, ਇੱਥੇ ਇੱਕ ਗੁਰਦੁਆਰਾ ਹੈ ਹਾਂਡੀ ਸਾਹਿਬ। ਆਪ ਜੀ ਨੇ ਹੋ ਸਕਦਾ ਜਿਹੜੇ ਗਏ ਦਰਸ਼ਨ ਕੀਤੇ, ਉੱਥੇ ਇੱਕ ਬਜ਼ੁਰਗ ਮਾਈ ਸੀ, ਉੱਥੇ ਜਾ ਕੇ ਪਤਾ ਕੀਤਾ, ਇਤਿਹਾਸ ਵਿੱਚ ਨਾਮ ਨਹੀਂ ਪਰ ਰਵਾਇਤ ਕਹਿੰਦੀ ਉਸ ਮਾਈ ਦਾ ਨਾਮ ਸੀ ਜਮਣੀ ਦੇਵੀ, ਜਮਣਾ ਦੇਵੀ। ਉਹ ਖਾਂਡੀ ਵਿੱਚ ਖਿਚੜੀ ਤਿਆਰ ਕਰਕੇ ਬੈਠੀ ਏ, ਸੋਆ ਉਹਨੂੰ ਵੀ ਮਿਲ ਗਈਆਂ ਕਿ ਬਾਲਾ ਪ੍ਰੀਤਮ ਪੰਜਾਬ ਦੀ ਧਰਤੀ ਤੇ ਜਾ ਰਹੇ ਨੇ, ਤੇ ਮਨ ਚਾਹਿਆ ਮਨਾ ਤੇਰਾ ਸਰੀਰ ਚੱਲਣ ਜੋਗਾ ਹੁੰਦਾ, ਸਾਰੇ ਵਿਦਿਆ ਕਰਨ ਗਏ, ਤੂੰ ਘੱਟੋ ਘੱਟ ਵਿਦਿਆ ਕਰਨੀ ਚਲੀ ਜਾਂਦੀ, ਅਸੀਸਾਂ ਲੈ ਆਉਂਦੀਆਂ, ਮਨ ਚ ਸਰੀਰ ਨਹੀਂ ਚੱਲਦਾ, ਵਡੇਰੀਆਂ ਖਿਚੜੀ ਬਣਾ ਕੇ ਖਾਂਡੀ ਵਿੱਚ ਬੈਠੀਏ, ਓਨੀ ਦੇਰ ਨੂੰ ਸੰਗਤ ਦੀ ਆਵਾਜ਼ ਤੇ ਉਸ ਮਾਈ ਦੇ ਘਰ ਅੱਗੇ ਹਜ਼ੂਰ ਬਾਲਾ ਪ੍ਰੀਤਮ ਖਲੋ ਗਏ, ਰਾਤ ਇਹਦੇ ਘਰ ਰਹਿਣਾ, ਦਰਵਾਜ਼ਾ ਖੜਕਾਇਆ, ਉੱਠ ਕੇ ਬਜ਼ੁਰਗ ਮਾਈ ਨੇ ਦਰਵਾਜ਼ਾ ਖੋਲਿਆ ਤੇ ਬਾਲਾ ਪ੍ਰੀਤਮ ਬਾਹਰ ਖਲੋਤੇ ਸਨ, ਕਹਿਣ ਲੱਗੇ ਮਾਈ ਮਾਤਾ ਅੱਜ ਤੇਰੇ ਘਰ ਚ ਰਹਿਣਾ ਤੇ ਅੱਜ ਪ੍ਰਸ਼ਾਦ ਪਾਣੀ ਵੀ ਤੇਰੇ ਘਰ ਦਾ। ਉੱਥੇ ਖਾਂਡੀ ਵਿੱਚ ਬਣਾਈ ਕੋਈ ਖਿਚੜੀ ਛਕਾਈ ਗਈ, ਉਸ ਖਾਂਡੀ ਦਾ ਨਾਮ ਹੀ ਗੁਰਦੁਆਰਾ ਖਾਂਡੀ ਸਾਹਿਬ ਹੈ। ਸਤਿਗੁਰੂ ਪੰਜਾਬ ਦੀ ਧਰਤੀ ਤੇ ਆਏ, ਸਮਾਂ ਲੰਘਦਾ ਗਿਆ, ਆਈ ਜਿਵੇਂ ਤੁਸੀਂ ਪੁਰਬ ਮਨਾਉਂਦੇ ਪਏ ਹੋ, ਇਹ ਪੁਰਬ ਆਇਆ, ਪੋਸ਼ ਦੀ ਸਪਤਮੀ ਸੀ ਉਦੋਂ, ਜਿਹੜੀ ਬੇਨਤੀ ਕਰਨੀ ਅਸਲ ਵਿੱਚ, ਇਹ ਪੁਰਬ ਆਇਆ ਤੇ ਰਾਜਾ ਫਤਿਹ ਚੰਦ ਮੈਣੀ ਨੇ ਕਈ ਸਾਲ ਲੰਘੇ ਬਾਲਾ ਪ੍ਰੀਤਮ ਤੋਂ ਕਲਗੀਆਂ ਵਾਲਾ ਪ੍ਰੀਤਮ ਬਣ ਗਿਆ, ਗੁਰਤਾ ਗੱਦੀ ਤੇ ਬਿਰਾਜਮਾਨ ਨੇ। ਰਾਣੀ ਨੇ ਕਿਹਾ ਰਾਜੇ ਫਤਿਹ ਚੰਦ ਨੂੰ ਕਿ ਬਾਲਾ ਪ੍ਰੀਤਮ ਦੀਆਂ ਕਸ਼ਕਾਂ ਰੋਜ਼ ਪੈਂਦੀਆਂ ਨੇ, ਪਿਆਰੇ ਦੀ ਵਰੇ ਗੰਢ ਪੁਰਬ ਆਉਂਦਾ ਪਿਆ, ਚਲੋ ਆਪਾਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਦਰਸ਼ਨ ਕਰਨ ਚੱਲੀਏ। ਤਿਆਰੀ ਕੀਤੀ ਗਈ, ਚਾਹ ਨਾਲ ਤੁਰੇ ਨੇ, ਪਰ ਪੰਡਿਤ ਸ਼ਿਵ ਦੱਤ ਬਜ਼ੁਰਗ ਹੋ ਚੁੱਕੇ ਸਨ, ਬਿਰਧ ਨੇ। ਹਾਂ, ਪਕੜ ਕੇ ਉਹਨਾਂ ਨੂੰ ਲੈ ਜਾਂਦੇ ਨੇ, ਗੰਗਾ ਦੇ ਕਿਨਾਰੇ ਬਹਿ ਕੇ ਆਉਂਦੇ ਨੇ, ਇਸ ਕਰਕੇ ਇੱਥੇ ਬਾਲਾ ਪ੍ਰੀਤਮ ਨੇ ਮੈਨੂੰ ਆਪਣੀ ਅਲਾਹੀ ਛੂਹ ਬਖਸ਼ੀ ਸੀ। ਤੁਰ ਪਿਆ ਪਰਿਵਾਰ, ਰਾਜੇ ਨੇ ਇੱਕ ਪੜਾਅ ਕੀਤਾ ਤੇ ਸ਼ਿਵ ਜੱਤ ਦੱਤ ਜੀ ਨੂੰ ਗੁਰੂ ਕਾ ਸਿੱਖ ਬਣ ਚੁੱਕਾ ਹੈ ਦੱਸਿਆ ਗਿਆ। ਗਏ ਸਾਰੇ ਆਨੰਦਪੁਰ, ਤੇਰੇ ਬਾਲਾ ਪ੍ਰੀਤਮ ਦੇ ਦੀਦਾਰ ਕਰ ਲਈ, ਉਹਨਾਂ ਦੀ ਵਰੇ ਗੰਢ, ਉਹਨਾਂ ਦਾ ਪੁਰਬ ਆ ਰਿਹਾ ਹੈ। ਕਹਿੰਦੇ ਨੇ ਪੰਡਿਤ ਸ਼ਿਵ ਦੱਤ ਦੇ ਜਿਹੜੇ ਨਾਲ ਦੇ ਸਾਥੀ ਸਨ ਪਿਆਰ ਵਾਲੇ, ਕਹਿਣ ਲੱਗਾ ਮੈਨੂੰ ਰਾਜੇ ਦੇ ਕਾਫਲੇ ਤੱਕ ਛੱਡ ਆਓ। ਪਹਿਲਾ ਪੜਾਅ ਕੀਤਾ ਸੀ ਅਜੇ ਫਤਿਹ ਚੰਦ ਨੇ, ਕਹਿਣ ਲੱਗਾ ਰਾਜਨ ਮੇਰਾ ਸਰੀਰ ਜ਼ਰੂਰ ਵਿਹੜਾ ਹੋ ਗਿਆ, ਅੱਖੀਆਂ ਤੋਂ ਘੱਟ ਦਿਸਦਾ, ਪਿੰਜਰ ਰਹਿ ਗਿਆ, ਮਾਸ ਹੱਡੀਆਂ ਤੋਂ ਵੱਖ ਹੋ ਗਿਆ, ਪਰ ਮੇਰੇ ਸੀਨੇ ਦਾ ਪ੍ਰੇਮ ਬਾਲਾ ਪ੍ਰੀਤਮ ਲਈ ਬੁੱਢਾ ਨਹੀਂ ਹੋਇਆ। ਤੇ ਯਾਦ ਰੱਖੋ, ਪ੍ਰੇਮ ਸਰੀਰ ਦੇ ਬੁਢੇਪੇ ਨਾਲ ਇਹਦਾ ਕੀ ਵਾਸਤਾ? ਜੇ ਮਨ ਨੈਗੇਟਿਵ ਪਾਸੇ ਨੀਵੇਂ ਪਾਸੇ ਨੂੰ ਤਰੇ, ਜੇ ਬੁਢੇਪੇ ਵਿੱਚ ਆ ਕੇ ਬੰਦੇ ਦੇ ਅੰਦਰ ਦੀ ਵਾਸ਼ਨਾ ਨਹੀਂ ਮਰਦੀ, ਤੇ ਜੇ ਗੁਰੂ ਨਾਲ ਜੁੜਿਆ ਹੋਵੇਗਾ ਬੁਢੇਪੇ ਵਿੱਚ, ਪ੍ਰੇਮ ਕਿਵੇਂ ਇਹਦਾ ਧੁੰਦਲਾ ਪੈ ਜਾਏਗਾ? ਕਹਿਣ ਲੱਗਾ ਤੂੰ ਮੈਨੂੰ ਛੱਡ ਚੱਲਿਆ, ਮੇਰੇ ਦਿਲ ਦਾ ਭੇਦੀ ਹੈ ਤੂੰ। ਉਹਨੇ ਕਿਹਾ ਮੈਂ ਸੋਚਿਆ ਪੰਡਿਤ ਜੀ ਸਰੀਰ ਨੂੰ ਖੇਚਲ, ਤੇ ਉੱਥੇ ਕਹਿੰਦੇ ਨੇ ਬੜੇ ਪ੍ਰੇਮ ਨਾਲ ਇਹ ਸ਼ਬਦ ਪੜਿਆ ਕਿ ਪੈਰੀ ਥੱਕਾਂ ਸਿਰ ਜੁਲਾਂ, ਜੇ ਮੂੰਹ ਪਿਰੀ ਮਿਲਨ, ਮੈਨੂੰ ਪਿਆਰਾ ਮਿਲੇ ਮੈਂ ਤਾਂ ਸਿਰ ਪਰਨੇ ਤੁਰ ਕੇ ਜਾ ਸਕਣਾ ਵਾਂ। ਪੰਡਿਤ ਜੀ ਲਈ ਇੱਕ ਪਾਲਕੀ ਤਿਆਰ ਕਰਾਈ, ਉਸ ਵਿੱਚ ਪੰਡਿਤ ਸ਼ਿਵ ਦੱਤ ਆਪ ਪਰਿਵਾਰ ਸਫ਼ਰ ਕਰਦੇ ਕਰਦੇ ਪੁਰਬ ਤੋਂ ਪਹਿਲਾਂ ਕੁਝ ਦਿਨ ਰੋਪੜ ਦੀ ਧਰਤੀ ਤੇ ਪਹੁੰਚ ਗਏ ਨੇ। ਰੋਪੜ ਪਾਰ ਕੀਤਾ, ਉਧਰ ਕਲਗੀਆਂ ਵਾਲਾ ਬਾਲਾ ਪ੍ਰੀਤਮ ਤੋਂ ਕਲਗੀਆਂ ਵਾਲਾ ਬਣਿਆ, ਜਿੱਥੋਂ ਸ਼ੁਰੂਆਤ ਕੀਤੀ ਸੀ। ਪਿਆਰਿਓ, ਜੇ ਇੱਕ ਦੀਵੇ ਦੀ ਖਿੱਚ ਪਤੰਗੇ ਨੂੰ ਲੈ ਆਉਂਦੀ ਏ, ਜੇ ਇੱਕ ਭਵਰੇ ਨੂੰ ਫੁੱਲ ਖਿੱਚ ਕੇ ਲੈ ਆਉਂਦਾ ਹੈ, ਤੇ ਜਿਹੜੇ ਜਿਉਂਦੇ ਜਾਗਦੇ ਗੁਰੂ ਨੂੰ ਪ੍ਰੀਤ ਕਰਨ ਵਾਲੇ ਨੇ, ਫਰਕ ਇੰਨਾ ਕਿ ਭਵਰਾ ਖੁਦ ਚੱਲ ਕੇ ਜਾਂਦਾ ਹੈ, ਫੁੱਲ ਨਹੀਂ ਤੁਰ ਕੇ ਜਾਂਦਾ। ਪਤੰਗਾ ਖੁਦ ਚੱਲ ਕੇ ਜਾਂਦਾ, ਦੀਵਾ ਨਹੀਂ ਜਾਂਦਾ, ਪਰ ਤੂੰ ਕਲਗੀ ਵਾਲੇ ਵੱਲ ਕਦਮ ਪੁੱਟ ਪਿਆਰ ਦੇ, ਚੋਜੀ ਪ੍ਰੀਤਮ ਤਾਂ ਖੁਦ ਤੁਰ ਕੇ ਅੱਗੋਂ ਲੈਣ ਵਾਸਤੇ ਆ ਜਾਂਦਾ ਹੈ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਹਜ਼ੂਰ ਸੱਚੇ ਪਾਤਸ਼ਾਹ ਆਨੰਦਪੁਰ ਸਾਹਿਬ ਤੋਂ ਘੋੜੇ ਤੇ ਅਸਵਾਰ ਹੋ ਕੇ ਇਸ ਸਾਰੇ ਕਾਫਲੇ ਨੂੰ ਮਾਨੋ ਲੈਣ ਵਾਸਤੇ ਅੱਗੋਂ ਚਲੇ ਗਏ। ਸਭ ਤੋਂ ਅੱਗੇ ਪੰਡਿਤ ਸ਼ਿਵ ਦੱਤ ਦੀ ਪਾਲਕੀ ਸੀ। ਘੋੜਾ ਨਜ਼ਦੀਕ ਕੀਤਾ ਤੇ ਘੋੜੇ ਉੱਤੇ ਬੈਠਿਆਂ ਨੇ ਪਰਦਾ ਚੁੱਕ ਕੇ ਨਹੀਂ ਸ਼ਬਦ ਕਹਿ, ਪੰਡਿਤ ਜੀ ਝਾਤ, ਬਸ ਉਹ ਸ਼ਬਦ ਜਿਹੜੇ ਬਾਲ ਵਰੇਸ ਵਿੱਚ ਗੂੰਜੇ,
ਪੰਡਿਤ ਸ਼ਿਵ ਦਾਦਾ ਅੰਦਰ ਜਿਵੇਂ ਕਿਸੇ ਬਿਜਲੀ ਲਾ ਦਿੱਤੀ, ਪਾਲਕੀ ਤੋਂ ਉੱਤਰ ਲਈ ਉਤਾਵਲਾ ਹੋਇਆ, ਹਜ਼ੂਰ ਘੋੜੇ ਤੋਂ ਨੀਚੇ ਉਤਰੇ, ਪਾਲਕੀ ਤੋਂ ਡਿੱਗਦੇ ਹੋਏ ਨੂੰ ਉਹਦਾ ਚਾਹ ਸੀ, ਜ਼ਮੀਨ ਤੋਂ ਚੁੱਕ ਕੇ ਕੁੱਟ ਕੇ ਆਪਣੇ ਸੀਨੇ ਨਾਲ ਲਾ ਲਿਆ। ਉਹਨੇ ਅੱਖਾਂ ਨਾਲ ਦੇਖਿਆ ਕਲਗੀ ਵਾਲਾ ਹੈ, ਤੇ ਉਹਦੀ ਜ਼ਬਾਨ ਤੋਂ ਨਿਕਲਿਆ ਕਲਗੀ ਵਾਲਾ। ਸਤਿਗੁਰੂ ਨੇ ਕੰਬਦੇ ਉਹਦੇ ਹੱਥ ਪਕੜ ਕੇ ਕਿਹਾ, ਪੰਡਿਤ ਜੀ ਕਲਗੀ ਵਾਲਾ ਨੀ, ਇੱਕ ਵਾਰੀ ਕਹੋ ਖਾਂ ਬਾਲਾ ਪ੍ਰੀਤਮ, ਬਹੁਤ ਦਿਨ ਹੋ ਗਏ ਨੇ ਤੁਹਾਡੀ ਆਵਾਜ਼ ਸੁਣਿਆ। ਉਹਨੇ ਬਾਲਾ ਪ੍ਰੀਤਮ ਕਿਹਾ, ਇਹ ਗੁਰੂ ਕੇ ਸਿੱਖਾਂ ਦੇਖ, ਆਹੀ ਗੁਰੂ ਦੇ ਪ੍ਰੇਮ ਦੀਆਂ ਖੇਡਾਂ, ਇਹਨੂੰ ਸੱਚ ਜਾਣ, ਇਹ ਮਿੱਥ ਨਹੀਂ। ਅੰਦਰ ਨੂੰ ਕਿਤੇ ਲੈ ਲੈ ਤੁਰ ਭਾਵਨਾ ਵਿੱਚ, ਘੁੱਟ ਕੇ ਸੀਨੇ ਨਾਲ ਲਾਇਆ, ਫਤਿਹ ਚੰਦ ਮੈਣੀ ਮਾਤਾ ਜੀ ਮਿਲੇ, ਹਜ਼ੂਰ ਨੇ ਅਦਬ ਕੀਤਾ। ਜਿੰਨੇ ਦਿਨ ਪੰਡਿਤ ਜੀ ਰਹੇ, ਸੰਗਤ ਉਹਨਾਂ ਦੇ ਦਰਸ਼ਨ ਕਰਦੀ ਸੀ, ਇਹ ਸਿਆਣਾ ਪੁਰਸ਼ ਜਿਹਦੇ ਉੱਤੇ ਗੁਰੂ ਜੀ ਦੀਆਂ ਰਹਿਮਤਾਂ, ਇਤਿਹਾਸ ਕਹਿੰਦਾ ਸੱਚੇ ਪਾਤਸ਼ਾਹ ਪੰਡਿਤ ਸ਼ਿਵ ਦੱਤ ਜੀ ਨੂੰ ਆਪਣੇ ਕੋਲ ਬਿਠਾਉਂਦੇ ਸਨ। ਦਰਬਾਰ ਸਜਣਾ, ਇਸ ਪ੍ਰੇਮੀ ਨੂੰ ਕੋਲ ਬਿਠਾਉਣਾ। ਅੱਜ ਜਿਵੇਂ ਤੁਸੀਂ ਪੁਰਬ ਮਨਾਉਂਦੇ ਹੋ, ਪੁਰਬ ਆਇਆ, ਸੰਗਤਾਂ ਦੂਰ ਦੂਰ ਤੋਂ ਆਈਆਂ, ਅੱਜ ਪਟਨਾ ਸਾਹਿਬ ਦੀ ਸੰਗਤ ਨੇ ਵਿਦਾਇਗੀ ਲੈਣੀ ਸੀ, ਹਜ਼ੂਰ ਨੇ ਪਹਿਲਾਂ ਪੁਸ਼ਾਕ ਦਿੱਤੀ, ਕਟਾਰ ਆਦਿਕ ਦਿੱਤੇ, ਪਰ ਅੱਜ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਦਿੱਤਾ ਆਪਣੇ ਦਸਖਤ ਕਰਕੇ, ਤੇ ਨਾਲ ਕਿਹਾ ਮਾਂ ਅੱਗੇ ਪੁਸ਼ਾਕ ਦੇਖਦੀ ਸੈ, ਹੁਣ ਇਸ ਗ੍ਰੰਥ ਸਾਹਿਬ ਗੁਰੂ ਦੀ ਬਾਣੀ ਪੜ੍ਹਿਓ, ਸਾਰੇ ਪਟਨੇ ਸਾਹਿਬ ਦੀ ਸੰਗਤ, ਪਟਨੇ ਦੀ ਸੰਗਤ, ਅੱਜ ਤੋਂ ਬਾਅਦ ਸ਼ਬਦ ਵਿੱਚੋਂ ਸਭ ਕੁਝ ਤੱਕਿਓ। ਭਾਵਨਾ ਤਾਂ ਪਹਿਲਾਂ ਵੀ ਸੀ, ਸ਼ਬਦ ਦੇ ਅਭਿਆਸੀ ਨੇ, ਤੇ ਪੰਡਿਤ ਜੀ ਅੱਜ ਵੀ ਕੋਲ ਬੈਠੇ ਨੇ। ਹਜ਼ੂਰ ਨੇ ਕੁਛ ਨਹੀਂ ਕਿਹਾ ਪੰਡਿਤ ਸ਼ਿਵ ਦੱਤ ਲਈ, ਰਾਜਾ ਫਤਿਹ ਚੰਦ ਨੇ ਕਿਹਾ ਪੰਡਿਤ ਜੀ ਆਪਾਂ ਵਾਪਸ ਜਾਣਾ ਹੈ, ਪੁਰਬ ਮਨਾਇਆ, ਬਾਲਾ ਪ੍ਰੀਤਮ ਆਪਣਿਆਂ ਨੂੰ ਨਮਸਕਾਰ ਕਰ ਲਓ, ਮਿਲ ਲਓ, ਚੱਲੀਏ। ਤੇ ਪੰਡਿਤ ਜੀ ਦੇ ਸ਼ਬਦ ਸਨ, ਰਾਜਨ ਮੈਂ ਵਾਪਸ ਜਾਣ ਵਾਸਤੇ ਨਹੀਂ ਆਇਆ, ਮੈਂ ਚਰਨਾਂ ਵਿੱਚ ਸਮਾਉਣ ਵਾਸਤੇ ਆਇਆ, ਵਾਪਸ ਨਹੀਂ ਜਾਣਾ। ਸਮਝੇ ਨਹੀਂ, ਇਤਿਹਾਸ ਕਹਿੰਦਾ ਹੈ ਕਿ ਪੁਰਬ ਵਾਲੇ ਦਿਨ ਤਵਾਰੀ ਗੁਰੂ ਖਾਲਸਾ ਪੰਡਿਤ ਸ਼ਿਵ ਦੱਤ ਨੇ ਹਜ਼ੂਰ ਦੇ ਚਰਨਾਂ 'ਚ ਸੀ ਝੁਕਾਇਆ, ਬਾਲਾ ਪ੍ਰੀਤਮ ਨੂੰ ਵਾਪਸ ਨਹੀਂ, ਹੁਣ ਸਰੀਰ ਦਾ ਭਰਮ ਤੋੜ ਕੇ ਸਦਾ ਲਈ ਆਪਣੇ ਚਰਨਾਂ 'ਚ ਰੱਖ ਲੈ, ਸਰੀਰ ਦਾ ਚੋਲਾ ਤਿਆਗ ਹੈ। ਅਨੰਦਪੁਰ ਸਾਹਿਬ ਦੀ ਧਰਤੀ 'ਤੇ ਇਤਿਹਾਸ ਜੋ ਕਹਿੰਦਾ, ਹਜ਼ੂਰ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਦੇ ਪਾਤਰ ਬਣ ਕੇ ਗਏ, ਬਾਕੀ ਪਰਿਵਾਰ ਸਭ ਵਾਪਸ ਗਿਆ। ਚੋਜੀ ਪ੍ਰੀਤਮ ਨੂੰ ਕੋਈ ਅੱਜ ਪ੍ਰੇਮ ਕਰੀਏ, ਸੁਬਾ ਵੀ ਇੱਕ ਬੇਨਤੀ ਕੀਤੀ ਸੀ। ਭਾਈ ਨੰਦ ਲਾਲ ਤਾਂ ਕਹਿੰਦੇ ਨੇ ਹੱਕ ਰਾਹ ਮਹਿਬੂਬ ਗੁਰਗੋਬਿੰਦ ਸਿੰਘ, ਹੱਕ ਰਾਹ ਮਹਿਬੂਬ ਸੱਚ ਨੂੰ ਪ੍ਰੇਮ ਕਰਦੇ ਨੇ ਚੋਜੀ ਪ੍ਰੀਤਮ, ਤਾਲਬੋ ਮਤਲੂਬ ਗੁਰਗੋਬਿੰਦ ਸਿੰਘ, ਪ੍ਰੇਮੀ ਵੀ ਆਪ ਏ, ਪ੍ਰੇਮ ਕਰਨ ਵਾਲਾ ਵੀ ਆਪ ਤੇ ਪ੍ਰੇਮੀ ਵੀ ਆਪ, ਦੋਵਾਂ ਪਾਸਿਆਂ ਤੇ ਆਪ ਖਲੋਤਾ। ਉਸ ਹਜ਼ੂਰ ਨੇ ਇੱਕੋ ਗੱਲ ਕਹੀ, ਮਨੁੱਖ ਜੇ ਆਤਮਕ ਪੈਂਡੇ ਨੂੰ ਤੈਅ ਕਰਨਾ ਚਾਹੁੰਦਾ, ਪਰਮਾਤਮਾ ਦੀ ਬੋਲੀ ਕੱਲੀ ਪ੍ਰੇਮੀ, ਜੇ ਤੇਰੇ ਅੰਦਰ ਵੀ ਪ੍ਰੇਮ ਦੀ ਉਹ ਕਸਕ ਪੈਦਾ ਹੋ ਗਈ, ਤੇ ਫਿਰ ਸੱਚ ਜਾਣੀ ਸਾਚ ਕਹੂੰ, ਸੁਣ ਲਿਖੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਇਤਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਜਿਤਨੀ ਸੰਗਤ ਆਈ ਹੈ ਸਭ ਦੇ ਹਿਰਦੇ ਵਿੱਚ ਆਪਣੇ ਪ੍ਰੇਮ ਦੀ ਦਾਤ, ਬਾਣੀ ਦਾ ਅਦਬ, ਸ਼ਬਦ ਦੀ ਕਮਾਈ ਦੀ ਦਾਤ ਬਖਸ਼ ਦਿਓ। ਕੱਲ੍ਹ ਦੁਪਹਿਰ ਦੇ ਦੀਵਾਨ ਵਿੱਚ ਰਾਤ ਨੂੰ ਵੀ ਜਿਤਨੀ ਕੁ ਹਜ਼ੂਰ ਸੋਝੀ ਬਖਸ਼ਣਗੇ ਉਹ ਆਪ ਨਾਲ ਵਿਚਾਰ ਸਾਂਝੇ ਕੀਤੇ ਜਾਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।